بسم اللہ الرحمن الرحیم سب سنن والیاں نوں السلام علیکم اج اسی تواڈے واسطے کتاب ریکارڈ کر رہے ہاں پنجابی لسانیات جس تے لکھاری نے ڈاکٹر شہباز ملک تے اس کتاب نوں پڑھیا تواڈے واسطے ڈاکٹر سائمہ شبان نے اگر تسی ہور کتاباں یا معلومات لینا چاہندے ہو ساڈے اس نمبر تے رابطہ کرو 0306 78 78 222 0306 78 78 222 या फिर विजिट करो www.kartaba.org www.qurtaba.org ते आओ सुनने हैं किताब पंजाबी लिसानियात पहला हिस्सा पंजाबी लिसानियात डॉक्टर शहबाज मलिक की किताब है ਜਿਹੜੀ ਅਜ਼ੀਜ਼ ਬੁੱਕ ਡਿਪੂ ਵੱਲੋਂ 1996 ਵਿਚ ਛਾਪੀ ਗਈ ਇਸ ਨੂੰ ਪਾਕਿਸਤਾਨ ਰਾਈਟਰ ਗਰਲਡ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਇਨਾਮ ਮਿਲ ਚੁੱਕਿਆ ਹੈ ਇਹ 186 ਸਫ਼ਿਆਂ ਦੀ ਕਿਤਾਬ ਹੈ ਔਰ ਇਸ ਕਿਤਾਬ ਦੇ ਤੀਸਰੇ ਸਫ਼ੇ ਤੇ ਡਾਕਟਰ ਸ਼ਹਿਬਾਜ਼ ਮਲਿਕ ਦੇ ਬਾਰੇ ਜਾਣ ਪਛਾਣ ਲਿਖੀ ਗਈ ਹੈ ਇਨ੍ਹਾਂ ਦਾ ਨਾਮ ਪ੍ਰੋਫੈਸਰ ਡਾਕਟਰ ਸ਼ਹਿਬਾਜ਼ ਮਲਿਕ ਸੀ ਵਲਦੀਅਤ ਮਲਕ ਮੁਹੰਮਦ ਦੀਨ 3 April 1937 ਲਾਹੌਰ ਵਿਚ ਪੈਦਾ ਹੋਏ ਇਨ੍ਹਾਂ ਦੀ ਤਾਲੀਮ ਐਮ ਏ PhD ਪੰਜਾਬੀ ਫਾਜ਼ਿਲ ਪੰਜਾਬੀ ਪਰਵੇਸ਼ਕਾ ਪੰਜਾਬੀ ਗੁਰਮੁਖੀ ਭਾਰਤ ਤੋਂ ਹਾਸਲ ਕੀਤੀ ਹੈ ਇਨ੍ਹਾਂ ਦਾ ਪੇਸ਼ਾ ਤਦਰੀਸ ਪ੍ਰੋਫੈਸਰ ਵੀ ਗ੍ਰੇਡ ਦੇ ਰਹੇ ਨੇ ਇਸ ਤੋਂ ਇਲਾਵਾ ਇਹ ਪੰਜਾਬੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਦਰ ਸ਼ੋਭਾ ਵੀ ਰਹੇ ਨੇ ਸ਼ਸ਼ਮਾਹੀ ਖੋਜ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਮਦੀਰ ਵੀ ਰਹੇ ਨੇ ਦਸੰਬਰ 1995 ਤੋਂ ਲੈ ਕੇ 35 ਸ਼ੁਮਾਰੇ ਸ਼ਾਇਆ ਕੀਤੇ ਨੇ ਇਨ੍ਹਾਂ ਦੀ ਛਪੀਆਂ ਕਿਤਾਬਾਂ ਦੇ ਨਾਮ ਤਫਸੀਲ ਦੇ ਨਾਲ ਲਿਖੇ ਗਏ ਨੇ ਜਿਦਾਂ ਵਿਚ ਉਨ੍ਹਾਂ ਦੇ ਪਬਲਿਸ਼ਰਾਂ ਦੇ ਨਾਂ ਔਰ ਸਨ ਵਗੈਰਾ ਵੀ ਲਿਖੇ ਗਏ ਨੇ ਇਨ੍ਹਾਂ ਦੀ 31 ਕਿਤਾਬਾਂ ਨੇ ਉਨ੍ਹਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲੀ ਕਿਤਾਬ ਪਦਰੇ ਰਾਹ ਅਜੋਕੀ ਕਹਾਣੀ ਚਾਨਣ ਸੌਖੇ ਪੈਂਡੇ ਰਾਹੇ ਰਾਹ ਸੌ ਸਿਆਨੇ ਇੱਕੋ ਮਤ ਪੱਕੀ ਰੋਟੀ ਜੰਗਨਾਮਾ ਮੁਕਬਲ ਤੇ ਪੰਜਾਬੀ ਮਰਸੀਆ ਮੂੰਹ ਆਈ ਗੱਲ ਪੰਜਾਬੀ ਲਿਸਾਨੀਆਤ ਪੰਜਾਬੀ ਕਹਾਵਤੇ ਸਾਡੇ ਅਖਾਣ ਨਤਾਰੇ ਅਦਬੀ ਮਹਿਕਾਂ ਆਜ਼ਾਦੀ ਦੇ ਮੁਜਾਹਿਦ ਲਿਖਾਰੀ ਤਨਕੀਦੀ ਵਿਚਾਰ ਚੋਨਵਾਂ ਪੰਜਾਬੀ ਅਦਬ ਰਾਕਬ ਕਸੂਰੀ ਦੀਆਂ ਨਾਤਾਂ ਜੰਗਨਾਮਾ ਪੀਰ ਮੁਹੰਮਦ ਕਾਸਬੀ ਪਾਕਿਸਤਾਨੀ ਪੰਜਾਬ ਅਦਬ ਤਹਿਰੀਕੇ ਪਾਕਿਸਤਾਨ ਔਰ ਪੰਜਾਬੀ ਅਦਬ ਮੌਲਵੀ ਅਹਿਮਦ ਯਾਰ ਫਿਕਰ ਤੇ ਫਨ ਔਰ ਇਸ ਤੇ ਇਨ੍ਹਾਂ ਨੇ PhD ਦਾ ਮੁਕਾਲਾ ਕੀਤਾ ਸੀ ਇਸ ਸਰਨਾਵੇ ਹੇਠ ਅਗਲੀ ਕਿਤਾਬ ਦਾ ਨਾਮ ਹੈ ਗਵੇਰ ਸੱਸੀ ਪੁੰਨੂ ਨਵੇਂ ਵਰਕੇ ਪੰਜਾਬੀ ਅਦਬੀ ਜਾਇਜ਼ੇ ਪੰਜਾਬੀ ਕਿਤਾਬਿਆਤ ਵਿਚਾਰ ਪੰਜਾਬੀ ਅਦਬ ਤੇ ਮੰਜ਼ਲੇ ਪਾਕਿਸਤਾਨ ਮੇਰੀਆਂ ਭਾਰਤ ਫੇਰੀਆਂ ਕਿਤਾਬ ਦੇ ਸਫ਼ਾ ਨੰਬਰ 6 ਤੇ ਇਨ੍ਹਾਂ ਦੇ ਮਕਾਲੇ ਤਨਕੀਦੀ ਤਹਿਕੀਕੀ ਮਜ਼ਮੂਨਾਂ ਦੀ ਤਫਸੀਲ ਲਿਖੀ ਗਈ ਹੈ ਕਿ 276 ਤਹਿਕੀਕੀ ਮਜ਼ਮੂਨ ਜਿਹੜੇ ਨੇ ਨਾ ਉਹ ਛਾਪੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਇਨ੍ਹਾਂ ਨੂੰ ਜਿਹੜੇ ਇਜਾਜ਼ ਮਿਲ ਚੁੱਕੇ ਨੇ ਉਨ੍ਹਾਂ ਦੀ ਵੀ ਤਫਸੀਲਾਂ ਦੇ ਵਿਚ ਲਿਖੀਆਂ ਗਈਆਂ ਨੇ ਵੇਰਵਾ ਦੇ ਸਰਨਾਵੇ ਹੇਠ ਪਹਿਲਾ ਬਾਬ ਲਿਸਾਨੀਅਤ ਦੀ ਪਛਾਣ ਸਫ਼ਾ ਨੰਬਰ 18 ਤੋਂ 69 ਤੱਕ ਦੂਜਾ ਬਾਬ ਪੰਜਾਬੀ ਸੋਤਿਆਤ ਸਫ਼ਾ ਨੰਬਰ 70 ਤੋਂ 99 ਤੱਕ ਤੀਜਾ ਬਾਬ ਪੰਜਾਬੀ ਜ਼ੁਬਾਨ ਦੇ ਇਲਾਕਾਈ ਰੂਪ ਸਫ਼ਾ ਨੰਬਰ 120 ਤੋਂ 147 ਤੱਕ ਚੌਥਾ ਬਾਬ ਪੰਜਾਬੀ ਜ਼ੁਬਾਨ ਦਾ ਅਦਬੀ ਰੂਪ ਸਫ਼ਾ ਨੰਬਰ 148 ਤੋਂ 78 ਤੱਕ ਕਿਤਾਬਿਆਤ ਤੇ ਇਸਲਾਮਾਂ ਸਫ਼ਾ ਨੰਬਰ 179 ਤੋਂ 84 ਤੱਕ ਔਰ ਇਸ ਦੇ ਅੰਦਰ ਜਿਹੜੇ ਜਿਹੜੇ ਸਰਨਾਵਿਆਂ ਦੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਉਹ ਸਾਰੇ ਵੀ ਦਰਜ ਨੇ ਇਸ ਕਿਤਾਬ ਦੇ ਦਿਪਾਚੇ ਸਫ਼ਾ ਨੰਬਰ 9 ਦੇ ਵਿਚ ਲਿਖਿਆ ਗਿਆ ਹੈ 18ਵੀਂ ਤੇ 19ਵੀਂ ਸਦੀ ਵਿਚ ਇਸ ਧਰਤੀ ਨੇ ਜ਼ੁਬਾਨਾਂ ਬਾਰੇ ਜਿਹੜਾ ਕੰਮ ਹੋਇਆ ਹੈ ਉਹਦੇ ਵਿਚ ਬਹੁਤਾ ਜ਼ੋਰ ਫਲਾਲੋਜੀ ਤੇ ਜ਼ੁਬਾਨਾਂ ਦੀ ਸ਼ਜਰਾਬੰਦੀ ਬਾਰੇ ਹੁੰਦਾ ਰਿਹਾ ਹੈ ਰਾਇਲ ਏਸ਼ੀਆਟਿਕ ਸੋਸਾਇਟੀ ਬੰਗਾਲ ਨੇ ਹਿੰਦ ਆਰਿਆਈ ਜ਼ੁਬਾਨਾਂ ਬਾਰੇ ਜਿਹੜੀ ਰਵਾਇਤ ਕਾਇਮ ਕੀਤੀ ਉਹਦੇ ਵਿਚ ਵੀ ਲਿਸਾਨੀਅਤ ਦੇ ਇਸ ਕਲਾਸਿਕੀ ਢੰਗ ਦਾ ਹਿੱਸਾ ਸੀ ਤੇ ਓਰੀਐਂਟਲ ਕਾਲਜ ਵਿਚ ਪ੍ਰੋਫੈਸਰ ਵੀਲਸ ਡਾਕਟਰ ਬਨਾਰਸੀ ਦਾਸ ਜੀਨ ਤੇ ਡਾਕਟਰ ਮੋਹਨ ਸਿੰਘ ਦੀਵਾਨਾ ਹੋਰਾਂ ਜੋ ਕੁਝ ਲਿਖਿਆ ਤੇ ਓਰੀਐਂਟਲ ਕਾਲਜ ਦੇ ਪ੍ਰਿੰਸੀਪਲਾਂ ਨੇ ਇਸ ਇਲਾਕੇ ਦੀ ਬੋਲੀਆਂ ਤੇ ਜ਼ੁਬਾਨਾਂ ਬਾਰੇ ਜੋ ਰਸਾਲੇ ਛਾਪੇ ਸਭ ਵਿਚ ਲਿਸਾਨੀਅਤ ਦਾ ਇਹੋ ਪੁਰਾਣਾ ਤਰੀਕਾ ਵਰਤਿਆ ਸੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਐਸੇ ਕਾਲਜ ਦੇ ਇਕ ਉਸਤਾਦ ਨੇ ਹੁਣ ਉਸ ਰਵਾਇਤ ਨੂੰ ਅੱਗੇ ਲਿਜਾਣ ਲਈ ਇਹ ਕਿਤਾਬ ਲਿਖੀ ਹੈ ਹੁਣ ਤਿਕਰ ਲਿਸਾਨੀਅਤ ਦਾ ਮਜ਼ਮੂਨ ਢੇਰ ਸਾਰਾ ਬਦਲ ਚੁੱਕਿਆ ਹੈ ਤੇ ਇਹਦੀ ਬੁਨਿਆਦ ਫਲਾਲੋਜੀ ਤੇ ਸ਼ਜਰਾ ਬੰਦੀ ਤੋਂ ਅੱਠ ਲਿਸਾਨੀਅਤ ਦੇ ਜਦੀਦ ਅਸੂਲਾਂ ਤੇ ਰੱਖੀ ਗਈ ਹੈ ਜਿਹਦੇ ਵਿਚ ਜ਼ੁਬਾਨ ਦਾ ਸੋਤੀ ਨਿਜ਼ਾਮ ਤੇ ਮੁਆਸ਼ਰਤੀ ਜ਼ਿੰਦਗੀ ਨਾਲ ਜ਼ੁਬਾਨ ਦੇ ਰਿਸ਼ਤੇ ਬਹੁਤੇ ਅਹਿਮ ਹੋ ਗਏ ਨੇ। ਲਿਸਾਨੀਅਤ ਨੇ ਇਕ ਭਰਵੇਂ ਇਲਮ ਦਾ ਰੰਗ ਇਖਤਿਆਰ ਕਰ ਲਿਆ ਏ। ਇਸ ਗੱਲ ਦੀ ਲੋੜ ਸੀ ਕਿ ਪੰਜਾਬੀ ਜ਼ੁਬਾਨ ਨੂੰ ਜਦੀਦ ਲਿਸਾਨੀਅਤੀ ਅਸੂਲਾਂ ਦੇ ਮੁਤਾਬਿਕ ਵੇਖਿਆ ਜਾਏ ਤੇ ਇਸ ਗੱਲ ਦਾ ਥੋ ਲਾਇਆ ਜਾਏ ਕਿ ਜ਼ੁਬਾਨ ਆਪਣੇ ਮੁਸਵਤਿਆਂ ਤੇ ਮੁਸਮਤਿਆਂ ਦੇ ਹਵਾਲੇ ਨਾਲ ਕੀ ਮਿਜ਼ਾਜ ਰੱਖਦੀ ਹੈ ਤੇ ਇਹਦੇ ਇਲਾਕਾਈ ਤੇ ਅਦਬੀ ਰੂਪ ਸਮਾਜੀ ਹਾਲਾਤ ਦੇ ਹਵਾਲੇ ਨਾਲ ਕਿਵੇਂ ਬਦਲਦੇ ਨੇ। ਸ਼ਹਿਬਾਜ਼ ਮਲਕ ਹੋਰਾਂ ਓਰੀਐਂਟਲ ਕਾਲਜ ਦੀ ਲਿਸਾਨੀ ਰਵਾਇਤ ਵਿਚ ਇਹ ਕਿਤਾਬ ਲਿਖ ਕੇ ਨਵਾਂ ਇਜ਼ਾਫਾ ਕੀਤਾ ਤੇ ਲਿਸਾਨੀਅਤ ਦੇ ਜਦੀਦ ਅਸੂਲਾਂ ਨੂੰ ਪੰਜਾਬੀ ਜ਼ੁਬਾਨ ਦੇ ਉੱਤੇ ਵਰਤ ਕੇ ਇਸ ਜ਼ੁਬਾਨ ਦੇ ਸਹੀ ਮਿਜ਼ਾਜ ਦਾ ਪਤਾ ਲਾਇਆ ਏ। ਪੰਜਾਬੀ ਲਿਸਾਨੀਅਤ ਤੇ ਉਰਦੂ ਰਸਮੁਲ ਖੱਤ ਵਿਚ ਇਹ ਪਹਿਲੀ ਕਿਤਾਬ ਏ। ਜ਼ਾਹਿਰ ਏ ਨਵੇਂ ਕੰਮ ਵਿਚ ਆਪਣੀ ਰਾਹ ਆਪ ਬਣਾਉਣੀ ਪੈਂਦੀ ਏ। ਇਸ ਕਰਕੇ ਹੋ ਸਕਦਾ ਏ ਬਾਜ਼ ਅਦੀਬਾਂ ਨੂੰ ਕੁਝ ਗੱਲਾਂ ਨਾਲ ਇਖਤਲਾਫ਼ ਵੀ ਹੋਵੇ ਤੇ ਬਾਜ਼ੇ ਲੋਕ ਸਿਆਸੀ ਹਵਾਲੇ ਨਾਲ ਪੰਜਾਬੀ ਦੇ ਪਾਕਿਸਤਾਨੀ ਰੂਪ ਨੂੰ ਪਸੰਦ ਨਾ ਕਰਦੇ ਹੋਣ, ਪਰ ਮੈਂ ਸਮਝਣਾ ਸ਼ਹਿਬਾਜ਼ ਮਲਕ ਹੋਰਾਂ ਪੰਜਾਬੀ ਜ਼ੁਬਾਨ ਨੂੰ ਇਕ ਪਾਕਿਸਤਾਨੀ ਦੇ ਨੁਕਤੇ ਨਜ਼ਰ ਨਾਲ ਵੇਖ ਕੇ ਜਦੀਦ ਲਿਸਾਨੀਅਤੀ ਅਸੂਲਾਂ ਦੇ ਹਵਾਲੇ ਨਾਲ ਗੱਲ ਕੱਥ ਕੀਤੀ ਏ। ਇਹ ਆਉਣ ਵਾਲਿਆਂ ਲਈ ਇਕ ਨਵੀਂ ਰਾਹ ਮੁਹੱਈਆ ਕਰੇਗੀ। ਡਾਕਟਰ ਵਹੀਦ ਕੁਰੈਸ਼ੀ, ਫੈਕਲਟੀ ਆਫ ਇਸਲਾਮਿਕ ਐਂਡ ਓਰੀਐਂਟਲ ਲਰਨਿੰਗ, ਪੰਜਾਬ ਯੂਨੀਵਰਸਿਟੀ ਲਾਹੌਰ। ਪਹਿਲਾ ਬਾਬ ਸ਼ੁਰੂ ਹੁੰਦਾ ਹੈ ਸਫ਼ਾ ਨੰਬਰ 18 ਤੇ, ਜਿਸ ਦਾ ਸਰਨਾਵਾ ਏ ਲਿਸਾਨੀਅਤ ਦੀ ਜਾਣ ਪਛਾਣ। ਇਸ ਦਾ ਸਭ ਤੋਂ ਪਹਿਲਾ ਹਿੱਸਾ ਜਿਹੜਾ ਅਲਫ, ਉਹਦਾ ਟੋਪਿਕ ਏ ਲਿਸਾਨੀਅਤ ਕੀ ਏ, ਔਰ ਤਾਰੀਫ਼ ਲਿਖਦਿਆਂ ਲਿਖਿਆ ਗਿਆ ਏ ਕਿ ਲਿਸਾਨ ਜਿਹਦੇ ਤੋਂ ਲਫ਼ਜ਼ ਲਿਸਾਨੀਅਤ ਬਣਿਆ ਏ, ਅਰਬੀ ਜ਼ੁਬਾਨ ਦਾ ਲਫ਼ਜ਼ ਏ ਜਿਹਦਾ ਮਤਲਬ ਏ ਜ਼ੁਬਾਨ ਜਾਂ ਜੀਭ। ਇਸਲਾਹੀ ਮਤਲਬ ਵਿਚ ਲਿਸਾਨੀਅਤ ਦੇ ਮਾਇਨੀ ਜ਼ੁਬਾਨ ਜਾਂ ਜ਼ੁਬਾਨਾਂ ਦੇ ਇਲਮ ਦੇ ਹੁੰਦੇ ਨੇ। ਇਸ ਇਲਮ ਨੂੰ ਅੰਗਰੇਜ਼ੀ ਵਿਚ ਲਿੰਗੁਇਸਟਿਕਸ, ਹਿੰਦੀ ਵਿਚ ਭਾਸ਼ਾ ਸ਼ਾਸਤਰ, ਗੁਰਮੁਖੀ ਪੰਜਾਬੀ ਵਿਚ ਭਾਸ਼ਾ ਵਿਗਿਆਨ ਤੇ ਉਰਦੂ ਪੰਜਾਬੀ ਵਿਚ ਲਿਸਾਨੀਅਤ ਦਾ ਨਾਂ ਦਿੱਤਾ ਗਿਆ ਏ। ਲਿਸਾਨੀਅਤ ਦਾ ਅੱਜ ਦਾ ਰੂਪ ਕੋਈ ਬਹੁਤਾ ਪੁਰਾਣਾ ਨਹੀਂ, ਸਗੋਂ ਇਸ ਬਾਰੇ ਇਹ ਗੱਲ ਆਖੀ ਜਾ ਸਕਦੀ ਏ ਕਿ 19ਵੀਂ ਸਦੀ ਤੀਕਰ ਇਹਨੂੰ ਅੱਜ ਵਾਂਗੋਂ ਦਾ ਕੋਈ ਬਾਕਾਇਦਾ ਰੂਪ ਨਹੀਂ ਦਿੱਤਾ ਗਿਆ ਸੀ, ਪਰ ਛੇਕੜਲੀਆਂ ਦੋ ਸਦੀਆਂ ਵਿਚ ਇਸ ਨੇ ਇੰਨੀ ਤਰੱਕੀ ਕਰ ਲਈ ਕਿ ਅੱਜ ਇਹ ਬਾਕਾਇਦਾ ਇਕ ਸਾਇੰਸ ਦਾ ਰੂਪ ਧਾਰ ਚੁੱਕਿਆ ਏ। ਇਸ ਲਈ ਐਮ ਏ ਕੇ ਹੌਲੀਡੇ ਲਿਸਾਨੀਅਤ ਦੀ ਤਾਰੀਫ ਤੇ ਇਹਦਾ ਮਕਸਦ ਬਿਆਨ ਕਰਦਿਆਂ ਲਿਖਦਾ ਏ ਕਿ ਜ਼ੁਬਾਨ ਇਕ ਮੁਨਜ਼ਮ ਰੋਲਾ ਏ ਤੇ ਲਿਸਾਨੀਅਤ ਤੇ ਸੋਤੀਅਤ ਉਹ ਦੋ ਨਿਜ਼ਾਮ ਨੇ ਜਿਨ੍ਹਾਂ ਦਾ ਮਕਸਦ ਜ਼ੁਬਾਨ ਨੂੰ ਵਾਚਣਾ ਹੁੰਦਾ। ਸੋਤੀਅਤ ਜ਼ੁਬਾਨ ਦੇ ਇਸ ਰੋਲੇ ਦਾ ਮੁਤਾਲਿਆ ਕਰਦਾ ਏ, ਜਦੋਂ ਕਿ ਲਿਸਾਨੀਅਤ ਇਸ ਦੀ ਤਨਜ਼ੀਮ ਕਰਦਾ ਏ। ਇਸ ਲਿਹਾਜ਼ ਨਾਲ ਲਿਸਾਨੀਅਤ ਤੇ ਸੋਤੀਅਤ ਨੂੰ ਰਲਾ ਮਿਲਾ ਕੇ ਜਿਹੜਾ ਇਲਮ ਹੋਂਦ ਵਿਚ ਆਂਦਾ ਏ ਉਹਨੂੰ ਲਿਸਾਨੀ ਇਲਮ ਜਾਂ ਲਿੰਗੁਇਸਟਿਕ ਸਾਇੰਸਿਸ ਦਾ ਨਾਂ ਦਿੱਤਾ ਜਾਂਦਾ ਏ। ਉਸ ਤੋਂ ਗਲਾ ਦੂਸਰਾ ਟੋਪਿਕ ਏ ਬੋਲਣ ਤੇ ਸੁਣਨ ਦਾ ਅਮਲ। ਆਮ ਕਰਕੇ ਅਸੀਂ ਆਪਣੇ ਖਿਆਲ, ਅਹਿਸਾਸ, ਸੋਚ ਜਾਂ ਜਜ਼ਬੇ ਨੂੰ ਜ਼ਾਹਰ ਕਰਨ ਲਈ ਬੋਲਦੇ ਹਾਂ। ਇਸ ਲਿਹਾਜ਼ ਨਾਲ ਬੋਲਣਾ ਤੇ ਸੁਣਨਾ ਦੋ ਵੱਡੇ ਅਮਲ ਮਿੱਥੇ ਜਾ ਸਕਦੇ ਨੇ। ਇਕ ਵਿਚ ਅਸੀਂ ਆਪਣੇ ਮਫਹੂਮ ਸਬਸਟੈਂਸ ਨੂੰ ਜ਼ਾਹਿਰ ਕਰਨੇ ਹਾਂ ਤੇ ਦੂਜੇ ਵਿਚ ਉਸ ਮਫਹੂਮ ਯਾਨੀ ਸਬਸਟੈਂਸ ਨੂੰ ਸੁਣ ਕੇ ਸਮਝਨੇ ਹਾਂ। ਇਹ ਦੋਵੇਂ ਜ਼ਾਹਰੀ ਅਮਲ ਨੇ। ਡੂੰਘੇ ਪੱਖੋਂ ਵੇਖਿਆ ਜਾਏ ਤੇ ਬੋਲਣ ਤੇ ਸੁਣਨ ਦੇ ਪਿੱਛੇ ਵੀ ਅਮਲ ਮੌਜੂਦ ਏ। ਜਿਵੇਂ ਕਿ ਇਨਸਾਨ ਆਪਣੇ ਮਤਲਬ, ਮਕਸਦ ਜਾਂ ਮਫਹੂਮ ਨੂੰ ਪਹਿਲਾਂ ਆਪਣੇ ਜ਼ਿਹਨ ਦੀ ਪੱਟੀ ਵਿਚ ਡਾਲਦਾ ਏ। ਇਹ ਮਕਸਦ ਮਦਾ, ਫਿਕਰ ਜਾਂ ਸੋਚ ਦਾ ਰੂਪ ਵਟਾ ਕੇ ਮੁਨਜ਼ਮ ਆਵਾਜ਼ਾਂ ਜਾਂ ਅੱਖਰਾਂ ਦੀ ਸ਼ਕਲ ਵਿਚ ਜ਼ਾਹਿਰ ਹੁੰਦਾ ਏ, ਜਿਨੂੰ ਜ਼ੁਬਾਨ ਆਖਿਆ ਜਾਂਦਾ ਏ। ਇੰਜ ਇਹ ਮਾਮਲਾ ਸੁਣਨ ਵਾਲੇ ਦਾ ਏ। ਜਦੋਂ ਕੋਈ ਗੱਲ ਸੁਣਦਾ ਏ ਤੇ ਆਪਣੇ ਕੰਨਾਂ ਰਾਹੀਂ ਉਹ ਮਤਲਬ ਜਾਂ ਮਕਸਦ ਨੂੰ ਆਪਣੇ ਜ਼ਿਹਨ ਵਿਚ ਰਚਾਉਂਦਾ ਏ ਤੇ ਆਖਣ ਵਾਲੇ ਵਾਂਗਰ ਜ਼ਿਹਨੀ ਹਾਲਿਆਂ ਵਿਚੋਂ ਲੰਘ ਕੇ ਉਸ ਮਤਲਬ, ਮਕਸਦ ਜਾਂ ਮਫਹੂਮ ਤਿਕਰ ਅੱਪੜ ਜਾਂਦਾ ਏ। ਇਹ ਦੋ ਅਮਲ ਜ਼ਾਹਰੀ ਨਹੀਂ ਸਗੋਂ ਬਾਤਨੀ ਜਾਂ ਗੁੱਝੇ ਅਮਲ ਨੇ। ਕਈ ਵਾਰੀ ਇੰਜ ਵੀ ਹੁੰਦਾ ਏ ਕਿ ਬੋਲਣ ਵਾਲਾ ਬੋਲਣ ਦੇ ਨਾਲ ਨਾਲ ਲੋੜ ਮੁਜਬ ਆਪ ਮੁਹਾਰੇ ਦੂਜੇ ਜ਼ਰਿਆਂ ਦੀ ਮਦਦ ਨਾਲ ਵੀ ਤਕਰੀਰ ਕਰਦਿਆਂ ਹੱਥ ਨੂੰ ਹਿਲਾਉਂਦਾ, ਸਿਰ ਨੂੰ ਹਿਲਾਉਂਦਾ, ਇਸ਼ਾਰਾ ਜਾਂ ਹਰਕਤ ਕਰਦਾ। ਕਈ ਵਾਰ ਤੇ ਇੰਜ ਵੀ ਹੁੰਦਾ ਕਿ ਸੈਂਤਾਂ ਜਾਂ ਇਸ਼ਾਰਿਆਂ ਨਾਲ ਹੀ ਗੱਲ ਕਰ ਲਈ ਜਾਂਦੀ ਏ। ਮਿਸਾਲ ਵਜੋਂ ਕੋਈ ਬੰਦਾ ਜਾਣ ਲੱਗੇ ਤੇ ਦੂਜਾ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਬਹਿਣ ਲਈ ਆਖੇ ਤੇ ਅੱਗੋਂ ਸਿਰ ਹਿਲਾ ਕੇ ਨਾ ਕਰ ਦੇਵੇ। ਹੁਣ ਵੇਖਿਆ ਜਾਵੇ ਤੇ ਆਖਣ ਤੇ ਸੁਣਨ ਵਿਚ, ਸਮਝਾਉਣ ਤੇ ਸਮਝਣ ਵਿਚ ਮਕਸਦ ਤੇ ਮਫਹੂਮ ਇੱਥੇ ਵੀ ਮੌਜੂਦ ਏ, ਪਰ ਇਹ ਅਮਲ ਗੁੱਝੇ ਜਾਂ ਬਾਤਨੀ ਨੇ, ਜ਼ਾਹਰੀ ਨਹੀਂ। ਇਹਦੇ ਵਿਚ ਜ਼ੁਬਾਨ ਦੀ ਤਾਰੀਫ਼ ਦਾ ਉਹ ਮੁਨਜ਼ਮ ਰੋਲਾ ਮੌਜੂਦ ਨਹੀਂ। ਭਾਵੇਂ ਇਹ ਕਿ ਇਜ਼ਹਾਰ ਦੇ ਇਨ੍ਹਾਂ ਗੁੱਝੇ ਅਮਲ ਵਾਲੇ ਤਰੀਕਿਆਂ ਨੂੰ ਵੀ ਜ਼ੁਬਾਨ ਦਾ ਨਾਂ ਦਿੱਤਾ ਜਾਂਦਾ ਏ, ਕਿਉਂ ਜੇ ਆਖਣ ਤੇ ਸੁਣਨ ਵਾਲਿਆਂ ਦੇ ਜ਼ਿਹਨਾਂ ਵਿਚ ਮਫਹੂਮ ਦਾ ਜਿਹੜਾ ਤੂਫਾਨ ਉਠਦਾ ਤੇ ਸਿਮਟਦਾ ਏ, ਇਹ ਹੀ ਇਜ਼ਹਾਰ ਤੇ ਇਬਲਾਗ ਦਾ ਕੰਮ ਕਰ ਜਾਂਦਾ ਏ। ਪਰ ਲਿਸਾਨੀਅਤ ਵਿਚ ਜ਼ੁਬਾਨ ਦੇ ਇਸ ਰੂਪ ਤੇ ਗੌਰ ਨਹੀਂ ਕੀਤਾ। ਲਿਸਾਨੀਅਤ ਵਿਚ ਜ਼ੁਬਾਨ ਦੇ ਜ਼ਾਹਰੀ ਰੂਪ ਤੇ ਬਹਿਸ ਕੀਤੀ ਜਾਂਦੀ ਏ। ਇਸ ਤੋਂ ਅਗਲਾ ਸਾਡਾ ਨਾਵਾਂ ਏ ਜ਼ੁਬਾਨ ਤੇ ਸਮਾਜੀ ਰਿਸ਼ਤੇ। ਇਹ ਗੱਲ ਚਿੱਟੇ ਦਿਨ ਵਾਂਗੂ ਚਾਨਣ ਭਰੀ ਏ ਕਿ ਜ਼ੁਬਾਨ ਇਕ ਬੰਦੇ ਦੀ ਕਾਢ ਨਹੀਂ, ਸਗੋਂ ਇਹ ਉਸ ਵੇਲੇ ਹੋਣ ਵਿਚ ਆਈ ਜਦੋਂ ਇਨਸਾਨਾਂ ਨੇ ਰਲ ਮਿਲ ਕੇ ਰਹਿਣਾ ਸ਼ੁਰੂ ਕੀਤਾ। ਇਕ ਇਨਸਾਨ ਨੇ ਆਪਣੀ ਕੋਈ ਗੱਲ ਜਾਂ ਮਦਾ ਦੂਜੇ ਇਨਸਾਨ ਤਿਕਰ ਅਪਣਾਉਣ ਲਈ ਇਸ਼ਾਰੇ, ਸੇਂਤ, ਜੁੱਸੇ ਦੀ ਕਿਸੇ ਹਰਕਤ ਜਾਂ ਮੂੰਹ ਦੇ ਕਿਸੇ ਆਵਾਜ਼ ਕੋਲੋਂ ਕੰਮ ਲਿਆ ਤੇ ਇਹ ਢੰਗ ਅੱਗੇ ਟੁਰ ਕੇ ਇਨਸਾਨੀ ਰਹਿਤਲ ਦੀ ਤਰੱਕੀ ਦੇ ਨਾਲ ਨਾਲ ਵੱਧਦਾ ਬਾਕਾਇਦਾ ਜ਼ੁਬਾਨ ਦਾ ਰੂਪ ਧਾਰ ਗਿਆ। ਮਤਲਬ ਇਹ ਕਿ ਜ਼ੁਬਾਨ ਬਣੀ ਅਪਤਰੀ ਸੂਰਤ ਵਿਚ ਇਨਸਾਨ ਨੂੰ ਨਹੀਂ ਲੱਭੀ, ਸਗੋਂ ਇਹ ਇਨਸਾਨ ਦੇ ਵਰਿਆਂ ਦੇ ਤਜਰਬਿਆਂ, ਕੋਸ਼ਿਸ਼ਾਂ ਤੇ ਖੇਚਲ ਦਾ ਸਿੱਟਾ ਹੈ। ਜ਼ੁਬਾਨ ਇਕ ਪੀੜੀ ਤੋਂ ਦੂਜੀ ਪੀੜੀ ਤਿਕਰ ਅਪੜਦੀ ਹੈ ਤੇ ਆਪਣੇ ਕਈ ਰੂਪ ਵਟਾਉਂਦੀ, ਅੱਗੇ ਟੁੱਟਦੀ ਹੈ ਤੇ ਤਰੱਕੀ ਕਰਦੀ ਹੈ। ਜਾਂ ਇਹ ਆਖ ਲੋ ਕਿ ਇਕ ਜਾਨਦਾਰ ਵਾਂਗੂ ਆਪਣੇ ਆਲ ਦੁਆਲੇ ਦੇ ਮਾਹੌਲ ਦਾ ਅਸਰ ਕਬੂਲਦਿਆਂ ਵੱਧਦੀ ਜਾਂ ਘਟਦੀ ਰਹਿੰਦੀ ਹੈ। ਲਿਸਾਨੀਅਤ ਦੇ ਇਕ ਸਿਆਣੇ ਆਟੋ ਜਸਪਰਸਨ ਦਾ ਆਖਣਾ ਹੈ ਕਿ ਇਨਸਾਨ ਹਰ ਵੇਲੇ ਆਪਣੇ ਖਿਆਲਾਂ ਨੂੰ ਜ਼ਾਹਰ ਕਰਨ ਲਈ ਨਹੀਂ ਬੋਲਦਾ, ਸਗੋਂ ਆਪਣੇ ਆਪ ਨੂੰ ਆਪਣੀ ਰਹਿਤਲ ਨਾਲ ਜੋੜਿਆਂ ਰੱਖਣ ਲਈ ਵੀ ਕੁਝ ਨਾ ਕੁਝ ਬੋਲਦਾ ਰਹਿੰਦਾ ਹੈ। ਇਸ ਗੱਲ ਦੀ ਬੁਨਿਆਦ ਵਿਚ ਜਿਹੜਾ ਨੁਕਤਾ ਏ ਉਹ ਸਾਨੂੰ ਇਹ ਪਿਆ ਦਿਸਦਾ ਏ ਕਿ ਇਨਸਾਨ ਦੇ ਬੋਲਣ ਦੀ ਇਸ ਤਾਕਤ ਨੇ ਜ਼ੁਬਾਨ ਕੋਲੋਂ ਵੱਧ ਤੋਂ ਵੱਧ ਤੇ ਬਿਹਤਰ ਤੋਂ ਬਿਹਤਰ ਕੰਮ ਲੈਣ ਦੀ ਉਗ ਸੁਗ ਦਿੱਤੀ ਏ। ਲਿਸਾਨੀਅਤ ਦੇ ਉੱਚੇ ਮਾਹਿਰ ਲਿਓਨਾਰਡ ਬਲੂਮਫੀਲਡ ਨੇ ਇਸ ਨੂੰ ਜ਼ਰਾ ਅੱਗੇ ਤੋਰ ਕੇ ਸਪੀਚ ਕਮਿਊਨਿਟੀ ਦਾ ਨਾਂ ਦਿੱਤਾ ਤੇ ਕੋਰਡਨਰ ਨੇ ਜ਼ੁਬਾਨ ਦੇ ਲੋਕਾਂ ਵਿਚ ਕਮਿਊਨੀਕੇਸ਼ਨ ਦੇ ਕਿਰਦਾਰ ਨੂੰ ਮਰਕਜ਼ੀ ਹੈਸੀਅਤ ਦਿੱਤੀ। ਜਿਵੇਂ ਆਖਿਆ ਜਾ ਚੁੱਕਿਆ ਏ ਕਿ ਜ਼ੁਬਾਨ ਇਕ ਮੁਸਲਸਲ ਅਮਲ ਵਿਚ ਰਹਿੰਦੀ ਏ, ਇਕ ਥਾਂ ਰਹਿਣ ਵਾਲੇ ਲੋਕਾਂ ਵਿਚ ਮੁਖਤਲਿਫ ਤਬਕੇ ਮੌਜੂਦ ਹੁੰਦੇ ਨੇ, ਇਨ੍ਹਾਂ ਤਬਕਿਆਂ ਦੀ ਜ਼ੁਬਾਨ ਇਕ ਹੁੰਦਿਆਂ ਵੀ ਇਕ ਖਾਸ ਨੋਇਤ ਨਾਲ ਅੱਡੋ ਅੱਡ ਸ਼ਕਲ ਵਿਚ ਮੌਜੂਦ ਹੁੰਦੀ ਏ। ਜਿਵੇਂ ਪੰਜਾਬੀ ਦਾ ਅਖਾਣ ਏ ਬਾਰਾਂ ਕੋਹ ਤੇ ਬੋਲੀ ਬਦਲ ਜਾਂਦੀ ਏ, ਇਕ ਥਾਂ ਰਹਿਣ ਵਾਲੇ ਇਕੋ ਜ਼ੁਬਾਨ ਬੋਲਣ ਵਾਲੇ ਲੋਕਾਂ ਵਿਚ ਇਕ ਜ਼ੁਬਾਨ ਦੇ ਹੁੰਦਿਆਂ ਹੋਇਆਂ ਇਕ ਖਾਸ ਨੋਇਤ ਦੀ ਅਡਰੀ ਸ਼ਕਲ ਅੱਡੋ ਅੱਡ ਬੋਲੀਆਂ ਦੇ ਰੂਪ ਵਿਚ ਆਉਂਦੀ ਏ। ਇਨ੍ਹਾਂ ਵੱਖੋ ਵੱਖ ਰੂਪਾਂ ਦਾ ਵੱਡਾ ਕਾਰਨ ਸਮਾਜੀ ਰਿਸ਼ਤਿਆਂ ਦੀ ਦੂਰੀ ਹੁੰਦਾ ਏ, ਕਿਉਂ ਜੇ ਇਕ ਥਾਂ ਰਹਿਣ ਵਾਲਾ ਇਕੋ ਥਾਂ ਹੀ ਮਿਲਦਾ ਜੁਲਦਾ ਤੇ ਮਿਲ ਬਰਤਨ ਰੱਖਦਾ ਏ, ਇਸ ਲਈ ਉਹਦੀ ਜ਼ੁਬਾਨ ਉੱਤੇ ਉਸੇ ਥਾਂ ਦੀ ਖਿਆਤੀ ਦਾ ਪਰਛਾਵਾਂ ਪਿਆ ਰਹਿੰਦਾ ਏ। ਜਦੋਂ ਕਿ ਇਹ ਅਮਲ ਇਹਦੇ ਤੋਂ ਕੁਝ ਦੂਰ ਆਪਣਾ ਇਕ ਵੱਖਰਾ ਘੇਰਾ ਬਣਾ ਕੇ ਹੋਂਦ ਵਿਚ ਆਉਂਦਾ ਏ। ਇੰਜ ਰਹਿਤਲ ਦੇ ਹਿਸਾਬ ਨਾਲ ਤੇ ਦੂਰੀ ਦੇ ਹਿਸਾਬ ਨਾਲ ਜ਼ਬਾਨ ਦੇ ਸੋਤੀ ਨਿਜ਼ਾਮ ਫੋਨੈਟਿਕਸ ਨੂੰ ਵੱਖਰਾ ਕਰ ਦਿੰਦਾ ਏ। ਮਿਸਾਲ ਵਜੋਂ ਪੰਜਾਬੀ ਜ਼ੁਬਾਨ ਵਿਚ ਮੌਜੂਦ ਇਲਾਕਾਈ ਰੂਪ ਪੇਸ਼ ਕੀਤੇ ਜਾ ਸਕਦੇ ਨੇ, ਜਿਹੜੇ ਇਕ ਜ਼ੁਬਾਨ ਪੰਜਾਬੀ ਹੁੰਦਿਆਂ ਹੋਇਆ ਵੀ ਮਾਝੀ, ਲਹਿੰਦੀ, ਪੋਟੋਹਾਰੀ, ਹਿੰਦਕੋ, ਦੁਆਬੀ, ਡੋਗਰੀ, ਗੋਜੀ, ਬਟਿਆਨੀ, ਪਵਾਧੀ, ਰਾਠੀ, ਮਾਲਵੀ, ਜਾਂਗਲੂ ਤੇ ਸਰਾਇਕੀ ਵਗੈਰਾ ਦੇ ਨਾਂ ਨਾਲ ਪਛਾਣੇ ਜਾਂਦੇ ਨੇ। ਬੋਲੜੀ ਤੋਂ ਜ਼ੁਬਾਨ ਬਣਨ ਦਾ ਅਮਲ ਲਿਸਾਨੀਅਤ ਦੇ ਮਾਹਰਾਂ ਦੀ ਖੋਜ ਮੁਜਬ ਕੁਝ ਇੰਜ ਹੋਂਦ ਵਿਚ ਆਂਦਾ ਕਿ ਸਿਆਸੀ, ਮੁਆਸ਼ੀ, ਮੁਆਸ਼ਰਤੀ ਹਾਲਿਆਂ ਪਾਰੋਂ ਇਨ੍ਹਾਂ ਵੱਖ ਵੱਖ ਹੋਂਦ ਵਿਚ ਆਈਆਂ ਬੋਲੀਆਂ ਵਿਚੋਂ ਕਿਸੇ ਇਕ ਨੂੰ ਵਧਣ ਫੁੱਲਣ ਦਾ ਮੌਕਾ ਮਿਲ ਜਾਂਦਾ ਏ ਤੇ ਫਿਰ ਇਹ ਇਨ੍ਹਾਂ ਦੂਜੀਆਂ ਬੋਲੀਆਂ ਤੋਂ ਜ਼ਰਾ ਅੱਗੇ ਹੋ ਕੇ ਤੁਰਦੀ ਤਰੱਕੀ ਯਾਫਤਾ ਜ਼ੁਬਾਨ ਦਾ ਥਾਂ ਮੰਨ ਲੈਂਦੀ ਏ। ਇਹ ਬੋਲੀ ਆਪਣੇ ਬੋਲਣ ਵਾਲਿਆਂ ਦੀ ਸਿਆਸੀ, ਸਮਾਜੀ, ਮੁਆਸ਼ੀ ਤੇ ਸਕਾਫਤੀ ਤਰੱਕੀ ਦੇ ਨਾਲ ਨਾਲ ਅੱਗੇ ਟੁਰਦੀ ਏ। ਇਹਦੇ ਵਿਚ ਅਦਬ ਪੁੰਗਰਦਾ ਏ ਤੇ ਮੁੜ ਇਹਦੇ ਬੋਲਣ ਵਾਲਿਆਂ ਦੀ ਸਮਾਜੀ, ਮੁਆਸ਼ੀ ਤੇ ਸਕਾਫਤੀ ਤਰੱਕੀ ਦੇ ਨਾਲ ਨਾਲ ਇਹਦਾ ਘੇਰਾ ਵੱਧਦਾ ਟੁਰਿਆ ਜਾਂਦਾ ਏ। ਇਸ ਦੀ ਬਿਹਤਰੀਨ ਮਿਸਾਲ ਅੰਗਰੇਜ਼ੀ ਜ਼ੁਬਾਨ ਏ, ਜਿਸ ਨੇ ਆਪਣੇ ਬੋਲਣ ਵਾਲਿਆਂ ਦੀ ਸਿਆਸੀ, ਸਮਾਜੀ ਤੇ ਸਕਾਫਤੀ ਤਰੱਕੀ ਦੇ ਨਾਲ ਨਾਲ ਤਰੱਕੀ ਕੀਤੀ। ਸਮਾਜੀ ਰਿਸ਼ਤਿਆਂ ਦੇ ਹਵਾਲੇ ਨਾਲ ਇਹ ਗੱਲ ਵੀ ਆਖੀ ਜਾ ਸਕਦੀ ਏ ਕਿ ਇਕ ਜ਼ੁਬਾਨ ਜਦੋਂ ਦੂਜੀ ਜ਼ੁਬਾਨ ਦੇ ਨੇੜੇ ਆਉਂਦੀ ਏ ਤੇ ਇਹ ਆਪਣੀ ਸ਼ਕਤੀ ਦੇ ਹਿਸਾਬ ਦੇ ਨਾਲ ਇਕ ਦੂਜੀ ਕੋਲੋਂ ਅਸਰ ਲੈਂਦੀ ਏ। ਲਿਸਾਨੀਅਤ ਦੇ ਇਲਮ ਵਿਚ ਇਨ੍ਹਾਂ ਸਾਰੀਆਂ ਹਕੀਕਤਾਂ ਨੂੰ ਮੁੱਖ ਰੱਖ ਕੇ ਜ਼ੁਬਾਨ ਜਾਂ ਜ਼ੁਬਾਨਾਂ ਦਾ ਮੁਤਾਲਾ ਕੀਤਾ ਜਾਂਦਾ ਏ। ਇਸ ਦਾ ਚੌਥਾ ਪੁਆਇੰਟ ਲਿਸਾਨੀ ਤਬਦੀਲੀਆਂ। ਜ਼ੁਬਾਨ ਕਿਉਂ ਜੇ ਹਰ ਵੇਲੇ ਤੇ ਮੁਸਲਸਲ ਇਕ ਅਮਲ ਵਿਚ ਰਹਿੰਦੀ ਏ, ਇਸ ਲਈ ਇਹਦੇ ਵਿਚ ਤਬਦੀਲੀਆਂ ਆਉਂਦੀਆਂ ਨੇ ਤੇ ਰੱਦੋਬਦਲ ਹੁੰਦਾ ਰਹਿੰਦਾ ਏ। ਇਸ ਨੂੰ ਸਮਝਣ ਲਈ ਇਕ ਮਿਸਾਲ ਦਿੱਤੀ ਜਾ ਸਕਦੀ ਏ ਕਿ ਇਕੋ ਵਾਕਿਆ ਨੂੰ ਵੇਖਣ ਵਾਲੇ ਪੰਜ ਬੰਦੇ ਜਦੋਂ ਇਸ ਦਾ ਹਾਲ ਬਿਆਨ ਕਰਨਗੇ ਤੇ ਇਨ੍ਹਾਂ ਦੇ ਬਿਆਨ ਕਰਨ ਵਿਚ ਨਾ ਸਿਰਫ ਲਫਜ਼ੀ ਭੰਡਾਰ ਦੇ ਲਿਹਾਜ਼ ਨਾਲ ਸਗੋਂ ਬਿਆਨਨ ਢੰਗ ਇਥੋਂ ਤਿਕਰ ਕਿ ਵਾਕਿਆ ਦੀਆਂ ਹਕੀਕਤਾਂ ਤਿਕੜ ਦੇ ਲਿਹਾਜ਼ ਨਾਲ ਕੁਛ ਨਾ ਕੁਛ ਇਖਤਲਾਫ਼ ਹੋਵੇਗਾ। ਜ਼ੁਬਾਨ ਕਿਉਂ ਜੇ ਲੋਕ ਲੈ ਕੇ ਚਲਦੇ ਨੇ, ਇਸ ਲਈ ਅੱਖਰ ਅੱਖਰ ਤੋਂ ਜ਼ੁਬਾਨ ਦੇ ਸਮੋਲਚੇ ਢਾਂਚੇ ਤਿਕਰ ਜਦੋਂ ਇਹ ਅਮਲ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਅਪੜਦਾ ਏ ਤੇ ਇਹਦੇ ਵਿਚ ਬੰਦਿਆਂ ਦੇ ਸੁਭਾਅ, ਤਾਲੀਮ, ਤਜਰਬੇ, ਮਾਹੌਲ, ਰਹਿਤਰ, ਦਾਖਲੀ ਤੇ ਖਾਰਜੀ ਅਸਰਾਂ ਪਰੋਂ ਤਬਦੀਲੀਆਂ ਹੋਂਦ ਵਿਚ ਆਉਂਦੀਆਂ ਨੇ। ਇਨ੍ਹਾਂ ਤਬਦੀਲੀਆਂ ਵਿਚੋਂ ਇਲਾਕਾਈ ਰੂਪ ਦਾ ਵੇਰਵਾ ਪਿੱਛੇ ਕੀਤਾ ਜਾ ਸਕਦਾ ਏ। ਨਾਲ ਨਾਲ ਲੱਗਦੀਆਂ ਤਹਿਸੀਲਾਂ ਜਾਂ ਗਰਾਵਾਂ ਦੀ ਬੋਲੀ ਵਿਚ ਫਰਕ ਬਹੁਤ ਥੋੜਾ ਹੁੰਦਾ ਏ, ਇਸ ਲਈ ਕਿ ਨਾਲ ਵਸਦੇ ਲੋਕ ਇਕ ਦੂਜੇ ਨਾਲ ਲਫ਼ਜ਼ਾਂ ਦਾ ਵਟਾਂਦਰਾ ਕਰਦੇ ਰਹਿੰਦੇ ਨੇ। ਇੱਥੇ ਜੇ ਕੋਈ ਤਬਦੀਲੀ ਹੋਂਦ ਵਿਚ ਆਉਂਦੀ ਏ, ਉਹ ਉਚਾਰਨ ਜਾਂ ਕਿਸੇ ਲਫ਼ਜ਼ ਦੇ ਅੱਡੋ ਅੱਡ ਅਦਾ ਕਰਨ ਵਿਚ ਤਬਦੀਲੀ ਹੁੰਦੀ ਏ। ਪਰ ਜੇ ਪਾਰਾ ਵੱਧ ਜਾਏ ਜਾਂ 150 ਮੀਲ ਦੀ ਵਿੱਥ ਪੈ ਜਾਏ ਤੇ ਇਹ ਫਰਕ ਕੁਦਰਤੀ ਤੌਰ ਤੇ ਵੱਧਦਾ ਚਲਾ ਜਾਂਦਾ ਏ, ਜਿਵੇਂ ਮੁਲਤਾਨੀ ਤੇ ਦੁਆਬੀ ਵਿਚ ਵਧੇਰਾ ਫਰਕ ਵੇਖਿਆ ਜਾ ਸਕਦਾ ਏ। ਏਦੇ ਹੁੰਦਿਆਂ ਹੋਇਆ ਵੀ ਮੁੱਢਲੇ ਪੱਖੋਂ ਏਦਾ ਇੱਕੋ ਪੰਜਾਬੀ ਜ਼ੁਬਾਨ ਦੇ ਵੱਖੋ ਵੱਖ ਇਲਾਕਾਈ ਰੂਪ ਨੇ। ਰੂਪਾਂ ਵਾਲਾ ਇਹ ਮਾਮਲਾ ਨਿਰਾ ਪੰਜਾਬੀ ਨਾਲ ਹੀ ਨਹੀਂ ਸਗੋਂ ਦੁਨੀਆਂ ਦੀ ਹਰ ਵੱਡੀ ਜ਼ੁਬਾਨ ਨਾਲ ਏ। ਐਸੇ ਲਈ ਲਿਸਾਨੀਅਤ ਦੇ ਇਲਮ ਵਿਚ ਏਦੇ ਉਤੇ ਬਾਕਾਇਦਾ ਬਹਿਸ ਕੀਤੀ ਜਾਂਦੀ ਏ, ਕਿਉਂ ਜੇ ਤਬਦੀਲੀਆਂ ਦਾ ਇਹ ਸਫ਼ਰ ਜਦੋਂ ਲੰਮੇਰਾ ਹੁੰਦਾ ਏ ਤੇ ਇਹ ਵੱਖ ਵੱਖ ਜ਼ਬਾਨਾਂ ਦਾ ਰੂਪ ਵਟਾਂਦਾ ਏ ਤੇ ਜਦੋਂ ਲਸਾਨੀਅਤ ਦਾ ਮਾਹਿਰ ਇਸ ਸਫ਼ਰ ਦਾ ਗੁਫ ਨਾਲ ਮੁਤਾਲਾ ਕਰਦਾ ਹੈ ਤਾਂ ਉਸ ਨੂੰ ਜ਼ੁਬਾਨਾਂ ਦੇ ਕੁੰਬਿਆਂ ਦੇ ਲੱਭਣ ਵਿਚ ਮਦਦ ਮਿਲਦੀ ਹੈ। ਤਬਦੀਲੀ ਦੀ ਇਕ ਸ਼ਕਲ ਇਹ ਹੁੰਦੀ ਹੈ ਕਿ ਮਾਹੌਲ ਵਿਚ ਉਹ ਲੋਕ ਜਿਨ੍ਹਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਜਿਵੇਂ ਨਵੇਂ ਜੰਮੇ ਬਾਲ ਜਦੋਂ ਇਹ ਜ਼ੁਬਾਨ ਨੂੰ ਸਿੱਖਣਾ ਸ਼ੁਰੂ ਕਰਦੇ ਨੇ ਤੇ ਨਕਲ ਵਿਚ ਪੂੜੇ ਨਾ ਉਤਰਦਿਆਂ ਜਾਂ ਆਪਣੇ ਇਲਮ ਜਾਂ ਕਿਸੇ ਬਦਨੀ ਬੁਨੀਏ ਪਾਰੋਂ ਜਿਹੜਾ ਵਗਾਰ ਹੋਂਦ ਵਿਚ ਆਉਂਦਾ ਏ, ਉਹ ਕਈ ਵਾਰੀ ਜ਼ੁਬਾਨ ਦਾ ਹਿੱਸਾ ਬਣ ਜਾਂਦਾ ਏ। ਤਬਦੀਲੀ ਦੀ ਇਸ ਸ਼ਕਲ ਵਿਚ ਉਨ੍ਹਾਂ ਬੰਦਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਏ ਜਿਨ੍ਹਾਂ ਦੀ ਮਾਦਰੀ ਜ਼ੁਬਾਨ ਉਹ ਨਹੀਂ ਜਿਹਨੂੰ ਉਹ ਸਿੱਖ ਰਹੇ ਹੁੰਦੇ ਨੇ। ਬੱਚੇ ਦੀ ਕਿਉਂ ਜੇ ਕੋਈ ਜ਼ੁਬਾਨ ਨਹੀਂ ਹੁੰਦੀ, ਇਸ ਲਈ ਉਹ ਆਪਣੇ ਆਲੇ ਦੁਆਲੇ ਦੀ ਜਾਂ ਮਾਂ ਬਾਪ ਦੀ ਜ਼ੁਬਾਨ ਨੂੰ ਜਦੋਂ ਸਿੱਖਦਾ ਏ ਤਾਂ ਇਕ ਬਾਕਾਇਦਾ ਅਮਲ ਵਿਚੋਂ ਲੰਘਦਾ ਏ। ਇਸ ਅਮਲ ਦੇ ਸਿੱਟੇ ਵਿਚ ਜ਼ਰੂਰੀ ਗੱਲ ਏ, ਥੋੜਾ ਬਹੁਤ ਫਰਕ ਜ਼ੁਬਾਨ ਵਿਚ ਜ਼ਰੂਰ ਪਏਗਾ। ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਏ ਕਿ ਬਾਜ਼ ਵੇਲੇ ਨਿੱਕੇ ਬਾਲਾਂ ਦੀ ਤੋਤਲੀ ਜ਼ੁਬਾਨ ਵਿਚੋਂ ਨਿਕਲੇ ਤੋਤਲੇ ਲਫ਼ਜ਼ ਜ਼ੁਬਾਨ ਦਾ ਹਿੱਸਾ ਬਣ ਜਾਂਦੇ ਨੇ। ਹਾਂਜੀ, ਇਸ ਜ਼ੁਬਾਨ ਦੇ ਬੋਲਣ ਵਾਲੇ ਵੱਡੇ ਜਦੋਂ ਇਨ੍ਹਾਂ ਨਿੱਕਿਆਂ ਨਾਲ ਕੋਂਦੇ ਬੋਲਦੇ ਨੇ, ਲਾਡ ਪਿਆਰ ਕਰਦੇ ਨੇ, ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਾਂ ਲਾਡ ਪਿਆਰ ਨਾਲ ਬਾਲਾਂ ਵਾਂਗੂ ਅਦਾ ਕੀਤੇ ਜੁਮਲੇ ਮਸ਼ਹੂਰ ਹੋ ਕੇ ਜ਼ੁਬਾਨ ਦਾ ਹਿੱਸਾ ਬਣ ਜਾਂਦੇ ਨੇ। ਜਿਵੇਂ ਅਖਾਂ ਨੇ ਅੱਲਾ ਹੋਚਰੇ ਅੱਲਾ ਗੋਚਰੇ, ਜਾਂ ਮੁਹਾਵਰਾ ਰੋਟੀ ਨੂੰ ਚੋਚੀ ਆਖਣਾ ਵਗੈਰਾ। ਜ਼ਬਾਨ ਵਿਚ ਤਬਦੀਲੀਆਂ ਦੇ ਸਿਲਸਿਲੇ ਵਿਚ ਇਕ ਗੱਲ ਯਾਦ ਰੱਖਣ ਵਾਲੀ ਏ ਕਿ ਸਵਾਨੀਆਂ ਜ਼ਬਾਨ ਦੀ ਤਬਦੀਲੀ ਦੇ ਇਸ ਅਮਲ ਵਿਚ ਬਹੁਤ ਘੱਟ ਹਿੱਸਾ ਪਾਉਂਦੀਆਂ ਨੇ, ਇਸ ਲਈ ਕਿ ਸਵਾਨੀਆਂ ਦੀ ਜ਼ੁਬਾਨ ਇਕ ਲਿਹਾਜ਼ ਨਾਲ ਵੱਖ ਵੀ ਹੁੰਦੀ ਏ ਤੇ ਇਕ ਖਸੂਸੀਅਤ ਵੀ ਰੱਖਦੀ ਏ ਕਿ ਸਵਾਨੀਆਂ ਦੀ ਜ਼ੁਬਾਨ ਉਤੇ ਦੂਜੀਆਂ ਜ਼ੁਬਾਨਾਂ ਦਾ ਅਸਰ ਮਰਦਾਂ ਦੀ ਜ਼ੁਬਾਨ ਨਾਲੋਂ ਘੱਟ ਹੁੰਦਾ ਏ। ਇਸ ਦਾ ਕਾਰਨ ਸ਼ਾਇਦ ਇਹ ਕਿ ਸਵਾਨੀ ਸਮਾਜ ਵਿਚ ਆਮ ਕਰਕੇ ਫਿਰਦੀ ਟੁੱਟਦੀ ਘੱਟ ਏ, ਇਸ ਦੇ ਘੁੰਮਣ ਫਿਰਨ ਦਾ ਘੇਰਾ ਮਹਦੂਦ ਹੁੰਦਾ ਏ। ਦੂਜੀ ਗੱਲ ਸ਼ਾਇਦ ਏ ਕਿ ਕਿਉਂ ਜੇ ਉਹ ਮਰਦਾਂ ਨਾਲੋਂ ਗਲਾਦਰੀ ਵੱਧ ਹੁੰਦੀ ਏ, ਇਸ ਲਈ ਉਹ ਆਪਣੀ ਲਫ਼ਜ਼ੀ ਭੰਡਾਰ ਨੂੰ ਹਰ ਵੇਲੇ ਵਰਤੋਂ ਵਿਚ ਰੱਖਦੀ ਏ। ਜ਼ਾਹਿਰ ਏ ਜਿਹੜੇ ਲਫ਼ਜ਼ ਵਰਤਿੰਦੇ ਰਹਿਣਗੇ ਉਹ ਜ਼ੁਬਾਨ ਵਿਚ ਚਾਲੂ ਰਹਿਣਗੇ। ਇਸ ਲਿਹਾਜ਼ ਨਾਲ ਸਵਾਨੀਆਂ ਦੀ ਜ਼ੁਬਾਨ ਵਿਚ ਤਬਦੀਲੀਆਂ ਦੇ ਅਮਲ ਦੀ ਰਫ਼ਤਾਰ ਬਹੁਤ ਸੁਸਤ ਹੁੰਦੀ ਏ। ਦੂਜੇ ਲਫ਼ਜ਼ਾਂ ਵਿਚ ਇਹ ਆਖਿਆ ਜਾ ਸਕਦਾ ਏ ਕਿ ਸਵਾਨੀਆਂ ਦੀ ਜ਼ੁਬਾਨ ਜ਼ੁਬਾਨ ਦੇ ਪੁਰਾਣੇ ਰੂਪ ਦੇ ਜ਼ਿਆਦਾ ਤੋਂ ਜ਼ਿਆਦਾ ਨੇੜੇ ਰਹਿੰਦੀ ਏ। ਹਰ ਜ਼ੁਬਾਨ ਦੀ ਅੱਜ ਦੀ ਸ਼ਕਲ ਸੂਰਤ ਇਸ ਦੇ ਮਾਜ਼ੀ ਦੇ ਮੁਸਲਸਲ ਅਮਲ ਤੇ ਰੱਦੇ ਅਮਲ ਦਾ ਸਿੱਟਾ ਹੁੰਦੀ ਏ। ਇਸ ਲਈ ਇਹਦੀ ਤਬਦੀਲੀ ਦੀ ਟੋਲ ਨੂੰ ਵੇਖਣਾ, ਇਹਦੀਆਂ ਅੱਡੋ ਅੱਡ ਨੋਇਤਾਂ ਦਾ ਗਵੇੜ ਲਾਣਾ ਤੇ ਇਸ ਜ਼ੁਬਾਨ ਵਿਚ ਹੋਏ ਬੰਦ ਤਰੋੜ ਦੇ ਅਮਲ ਤੇ ਫਿਰ ਸੁਧਰਾਈ ਦਾ ਮੁਤਾਲਾ ਕਰਨਾ ਲਿਸਾਨੀਅਤ ਦੇ ਇਲਮ ਦਾ ਕੰਮ ਏ। ਇੰਜ ਕਰਨ ਨਾਲ ਇਹ ਜ਼ੁਬਾਨ ਦੇ ਅਸਲ ਦਾ ਥੋ ਲੱਭਦਾ ਏ ਤੇ ਇਹਦੇ ਮਿਜ਼ਾਜ, ਸਭਾ ਤੇ ਮੁੱਢ ਨਿਕਾਸ ਤੋਂ ਮਿੱਥਣ ਵਿਚ ਮਦਦ ਮਿਲਦੀ ਏ। ਲਿਸਾਨੀਅਤ ਦੀ ਅਹਿਮੀਅਤ ਤੇ ਘੇਰਾ ਇਸ ਦੇ ਸਰਨਾਵੇ ਬਾਰੇ ਵਿਚਾਰਾਂ ਦਾ ਇਜ਼ਹਾਰ ਕਰਦੇ ਲਿਖਿਆ ਕਿ ਜ਼ੁਬਾਨ ਫਿਕਰ, ਸੋਚ, ਜਜ਼ਬੇ ਤੇ ਅਹਿਸਾਸ ਨੂੰ ਲਫ਼ਜ਼ਾਂ ਰਾਹੀਂ ਦੱਸ ਪਾਉਣ ਦਾ ਇੱਕ ਜ਼ਰੀਆ ਏ, ਪਰ ਇਹ ਆਪਣੀ ਜ਼ਾਤ ਵਿਚ ਕੋਈ ਮਕਸਦ ਨਹੀਂ, ਸੋਚ, ਅਹਿਸਾਸ ਜਾਂ ਜਜ਼ਬਾ ਨਹੀਂ। ਇਸ ਲਈ ਆਮ ਕਰਕੇ ਇਸ ਨੂੰ ਮੁੱਢਲੀ ਹੈਸੀਅਤ ਨਹੀਂ ਦਿੱਤੀ ਜਾ ਸਕਦੀ। ਦੂਜੇ ਲਫ਼ਜ਼ਾਂ ਵਿਚ ਇਹ ਆਖ ਲਓ ਕਿ ਮੁੱਢਲੀ ਹੈਸੀਅਤ ਸੋਚ, ਫਿਕਰ, ਜਜ਼ਬੇ ਜਾਂ ਅਹਿਸਾਸ ਨੂੰ ਹਾਸਿਲ ਹੁੰਦੀ ਏ, ਜਿਹਦੀ ਦੱਸ ਇਹ ਜ਼ੁਬਾਨ ਪਾਉਂਦੀ ਏ। ਇਸ ਲਈ ਜ਼ੁਬਾਨ ਨੂੰ ਸੋਚ, ਫਿਕਰ, ਖਿਆਲ, ਅਹਿਸਾਸ ਤੇ ਜਜ਼ਬੇ ਦੇ ਸਾਹਮਣੇ ਸਾਨਵੀ ਹੈਸੀਅਤ ਦਿੱਤੀ ਜਾਂਦੀ ਏ। ਇੰਜ ਕਿਉਂ ਹੁੰਦਾ ਏ? ਇਸ ਦੀ ਇੱਕ ਵਜ੍ਹਾ ਤੇ ਇਹ ਵੇ ਕਿ ਜ਼ੁਬਾਨ ਵਾਲੇ ਜੋ ਕੁਛ ਬੋਲਦੇ ਜਾਂ ਸੁਣਦੇ ਨੇ, ਏਦੇ ਠੀਕ ਯਾ ਗਲਤ ਹੋਣ ਦਾ ਗਵੇਰ ਆਪੋ ਲਾ ਲੈਂਦੇ ਨੇ, ਪਰ ਭਾਵੇਂ ਇਹ ਕਿ ਜ਼ੁਬਾਨ ਕਿਸੇ ਮਕਸਦ ਨੂੰ ਜ਼ਾਹਿਰ ਕਰਨ ਦਾ ਜ਼ਰੀਆ ਏ, ਆਪ ਕੋਈ ਮਕਸਦ ਨਹੀਂ। ਪਰ ਇਸ ਕਰਕੇ ਅਹਿਮ ਏ ਕਿ ਏਦੇ ਬਿਨਾ ਮਕਸਦ ਯਾ ਮਦਾ ਸਾਹਮਣੇ ਨਹੀਂ ਆ ਸਕਦਾ। ਇਸ ਲਈ MAK ਹੋਲੀਡੇ ਨੇ ਆਖਿਆ ਸੀ, ਜ਼ੁਬਾਨ ਭਾਵੇਂ ਉਹ ਬੋਲੀ ਗਈ ਹੋਵੇ ਯਾ ਲਿਖੀ ਗਈ ਹੋਵੇ, ਇਹ ਕੋਈ ਨਾ ਕੋਈ ਅਸਲ ਮਫਹੂਮ ਸਬਸਟੈਂਸ ਰੱਖਦੀ ਏ, ਤੇ ਇਹ ਜ਼ੁਬਾਨ ਦਾ ਮਾਦੀ ਪੱਖ ਏ। ਇੰਜ ਮਫਹੂਮ ਸਬਸਟੈਂਸ ਸੋਤੀ ਹੋ ਸਕਦਾ ਏ। ਅਸੀਂ ਕਿਉਂ ਜੇ ਜ਼ੁਬਾਨ ਦੇ ਮਾਮਲੇ ਵਿਚ ਸੋਤੀ ਨੂੰ ਅਹਿਮੀਅਤ ਦਿੰਦੇ ਆਂ? ਇਸ ਲਈ ਇਸ ਸੋਤੀ ਪੱਖ ਬਾਕਾਇਦਾ ਮਦਾ ਯਾ ਮਕਸਦ ਕਰਾਰ ਦਿੱਤਾ ਜਾ ਸਕਦਾ ਏ, ਜਿਹੜਾ ਬਾਕਾਇਦਾ ਇੱਕ ਨਿਜ਼ਾਮ ਦੇ ਤਹਿਤ ਹੁੰਦਾ ਏ। ਇਹ ਨਿਜ਼ਾਮ ਜ਼ੁਬਾਨ ਦੀ ਸਾਖਤ ਹੁੰਦੀ ਏ, ਇਸ ਲਈ ਕਿਸੇ ਜ਼ੁਬਾਨ ਨੂੰ ਸਮਝਣ ਲਈ ਇਸ ਦੀ ਸਾਖਤ ਨੂੰ ਵਾਚਣਾ ਪੈਂਦਾ ਏ, ਤੇ ਇਸ ਗੱਲ ਦਾ ਨਿਤਾਰਾ ਕਰਨਾ ਪੈਂਦਾ ਏ ਕਿ ਇਸ ਸਾਖਤ ਤੇ ਮੌਕੇ ਦਾ ਆਪਸੀ ਕੀ ਰਿਸ਼ਤਾ ਏ। ਜਦੋਂ ਫਨੀ ਯਾ ਸਾਇੰਟਿਫਿਕ ਢੰਗ ਨਾਲ ਨਜ਼ਰ ਮਾਰਨੀ ਹੋਵੇ ਤੇ ਜ਼ੁਬਾਨ ਕਿਵੇਂ ਤਰੱਕੀ ਕਰਦੀ ਏ, ਏਦੀ ਬੁੰਤਰ ਯਾ ਜੁੱਸਾ ਕਿੰਜਦਾ ਏ, ਏਦੇ ਲਫ਼ਜ਼ ਕਿਸ ਸਭਾ ਦੇ ਨੇ ਤੇ ਏਦੇ ਮਾਹਜ਼ ਕਿਹੜੇ ਨੇ। ਅਸੀਂ ਜੋ ਕੁਝ ਬੋਲਨੇ ਆ, ਸਾਡਾ ਇਹ ਕਲਾਮ ਕਿਸ ਕਿਸ ਜੁਜ਼ੂ ਨਾਲ ਰਲ ਕੇ ਮੁਕੰਮਲ ਹੁੰਦਾ ਏ ਤੇ ਭਰਪੂਰ ਮਤਲਬ ਦਿੰਦਾ ਏ। ਫਿਰ ਇਹ ਕਿ ਜ਼ੁਬਾਨ ਵਕਫਾ ਪਾ ਕੇ ਬਦਲਦੀ ਰਹਿੰਦੀ ਏ, ਯਾ ਇਸ ਦਾ ਸਬਬ ਕੀ ਏ? ਇਹਨਾਂ ਸਾਰੀਆਂ ਗੱਲਾਂ ਦਾ ਗਵੇੜ ਲਾਉਣ ਲਈ ਇਹ ਲਿਸਾਨੀਅਤ ਦਾ ਇਲਮ ਏ ਜਿਹੜਾ ਸਾਡੀ ਅਗਵਾਈ ਕਰਦਾ ਏ। ਲਿਸਾਨੀਅਤ ਦੇ ਮਕਸਦ ਬਾਰੇ ਡਾਕਟਰ ਮੁਹੱਈਉਦੀਨ ਕਾਦਰੀ ਜ਼ੋਰ ਆਪਣੀ ਮਸ਼ਹੂਰ ਕਿਤਾਬ ਹਿੰਦੁਸਤਾਨੀ ਲਿਸਾਨੀਅਤ ਵਿਚ ਲਿਖਦੇ ਨੇ ਕਿ ਜ਼ੁਬਾਨਾਂ ਦਾ ਤਜ਼ੀਆ ਉਹਨਾਂ ਦੀ ਤਾਰੀਖ, ਉਹਨਾਂ ਦੇ ਆਪਸੀ ਮਿਲਾਪ ਦੇ ਨੁਕਤਿਆਂ ਤੇ ਉਹਨਾਂ ਦੇ ਮਾਨੀਆਂ ਦੀ ਬੁਨਤਰ ਤੇ ਇਹਨਾਂ ਦੀ ਜ਼ਾਹਰੀ ਵੰਡ ਤੇ ਗਰੋਹ ਬੰਦੀ ਤੇ ਸੋਚ ਵਿਚਾਰ ਕਰਨਾ ਲਿਸਾਨੀਅਤ ਦਾ ਸਭ ਤੋਂ ਵੱਡਾ ਮਕਸਦ ਏ। ਕਿਸੇ ਜ਼ੁਬਾਨ ਯਾ ਜ਼ੁਬਾਨਾਂ ਦੇ ਜ਼ਿਕਰ ਕੀਤੇ ਅੰਗ ਨੂੰ ਮੁੱਖ ਰੱਖ ਕੇ ਏਦੇ ਉੱਤੇ ਸੋਚ ਵਿਚਾਰ ਕਰਕੇ ਕੁਲੀਏ ਕਾਨੂੰਨ ਤੇ ਅਸੂਲ ਘਰੇ ਜਾਂਦੇ ਨੇ, ਤੇ ਫਿਰ ਇਹਨਾਂ ਕੁਲੀਏ ਕਾਨੂੰਨਾਂ ਤੇ ਅਸੂਲਾਂ ਉੱਤੇ ਜ਼ੁਬਾਨ ਯਾ ਜ਼ੁਬਾਨਾਂ ਨੂੰ ਪਰਖਿਆ ਤੋਲਿਆ ਜਾਂਦਾ ਏ, ਦਰੁਸਤ ਯਾ ਗਲਤ ਦਾ ਨਿਤਾਰਾ ਕੀਤਾ ਜਾਂਦਾ ਏ। ਇਹ ਗੱਲ ਯਾਦ ਰੱਖਣ ਵਾਲੀ ਏ ਕਿ ਇਹ ਕੁਲੀਏ ਕਾਨੂੰਨ ਯਾ ਅਸੂਲ ਨਵੇਂ ਹਾਲਾਂ ਤੇ ਤਜਰਬਿਆਂ ਮੁਸ਼ਾਹਦਿਆਂ ਮੁਜਬ ਬਦਲਦੇ ਰਹਿੰਦੇ ਨੇ, ਤੇ ਇੰਜ ਜ਼ੁਬਾਨ ਦੀ ਪੈਰ ਪੁੱਟ ਦੀ ਅੱਗੇ ਜਾਂਦੀ ਰਹਿੰਦੀ ਏ। ਜ਼ੁਬਾਨ ਕਿਉਂ ਜੇ ਆਵਾਜ਼ ਤੋਂ ਬਣਦੀ ਏ ਤੇ ਆਵਾਜ਼ ਲਫ਼ਜ਼ਾਂ ਦੇ ਬਣਨ ਦਾ ਕਾਰਨ ਬਣਦਾ ਏ। ਇਸ ਲਈ ਆਮ ਕਰਕੇ ਜ਼ੁਬਾਨ ਦਾ ਮੁਤਾਲਾ ਕਰਨ ਵਾਲਿਆਂ ਦਾ ਵਾਸਤਾ ਤੇ ਤਾਲੁਕ ਇਹਨਾਂ ਆਵਾਜ਼ਾਂ ਯਾ ਦੂਜੇ ਅੱਖਰਾਂ ਵਿਚ ਇਹਨਾਂ ਲਫ਼ਜ਼ਾਂ ਨਾਲ ਹੁੰਦਾ ਏ। ਲਫ਼ਜ਼ਾਂ ਉੱਤੇ ਉਹ ਉਹਨਾਂ ਦੇ ਮਤਲਬ ਯਾ ਮਾਨਿਆਂ ਨੂੰ ਦੱਸਣ ਲਈ ਗੌਰ ਨਹੀਂ ਕਰਦੇ, ਸਗੋਂ ਉਹਨਾਂ ਦਾ ਅਗੋੜ ਲਫ਼ਜ਼ਾਂ ਦੀ ਬੁਨਤਰ ਤੇ ਉਹਨਾਂ ਦੀ ਤਾਰੀਖ ਬਾਰੇ ਹੁੰਦਾ ਏ। ਕਿਉਂ ਜੇ ਇਲਮੇ ਲਿਸਾਨੀਅਤ ਇਸ ਬਾਰੇ ਬਹਿਸ ਕਰਦਾ ਏ ਕਿ ਇਨਸਾਨ ਕੀ ਬੋਲਦਾ ਏ ਤੇ ਕਿਉਂ ਬੋਲਦਾ ਏ, ਉਹ ਇਸ ਗੱਲ ਤੇ ਉੱਕਾ ਬਹਿਸ ਨਹੀਂ ਕਰਦਾ ਕਿ ਉਹਦੇ ਬੋਲਣ ਦੀ ਗਰਜ਼ ਕੀ ਸੀ ਯਾ ਇਹ ਕਿ ਉਹ ਜਿਹੜੀ ਗੱਲ ਆਖੀ ਕਿਉਂ ਆਖੀ। ਇਲਮੇ ਲਿਸਾਨੀਅਤ ਇਸ ਗੱਲ ਨੂੰ ਘੇਰੇ ਵਿਚ ਲਿਆਂਦਾ ਏ ਕਿ ਬੋਲਣ ਵਾਲੇ ਨੇ ਲਫ਼ਜ਼ਾਂ ਤੇ ਕਲਮਿਆਂ ਦੇ ਕਿਹੜੇ ਨਿਜ਼ਾਮ ਨੂੰ ਅਪਣਾਇਆ। ਲਿਸਾਨੀਅਤ ਦਾ ਇਲਮ ਜ਼ੁਬਾਨਾਂ ਦੇ ਖਜ਼ਾਨਿਆਂ ਦੀ ਅਜਿਹੀ ਕੁੰਜੀ ਏ ਜਿਹਦੇ ਨਾਲ ਜ਼ੁਬਾਨਾਂ ਬੋਲਣ ਵਾਲੇ ਗਰੋਹਾਂ ਯਾ ਕੌਮਾਂ ਦੇ ਤੌਰ ਤਰੀਕੇ ਰਸਮੋ ਰਿਵਾਜ, ਮਤਲਬ ਇਹ ਕਿ ਉਹਦੀ ਕਦੀਮ ਰਹਿਤਲ ਦੇ ਖਜ਼ਾਨੇ ਲੱਭੇ ਜਾ ਸਕਦੇ ਨੇ। ਲਿਸਾਨੀਅਤ ਤੇ ਗ੍ਰਾਮਰ, ਕਿਸੇ ਖਾਸ ਜ਼ੁਬਾਨ ਦੀ ਜ਼ਾਹਰੀ ਸ਼ਕਲ ਸੂਰਤ ਨੂੰ ਮੁੱਖ ਰੱਖ ਕੇ ਉਹਦੇ ਦਰੁਸਤ ਯਾ ਨਾਦਰੁਸਤ ਨਖੇੜਨ ਲਈ ਕੁਝ ਕਾਇਦੇ ਕਾਨੂੰਨ ਯਾ ਜ਼ਾਬਤੇ ਘੜ ਲੈਣਾ ਗ੍ਰਾਮਰ ਰਖਵਾਉਂਦਾ ਏ। MAK ਹੋਲੀਡੇ ਗ੍ਰਾਮਰ ਨੂੰ ਸੋਰਾ ਨਿਜ਼ਾਮ ਕਲੋਸਡ ਸਿਸਟਮ ਆਖਦਾ ਏ, ਮਤਲਬ ਇਹ ਕਿ ਇਹਦਾ ਘੇਰਾ ਸੋਰਾ ਹੁੰਦਾ ਏ। ਇਹ ਕਿਸੇ ਇੱਕ ਜ਼ੁਬਾਨ ਦੇ ਦਰੁਸਤ ਯਾ ਨਾਦਰੁਸਤ ਦਾ ਵੇਰਵਾ ਕੱਢਦੀ ਏ। ਇੰਜ ਇਹ ਲਿਸਾਨੀਅਤ ਦੇ ਇਲਮ ਵਿਚ ਇੱਕ ਸ਼ਾਖ ਦੇ ਤੌਰ ਤੇ ਮੰਨੀ ਗਈ ਏ। ਕਿਉਂ ਜੇ ਲਿਸਾਨੀਅਤ ਦੇ ਇਲਮ ਵਿਚ ਕਿਸੇ ਜ਼ੁਬਾਨ ਦੇ ਬੋਲਣ ਵਾਲਿਆਂ ਦੇ ਮਿਜ਼ਾਜ, ਮਾਹੌਲ ਤੇ ਰਵਾਇਤ ਨੂੰ ਮੁੱਖ ਰੱਖ ਕੇ ਜ਼ੁਬਾਨ ਦੇ ਸੋਤੀ ਨਿਜ਼ਾਮ ਨੂੰ ਕੁਝ ਅਜਿਹੇ ਕਾਨੂੰਨਾਂ ਤੇ ਕਾਇਦਾਂ ਉੱਤੇ ਪਰਖਿਆ ਜਾਂਦਾ ਏ ਜਿਹੜੇ ਸੋਰੇ ਨਹੀਂ ਹੁੰਦੇ, ਸਗੋਂ ਅਫਾਕੀ ਤੇ ਖੁੱਲੇ ਡੁੱਲੇ ਹੁੰਦੇ ਨੇ। ਏਦੇ ਵਿਚ ਜ਼ੁਬਾਨ ਦੀ ਤਾਰੀਖ ਰਾਹੀਂ ਉਹਦੇ ਮੁੱਢ ਤੇ ਨਿਕਾਸ ਦਾ ਪਤਾ ਲਾਇਆ ਜਾਂਦਾ ਏ। ਲਿਸਾਨੀਅਤ ਵਿਚ ਜ਼ੁਬਾਨਾਂ ਦੀਆਂ ਗ੍ਰਾਮਰਾਂ ਨੂੰ ਤਕਾਬਲੀ ਪਰਖ ਪੜਚੋਲ ਲਈ ਵਰਤਿਆ ਜਾਂਦਾ ਏ। ਮੁੱਖ ਦੀ ਗੱਲ ਹੈ ਕਿ ਲਿਸਾਨੀਅਤ ਜ਼ੁਬਾਨ ਯਾ ਜ਼ੁਬਾਨਾਂ ਦੇ ਉਸ ਇਲਮ ਨੂੰ ਕਹਿੰਦੇ ਨੇ ਜਿਹੜਾ ਇਨਸਾਨ ਦੀ ਸੋਚ, ਖਿਆਲ, ਅਹਿਸਾਸ ਤੇ ਜਜ਼ਬੇ ਦੇ ਸਿੱਟੇ ਵਿਚ ਮੂੰਹ ਨਿਕਲੇ ਅੱਖਰਾਂ ਤੇ ਤਰਤੀਬ ਦੀ ਵਜ੍ਹਾ ਨਾਲ ਵਜੂਦ ਵਿਚ ਆਉਂਦਾ। ਜ਼ੁਬਾਨ ਦੇ ਰੂਪ, ਮੁੱਠ ਤੇ ਨਿਕਾਸ ਕਲਾਮ ਦੇ ਜੁਜ਼ਾਂ ਤੇ ਏਦੇ ਦਰੁਸਤ ਯਾ ਗਲਤ ਦਾ ਵੇਰਵਾ ਪਾਉਂਦਾ ਏ। ਇਹ ਇਲਮ ਸਮਾਜੀ ਰਿਸ਼ਤਿਆਂ ਦੇ ਪਿਛੋਕਰ ਵਿਚ ਜ਼ੁਬਾਨ ਦੀ ਤਰੱਕੀ ਬਾਰੇ ਗੱਲ ਕੱਢਦਾ ਏ। ਅੰਦਰਲੇ ਤੇ ਬਾਹਰਲੇ ਅਮਲਾਂ ਤੇ ਇਹਨਾਂ ਪਾਰੋਂ ਹੋਏ ਰੱਦੇ ਅਮਲਾਂ ਸਦਕਾ ਜ਼ੁਬਾਨ ਵਿਚ ਤਬਦੀਲੀਆਂ ਦਾ ਖੋਜ ਲਾਂਦਾ ਹੈ ਤੇ ਇੰਜ ਉਹਦੀ ਤਰੱਕੀ ਦੀ ਤਾਰੀਖ ਬਣਾਉਂਦਾ ਹੈ, ਜਿਹਦੇ ਤੋਂ ਕਿਸੇ ਜ਼ਬਾਨ ਉਹਦੇ ਲਫ਼ਜ਼ੀ ਭੰਡਾਰ ਤੇ ਉਹਦੇ ਮੁੱਢ ਮਾਹਜ਼ਾਂ ਦਾ ਥੋ ਲੱਗਦਾ ਹੈ। ਇਸ ਇਲਮ ਵਿੱਚ ਜ਼ੁਬਾਨਾਂ ਨੂੰ ਵੱਡੇ ਤੇ ਆਲਮੀ ਪੱਧਰ ਦੇ ਅਸੂਲਾਂ ਤੇ ਕਾਇਦਾ ਨਾਲ ਗਵੇਰਿਆ ਜਾਂਦਾ ਹੈ ਤੇ ਅਜੇ ਅਸੂਲ ਘਰੇ ਜਾਂਦੇ ਨੇ ਜਿਨ੍ਹਾਂ ਨਾਲ ਜ਼ੁਬਾਨਾਂ ਬਾਰੇ ਸਾਇੰਸੀ ਤਜ਼ੀਏ ਨਾਲ ਉਹਦੇ ਮੁੱਢ ਮਾਹਜ਼ ਮਿਜ਼ਾਜ ਸਭਾ ਤੇ ਉਹ ਜ਼ੁਬਾਨ ਦੇ ਵਾਧੇ ਦੀ ਤਾਰੀਖ ਦਾ ਪਤਾ ਲਾਇਆ ਜਾ ਸਕਦਾ ਹੈ। ਨਾਲ ਹੀ ਇਹ ਕਿ ਇਹਦੀ ਇੱਕ ਸ਼ਾਹ ਗ੍ਰਾਮਰ ਉਸ ਖਾਸ ਜ਼ੁਬਾਨ ਦੇ ਲਫ਼ਜ਼ਾਂ ਤੇ ਕਲਮਿਆਂ ਦੇ ਟੋਟਿਆਂ ਨੂੰ ਉਸ ਜ਼ੁਬਾਨ ਦੇ ਬੋਲਣ ਵਾਲਿਆਂ ਦੀ ਰਹਿਤਨ ਤੇ ਮਜ਼ਾਜ ਦੇ ਪਿਛੋਕਰ ਵਿੱਚ ਦਰੁਸਤ ਜਾਂ ਗਲਤ ਮਿੱਥਿਆ ਜਾਂਦਾ ਹੈ ਤੇ ਵੱਖੋ ਵੱਖ ਜ਼ੁਬਾਨਾਂ ਦੀਆਂ ਗ੍ਰਾਮਰਾਂ ਤੋਂ ਕੰਮ ਲੈ ਕੇ ਜ਼ੁਬਾਨਾਂ ਦਾ ਮੁਕਾਬਲਾ ਕਰਕੇ ਇਹਨਾਂ ਵਿੱਚ ਵੀ ਸਾਂਝ ਦਾ ਨਿਤਾਰਾ ਕੀਤਾ ਜਾਂਦਾ ਹੈ। ਲਿਸਾਨੀ ਮੁਤਾਲੇ ਦੇ ਅੱਡੋ ਅੱਡ ਢੰਗ ਬਿਆਨੀਆਂ ਤੇ ਤਕਾਬਲੀ ਲਿਸਾਨੀਆਂ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਲਿਸਾਨੀਆਤ ਜਾਂ ਮੁਤਾਲਾ ਜ਼ੁਬਾਨ ਬਾਕਾਇਦਾ ਇੱਕ ਸਾਇੰਸ ਵਾਂਗ ਇਲਮ ਬਣਿਆ। ਅਜੋਕੇ ਦੌਰ ਵਿੱਚ ਜ਼ਬਾਨ ਜਾਂ ਜ਼ਬਾਨਾਂ ਬਾਰੇ ਲਿਸਾਨੀਆਤ ਦੇ ਇਲਮ ਮੁਜਬ ਖੋਜ ਪੜਚੋਲ ਕੀਤੀ ਜਾਂਦੀ ਹੈ ਤੇ ਇਹਦੇ ਲਈ ਅੱਡੋ ਅੱਡ ਢੰਗ ਅਪਣਾਏ ਜਾਂਦੇ ਨੇ। ਜ਼ੁਬਾਨ ਦੇ ਲਿਸਾਨੀ ਮੁਤਾਲੇ ਵੇਲੇ ਜ਼ਬਾਨ ਦੀ ਬੁਨਤਰ ਜਾਂ ਸਾਖਤ ਨੂੰ ਮੁੱਢਲੀ ਹੈਸੀਅਤ ਦਿੱਤੀ ਜਾਂਦੀ ਹੈ। ਇਹ ਬੁਨਤਰ ਜਾਂ ਢਾਂਚਾ ਲਫ਼ਜ਼ੀ ਭੰਡਾਰ ਤੇ ਉਹਦੇ ਮਜ਼ਾਜ ਜਾਂ ਸੁਭਾਅ ਦੇ ਉਧਾਰ ਹੁੰਦਾ ਹੈ। ਇਹਦੇ ਵਿੱਚ ਉਹ ਜ਼ੁਬਾਨ ਦੀਆਂ ਖਾਸ ਆਵਾਜ਼ਾਂ ਜਾਂ ਸੋਤਾਂ ਦਾ ਨਿਜ਼ਾਮ ਵੀ ਆਉਂਦਾ ਹੈ, ਗ੍ਰਾਮਰ ਵੀ ਆਉਂਦੀ ਹੈ। ਉਹ ਜ਼ੁਬਾਨ ਦੇ ਲਫ਼ਜ਼ਾਂ ਦੇ ਬੰਦ ਤਰੋੜ ਮੋਲ ਮਾਹਜ਼ਾਂ ਉੱਤੇ ਵੀ ਗੋਹ ਕੀਤਾ ਜਾਂਦਾ ਹੈ ਤੇ ਜ਼ੁਬਾਨ ਦੀ ਤਸ਼ਰੀਹ ਲਈ ਉਹਦੇ ਮਾਨੀਆਂ ਨੂੰ ਵੀ ਵਾਚਿਆ ਜਾਂਦਾ ਹੈ। ਇਹਦੇ ਨਾਲ ਨਾਲ ਹੀ ਆਵਾਜ਼ਾਂ ਜਾਂ ਸੋਤਾਂ ਦੇ ਬਦਨੀ ਨਿਜ਼ਾਮ ਨੂੰ ਵੀ ਵੇਖਿਆ ਜਾਂਚਿਆ ਜਾਂਦਾ ਹੈ ਤੇ ਨਾਲ ਹੀ ਜ਼ੁਬਾਨ ਜਾਂ ਜ਼ੁਬਾਨਾਂ ਨੂੰ ਉਹਦੀ ਰਹਿਤਲ ਦੇ ਹਵਾਲੇ ਨਾਲ ਗਵੇਰਿਆ ਜਾਂਦਾ ਹੈ। ਇਹਨਾਂ ਵਿੱਚੋਂ ਜ਼ੁਬਾਨ ਜਾਂ ਜ਼ੁਬਾਨਾਂ ਦੀ ਬੁਨਤਰ ਜਾਂ ਸਾਖ ਦੇ ਤਕਾਬਲੀ ਪੱਖ ਨੂੰ ਅਚੇਚੇ ਤੌਰ ਤੇ ਧਿਆਨ ਰੱਖ ਕੇ ਇਸ ਕਿਸਮ ਦੀ ਨਜ਼ਰੀ ਬਹਿਸਾਂ ਕੀਤੀਆਂ ਜਾਂਦੀਆਂ ਨੇ ਕਿ ਜ਼ੁਬਾਨ ਦੀ ਖੋਜ ਦੀਆਂ ਗਰਜ਼ਾਂ ਕੀ ਨੇ, ਜ਼ੁਬਾਨ ਕਿਉਂ ਹੋਣ ਵਿੱਚ ਆਈ, ਜ਼ੁਬਾਨ ਦਾ ਇਨਸਾਨੀ ਰਹਿਤਲ ਤੇ ਅਸਰ ਕੀ ਹੈ, ਮਤਲਬ ਇਹ ਕਿ ਜ਼ੁਬਾਨ ਤੇ ਸਕਾਫਤ ਦਾ ਆਪਸ ਵਿੱਚ ਜੋਰ ਮੇਲ ਕੀ ਹੈ। ਅਮਰੀਕਾ ਦੇ ਇਨਸਾਈਕਲੋਪੀਡੀਆ ਵਿੱਚ ਲਿਸਾਨੀ ਮੁਤਾਲਿਆਂ ਦੇ ਤਿੰਨ ਢੰਗ ਦੱਸੇ ਗਏ ਨੇ। ਪਹਿਲਾ ਆਮ ਲਿਸਾਨੀਅਤ, ਦੂਸਰਾ ਤਕਾਬਲੀ ਲਿਸਾਨੀਅਤ, ਤੀਸਰਾ ਗ੍ਰਾਮਰ। ਇਸ ਸਿਲਸਿਲੇ ਵਿੱਚ ਹਲੀਲ ਸਦੀਕੀ ਦਾ ਆਖਣਾ ਹੈ ਕਿ ਪਹਿਲੇ ਦੋ ਢੰਗਾਂ ਵਿੱਚ ਵੀ ਜਦੋਂ ਕਿ ਜ਼ੁਬਾਨ ਦਾ ਤਜ਼ੀਆ ਕਰਨ ਲੱਗਿਆਂ ਗ੍ਰਾਮਰ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ, ਫਿਰ ਗ੍ਰਾਮਰ ਨੂੰ ਲਿਸਾਨੀ ਮੁਤਾਲੇ ਦੇ ਸਿਲਸਿਲੇ ਵਿੱਚ ਇੱਕ ਵੱਖ ਢੰਗ ਮਿਥਣਾ ਮੁਨਾਸਿਬ ਨਹੀਂ। ਇਸ ਲਈ ਉਹ ਵੱਡੇ ਪੱਖੋਂ ਲਿਸਾਨੀਅਤੀ ਮੁਤਾਲੇ ਦੇ ਦੋ ਢੰਗ ਸਾਹਮਣੇ ਲਿਆਉਂਦੇ ਨੇ, ਯਾਨੀ ਬਿਆਨੀਆਂ ਲਿਸਾਨੀਅਤ ਤੇ ਤਕਾਬਲੀ ਲਿਸਾਨੀਅਤ। ਇਹਨਾਂ ਦੋਨਾਂ ਢੰਗਾਂ ਤੋਂ ਅੱਡ ਕੁਝ ਮਾਹਰਾਂ ਨੇ ਲਿਸਾਨੀ ਜੁਗਰਾਫੀਏ ਨੂੰ ਵੀ ਇੱਕ ਵੱਖ ਢੰਗ ਮਿੱਥਿਆ ਏ, ਜਿਹਦੇ ਵਿੱਚ ਕਿਸੇ ਲਿਸਾਨੀ ਨਿਜ਼ਾਮ ਜਾਂ ਜ਼ੁਬਾਨ ਦੀਆਂ ਅੱਡੋ ਅੱਡ ਬੋਲੀਆਂ ਤੇ ਇਹਨਾਂ ਦੀ ਸਾਖਤ ਬੁਨਤਰ ਜਿਹੜੀ ਜੁਗਰਾਫੀਆਈ ਅਸਰ ਪਰ ਹੋਂਦ ਵਿੱਚ ਆਉਂਦੀ ਏ, ਇਹਦੇ ਤੇ ਅਚੇਚੇ ਪੱਖੋਂ ਬਹਿਸ ਕੀਤੀ ਜਾਂਦੀ ਏ। ਇਸ ਤੋਂ ਅਗਲੀ ਇਹ ਟੌਪਿਕ ਹੈ ਕਿ ਅਮਲ ਦਾ ਘੇਰਾ। ਮੁਨਾਸਿਬ ਜਾਪਦਾ ਏ ਕਿ ਲਿਸਾਨੀਅਤ ਦੇ ਜ਼ਿਕਰ ਕੀਤੇ ਢੰਗਾਂ ਵਿੱਚ ਲਿਸਾਨੀ ਨਿਜ਼ਾਮ ਜਾਂ ਜ਼ੁਬਾਨ ਜਿਨ੍ਹਾਂ ਅੰਗਾਂ ਤੇ ਵੇਰਵੇ ਨਾਲ ਬਹਿਸ ਕੀਤੀ ਜਾਂਦੀ ਏ ਤੇ ਇਹਨਾਂ ਦੇ ਫਲਸਰੂਪ ਜਿਹੜੇ ਨਤੀਜੇ ਕੱਢ ਕੇ ਮੁੜ ਉਹਨਾਂ ਨੂੰ ਦੋ ਵੱਡੇ ਢੰਗਾਂ ਬਿਆਨੀਆਂ ਤੇ ਤਕਾਬਲੀ ਲਿਸਾਨੀਅਤ ਵਿੱਚ ਵਰਤਿਆ ਜਾਂਦਾ ਏ, ਉਹਨਾਂ ਤੇ ਇੱਕ ਨਜ਼ਰ ਪਾ ਲਈ ਜਾਵੇ। ਇਹ ਅੰਗ ਲਗਭਗ ਇਹ ਨੇ। ਪਹਿਲਾਂ ਸੋਤਾਂ ਦਾ ਬਦਨੀ ਨਿਜ਼ਾਮ, ਅਜ਼ਵੀਆਈ ਨਿਜ਼ਾਮ, ਦੂਸਰਾ ਸੋਤੀਆਤ, ਤੀਸਰਾ ਗ੍ਰਾਮਰ। ਅਲਿਫ ਹਿੱਸਾ ਇਲਮੇ ਹਿੱਜਾ, ਬੇ ਆ ਜਾਂਦਾ ਸੂਰੀਆਤ ਜਾਂ ਇਲਮੇ ਸਰਫ, ਜੀਮ ਦੇ ਵਿੱਚ ਆ ਜਾਂਦਾ ਨਹੂ, ਦਾਲ ਦੇ ਵਿੱਚ ਆ ਜਾਂਦਾ ਮਾਨਵੀਆਤ ਜਾਂ ਫਰਹੰਗ, ਔਰ ਚੌਥੇ ਨੰਬਰ ਤੇ ਆ ਜਾਂਦਾ ਇਸ਼ਤਕਾਕੀਆਤ। ਸਭ ਤੋਂ ਪਹਿਲਾ ਨਿਜ਼ਾਮ ਹੈ ਕਿ ਸੋਤਾਂ ਦਾ ਬਦਨੀ ਨਿਜ਼ਾਮ। ਆਵਾਜ਼ਾਂ ਜਾਂ ਸੋਤਾਂ ਦਾ ਤਾਲੁਕ ਸਿੱਧਾ ਇਨਸਾਨ ਦੇ ਬਦਨ ਨਾਲ ਹੈ ਤੇ ਇਹ ਤਾਲੁਕ ਦੋ ਕਿਸਮ ਦਾ ਹੁੰਦਾ ਹੈ, ਇੱਕ ਆਵਾਜ਼ਾਂ ਦਾ ਪੈਦਾ ਕਰਨਾ ਜਾਂ ਬੋਲਣਾ, ਦੂਜਾ ਇਹਨਾਂ ਨੂੰ ਸੁਣਨਾ ਤੇ ਮਫਹੂਮ ਨੂੰ ਜਾਣਨਾ। ਇਸ ਸਿਲਸਿਲੇ ਵਿੱਚ ਇਹਨਾਂ ਨੇ ਕਿਤਾਬ ਦਾ ਜਿਹੜੇ ਸੁੱਤਾ ਪੁੰਗੜਨ ਵਾਲੇ ਬਦਨੀ ਆਜ਼ਾਦ ਹੈ ਨਾ, ਉਹਨਾਂ ਦਾ ਹਾਕਾ ਵੀ ਪੇਸ਼ ਕੀਤਾ। ਇਨਸਾਨ ਦਾ ਜਿਹੜਾ ਚਿਹਰਾ ਉਹ ਬਣਾਇਆ ਤੇ ਉਹਨਾਂ ਦੀ ਲੇਬਲਿੰਗ ਕੀਤੀ ਹੈ ਕਿ ਨੱਕ ਦਾ ਹਿੱਸਾ ਹੈ, ਉਤਲੀ ਬਾਚੀ ਏ, ਮੂੰਹ ਏ, ਜੀਭ ਏ, ਥੱਲੜੀ ਬਾਚੀ, ਨੜਖਰਾ, ਅਸਾਬੇ ਲਫਜ਼ੀ ਨੇ, ਔਰ ਤਾਲੂ ਏ, ਹਲਕੂਮ ਹੋੜ ਦੇ, ਰੀੜ ਦੀ ਹੱਡੀ ਏ, ਸਾਹ ਦੀ ਨਾਲੀ ਔਰ ਸੰਘ ਏ। ਇਹ ਪੂਰੇ ਦਾ ਪੂਰਾ ਤਸਵੀਰ ਉਹਨਾਂ ਨੇ ਬਣਾ ਕੇ ਤੇ ਲੇਬਲ ਕਰਕੇ ਤੇ ਦੱਸ ਦਿੱਤਾ, ਵਾਜ਼ਿਆ ਕਰ ਦਿੱਤਾ ਕਿ ਕਿਸ ਤਰ੍ਹਾਂ ਆਵਾਜ਼ ਜਿਹੜਾ ਨਾ ਅਮਲ ਦੇ ਵਿੱਚ ਆਉਂਦੀ ਹੈ, ਉਸ ਦੀ ਬਦਨੀ ਸ਼ਕਲਾਂ ਦਿਖਾ ਦਿੱਤੀਆਂ ਨੇ। ਤੇ ਪਹਿਲਾ ਹਿੱਸਾ ਸੋਤਾ ਪੂਰਨ ਦਾ ਅਮਲ, ਉਹਦੇ ਬਾਰੇ ਗੱਲ ਕਰਦੇ ਲਿਖਦੇ ਨੇ ਕਿ ਆਵਾਜ਼ਾਂ ਪੈਦਾ ਕਰਨ ਜਾਂ ਸੋਤਾ ਪੁੰਗਰਨ ਦੇ ਜਿਹੜੇ ਬਦਨੀ ਅਜ਼ਾ ਕੰਮ ਕਰਦੇ ਨੇ ਉਹਨਾਂ ਵਿੱਚ ਫੇਫੜੇ, ਸੰਘ, ਨਰਹਰਾ, ਅਸਾਬੇ ਨੁਤਕੀ, ਮੂੰਹ, ਤਾਲੂ, ਜੀਭ, ਬਾਚੀਆਂ, ਦੰਦ, ਬੁੱਲ ਤੇ ਨੱਕ ਸਭ ਸ਼ਾਮਿਲ ਨੇ। ਇਹਨਾਂ ਸਾਰਿਆਂ ਨੂੰ ਵੱਡੇ ਪੱਖੋਂ ਅਸੀਂ ਤਿੰਨਾਂ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਫੇਫੜੇ, ਦੂਸਰਾ ਹਲਕ ਜਾਂ ਸੰਘ, ਤੀਸਰਾ ਮੂੰਹ। ਫੇਫੜੇ ਕੀ ਹੁੰਦੇ ਨੇ? ਫੇਫੜੇ ਇੱਕ ਕਿਸਮ ਦੀ ਫੂਕਣੀ ਹੈ। ਇਹਨਾਂ ਵਿੱਚ ਬਰੀ ਹਵਾ ਉਤਾਂ ਨੂੰ ਸੰਘ ਥਾਨੀ ਬਾਹਰ ਨਿਕਲਦੀ ਹੈ ਤੇ ਮੂੰਹ ਵਿੱਚ ਆ ਕੇ ਮੂੰਹ ਰਾਹੀਂ ਜਾਂ ਨੱਕ ਰਾਹੀਂ ਬਾਹਰ ਨਿਕਲਦੀ ਹੈ। ਹਵਾ ਜਦੋਂ ਫੇਫੜਿਆਂ ਵਿੱਚੋਂ ਸਾਹ ਦੀ ਨਾਲੀ ਰਾਹੀਂ ਸੰਘ ਤਿਕਰ ਆਉਂਦੀ ਹੈ ਤੇ ਇਸ ਦਾ ਜਾਲਰਦਾਰ ਸਿਰਾ ਕੁਦਰਤੀ ਤੌਰ ਤੇ ਹਿੱਲ ਕੇ ਇਹਦੇ ਵਿੱਚ ਆਵਾਜ਼ ਪੁੰਗਰਾਂਦਾ ਹੈ। ਇਹ ਆਵਾਜ਼ ਮੂੰਹ ਬੰਦ ਕੀਤਿਆਂ ਜਦੋਂ ਨੱਕ ਰਾਹੀਂ ਨਿਕਲਦੀ ਹੈ ਤੇ ਇਹਦੀ ਸੁੱਤੀ ਸ਼ਕਲ ਹੋਰ ਹੋ ਜਾਂਦੀ ਹੈ, ਪਰ ਜਦੋਂ ਇਹਨੂੰ ਮੂੰਹ ਰਾਹੀਂ ਲੰਘਣ ਲੱਗਿਆ ਬੁੱਲਾਂ, ਦੰਦਾਂ, ਜੀਭ, ਤਾਲੂ, ਬਾਚੀਆਂ ਦੀ ਮਦਦ ਨਾਲ ਰੋਕਿਆ ਜਾਂ ਛੱਡਿਆ ਜਾਵੇ ਤੇ ਇਸ ਅਮਲ ਨਾਲ ਅੱਡੋ ਅੱਡ ਕਿਸਮ ਦੀਆਂ ਲੰਮੀਆਂ ਤੇ ਛੋਟੀਆਂ ਆਵਾਜ਼ਾਂ ਪੁੰਗੜਦੀਆਂ ਨੇ। ਇਹ ਆਵਾਜ਼ਾਂ ਜਾਂ ਸੋਤਾਂ ਹੀ ਨੇ ਜਿਹੜੀਆਂ ਕਿਸੇ ਵੀ ਜ਼ਬਾਨ ਲਈ ਅਲਾਮਤਾਂ ਬਣਾਉਣ ਤੇ ਇਹਨਾਂ ਤੋਂ ਇਬਲਾਗ ਦਾ ਕੰਮ ਲੈਣ ਵਿੱਚ ਵਰਤੀਆਂ ਜਾਂਦੀਆਂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕੰਨ ਦੀ ਤਸਵੀਰ ਬਣਾ ਦਿੱਤੀ ਹੈ ਤੇ ਉਹਦੀ ਲੇਬਲਿੰਗ ਕਰ ਦਿੱਤੀ ਹੈ ਔਰ ਲਿਖ ਦਿੱਤਾ ਕਿ ਕਿਸ ਤਰ੍ਹਾਂ ਕੰਨ ਦਾ ਅੰਦਰੂਨੀ ਹਿੱਸਾ, ਬਾਹਰ ਵਾਲਾ ਹਿੱਸਾ ਔਰ ਮੋਗਰੀ ਔਰ ਰਕਾਬਨੁਮਾ ਹਿੱਸਾ ਜਿਹੜਾ ਕਿਸ ਤਰ੍ਹਾਂ ਆਵਾਜ਼ ਦੀ ਲਹਿਰਾਂ ਨੂੰ ਅੰਦਰ ਤੱਕ ਪਹੁੰਚਾਉਂਦਾ ਔਰ ਨਾਲ ਹੀ ਉਹਨਾਂ ਨੇ ਸੁਣਨ ਦਾ ਅਮਲ ਜਿਹੜਾ ਵੇ ਉਹ ਬਿਆਨ ਕਰ ਦਿੱਤਾ ਕਿ ਕਿਸ ਤਰ੍ਹਾਂ ਹੁੰਦਾ। ਜਦੋਂ ਸੋਤਾ ਪੁੰਗਰਨ ਦਾ ਅਮਲ ਮੁਕਦਾ ਹੈ ਤਾਂ ਸੋਤਾ ਸੁਣਨ ਦਾ ਅਮਲ ਸ਼ੁਰੂ ਹੋ ਜਾਂਦਾ। ਫੇਫੜਿਆਂ ਵਿੱਚੋਂ ਆਈ ਹੋਈ ਹਵਾ ਸੰਘ ਵਿੱਚੋਂ ਲੰਘਦਿਆਂ ਜਿਹੜੀ ਆਵਾਜ਼ ਦਾ ਰੂਪ ਧਾਰਦੀ ਹੈ ਤੇ ਅੱਗੋਂ ਮੂੰਹ ਤੇ ਇਹਦੇ ਨੇੜੇ ਤੇਰੇ ਦੇ ਬਦਨੀ ਅਜ਼ਾ ਦੀ ਮਦਦ ਨਾਲ ਕੁਛ ਆਵਾਜ਼ਾਂ ਨਿਕਲਦੀਆਂ ਨੇ ਤੇ ਇਹ ਹਵਾ ਵਿੱਚ ਅਪੜਦੀਆਂ ਨੇ। ਇਹ ਆਵਾਜ਼ਾਂ ਹਵਾ ਵਿੱਚ ਇੱਕ ਕਿਸਮ ਦੀ ਹਿਲਜੁਲ ਮਚਾਉਂਦੀਆਂ ਨੇ। ਇਸ ਨੂੰ ਇਰਤਾਸ਼ ਆਖ ਲੋ। ਇਹ ਇਰਤਾਸ਼ ਜਦੋਂ ਲਹਿਰਾਂ ਦੇ ਦੰਗਾਰੇ ਚੜ ਕੇ ਕੰਨ ਤਿਕਰ ਅੱਪੜਦਾ ਏ ਤੇ ਇਹ ਕੰਨ ਦੀ ਮੋਰੀ ਵਿਚੋਂ ਲੰਘ ਕੇ ਕੰਨ ਦੇ ਪਰਦੇ ਉੱਤੇ ਵੀ ਹੂ ਬਹੂ ਐਂਜੇ ਦੀ ਆਵਾਜ਼ਾਂ, ਸੋਤਾਂ, ਹਿਲਜੁਲ ਜਾਂ ਇਰਤਾਸ਼ ਪੈਦਾ ਕਰਦਾ ਏ। ਇੱਥੋਂ ਲੰਘ ਕੇ ਇਹ ਇਰਤਾਸ਼ ਜਾਂ ਹਿਲਜੁਲ ਕੰਨ ਦੇ ਅੰਦਰਲੇ ਹਿੱਸੇ ਵਿੱਚ ਜਾਂਦਾ ਏ, ਜਿਸ ਨੂੰ ਹਲਜ਼ੋਨਾ ਆਖਿਆ ਜਾਂਦਾ ਏ। ਇਹ ਨਾੜੀਆਂ ਇੱਕ ਕਿਸਮ ਦੇ ਮਾਦੇ ਨਾਲ ਬੜੀਆਂ ਹੁੰਦੀਆਂ ਨੇ। ਇਹ ਹਿਲਜੁਲ ਜਾਂ ਇਰਤਾਸ਼ ਪਾਰੋਂ ਇਹਨਾਂ ਵਿੱਚ ਵੀ ਹਿਲਜੁਲ ਪੈਦਾ ਹੁੰਦੀ ਏ ਤੇ ਇਹ ਹਿਲਜੁਲ ਕੰਨ ਦੇ ਅੰਦਰਲੇ ਪਰਦੇ ਵੱਲ ਮੁੰਤਕਿਲ ਹੁੰਦੀ ਏ। ਇਸ ਪਰਦੇ ਉੱਤੇ ਬਰੀਕ ਬਰੀਕ ਵਾਲਾਂ ਵਾਂਗੂ ਰੇਸ਼ੇ ਹੁੰਦੇ ਨੇ ਜਿਨ੍ਹਾਂ ਵਿੱਚ ਇੱਕ ਕਿਸਮ ਦੀ ਬਿਜਲੀ ਦੌੜ ਜਾਂਦੀ ਹੈ ਤੇ ਇਹ ਅਮਲ ਅੱਗੋਂ ਅਸਾਬੀ ਰੇਸ਼ਿਆਂ ਤੇ ਇੱਥੋਂ ਦਿਮਾਗ ਦੇ ਉਸ ਗੋਦਾਮ ਦੀ ਘਰ ਅਪੜਦਾ ਹੈ ਜਿੱਥੇ ਸੁਣਨ ਵਾਲੇ ਇਨਸਾਨ ਨੇ ਸੁਨੀਆਂ ਆਵਾਜ਼ਾਂ ਨੂੰ ਸੁਣਨਾ, ਉਹਨਾਂ ਦੇ ਮਤਲਬ ਮਹਿਫੂਜ਼ ਕੀਤਾ ਹੁੰਦਾ ਹੈ। ਫਿਰ ਇਹ ਅਪਰੀ ਆਵਾਜ਼ ਗੋਦਾਮ ਵਿੱਚ ਪਈਆਂ ਆਵਾਜ਼ਾਂ ਨਾਲ ਰਲ ਤੇ ਇਨਸਾਨ ਨੂੰ ਕੋਈ ਮਤਲਬ ਸਮਝਾਉਂਦੀ ਹੈ। ਇੰਜ ਫੇਫੜਿਆਂ ਵਿੱਚੋਂ ਨਿਕਲੀ ਹੋਈ ਹਵਾ ਸੰਘ ਵਿੱਚ ਅਪਰ ਕੇ ਆਵਾਜ਼ ਰੂਪ ਵਟਾਉਂਦੀ ਏ ਤੇ ਮੂੰਹ ਵਿੱਚੋਂ ਅਪਰ ਕੇ ਨਿੱਕੀਆਂ ਵੱਡੀਆਂ ਆਵਾਜ਼ਾਂ ਦੀ ਸੂਰਤ ਵਿੱਚ ਹਵਾ ਵਿੱਚ ਲਹਿਰਾਂ ਪੈਦਾ ਕਰਕੇ ਸੁਣਨ ਵਾਲੇ ਦੇ ਕੰਨਾਂ ਰਾਹੀਂ ਆਪਣੇ ਮਤਲਬ ਤੇ ਮਫਹੂਮ ਸਬਸਟੈਂਸ ਨੂੰ ਦੂਜੇ ਤਿਕਰ ਅਪਣਾਉਂਦੀ ਏ। ਲਿਸਾਨੀਅਤ ਦੇ ਇਸ ਹਿੱਸੇ ਵਿੱਚ ਇਨਸਾਨ ਦੀ ਜਿਸਮਾਨੀ ਸਾਖਤ ਤੇ ਉਹਦੇ ਸੋਤੀ ਤੇ ਬਦਨੀ ਨਿਜ਼ਾਮ ਉੱਤੇ ਨਤੀਜੇ ਕੱਟੇ ਜਾਂਦੇ। ਇਸ ਦਾ ਅਗਲਾ ਹਿੱਸਾ ਆ ਜਾਂਦਾ ਸੋਤੀਆਤ ਯਾਨੀ ਫੋਨੈਟਿਕਸ। ਬੋਲਣ ਤੇ ਸੁਣਨ ਵਿਚ ਦੇ ਸਾਰੇ ਅਮਲ ਤੇ ਕੈਫੀਅਤਾਂ ਤਬਈ ਤੇ ਜ਼ਿਹਨੀ ਤਰੱਕੀ ਮੁਜਬ ਕੁਦਰਤੀ ਤੌਰ ਤੇ ਹੌਲੀ ਹੌਲੀ ਪੁੰਗਰਦੀਆਂ ਨੇ ਤੇ ਅੱਗੇ ਵੰਧਦੀਆਂ ਰਹਿੰਦੀਆਂ ਨੇ। ਇਨਸਾਨ ਦੇ ਤਜਰਬਿਆਂ ਦੇ ਸਿੱਟੇ ਵਿਚ ਆਪੋ ਵਿਚ ਸਮਝ ਸਮਝਾਮ ਮਗਰੋਂ ਪਹਿਲਾ ਮਫਰਦ ਆਵਾਜ਼ਾਂ ਜਾਂ ਸੋਤਾਂ ਪੈਦਾ ਹੋਈਆਂ, ਫੇਰ ਇਨ੍ਹਾਂ ਦੇ ਜੋੜ ਮੇਲ ਨਾਲ ਮੁਰੱਕਬ ਆਵਾਜ਼ਾਂ ਜਾਂ ਸੋਤਾਂ ਹੋਂਦ ਵਿਚ ਆਈਆਂ ਤੇ ਇੰਜ ਅੱਗੋਂ ਇਨ੍ਹਾਂ ਦੇ ਮੇਲ ਮਿਲਾਪ ਪਾਰੋਂ ਇਨਸਾਨੀ ਗੱਲਬਾਤ ਵਿਚ ਇਕਸਾਰਤਾ ਪੈਦਾ ਹੋ ਗਈ। ਇਨਸਾਨ ਜਾਂ ਇਨ੍ਹਾਂ ਆਵਾਜ਼ਾਂ ਨੂੰ ਜਾਂਚਣਾ, ਗਵੇੜਨਾ ਤੇ ਇਨ੍ਹਾਂ ਦਾ ਵੇਰਵਾ ਕਰਨਾ ਲਿਸਾਨੀਅਤ ਦੇ ਇਲਮ ਵਿਚ ਸੋਤੀਅਤ ਕਹਿਲਾਂਦਾ। ਆਵਾਜ਼ਾਂ ਨੂੰ ਸਮਝਣ ਤੇ ਇਨ੍ਹਾਂ ਦੇ ਹਿਸਾਬ ਨਾਲ ਵੰਡ ਕਰਨ ਤੇ ਇਨ੍ਹਾਂ ਦਾ ਤਜ਼ੀਆ ਕਰਨ ਵਿਚ ਸੋਤੀਅਤ ਦੇ ਇਲਮ ਦੀ ਪ੍ਰਧਾਨੀ ਕਾਇਮ ਹੈ। ਇਸ ਦੀ ਥਾਂ ਕੋਈ ਨਹੀਂ ਮਿਲ ਸਕਦਾ। ਸੋਤੀਆਂ ਤੇ ਉਹਦੀਆਂ ਕਿਸਮਾਂ। ਇਨਸਾਨ ਦੀ ਗੱਲਬਾਤ ਆਵਾਜ਼ਾਂ ਦਾ ਮਜਮੂਆ ਹੈ। ਉਹ ਆਵਾਜ਼ ਜਿਹੜੀ ਸੀਨੇ ਵਿੱਚੋਂ ਹਵਾ ਦੇ ਆਵਣ ਨਾਲ ਗਲੇ ਦੇ ਨਰਹਰੇ ਦੇ ਫੇਲ ਨਾਲ ਪੁੰਗੜਦੀ ਹੈ। ਇਸ ਆਵਾਜ਼ ਨੂੰ ਇਨਸਾਨ ਕਿਤੇ ਰੋਕਦਾ ਹੈ, ਕਿਤੇ ਇੰਜ ਇਬਾੜ ਜਾਣ ਦਿੰਦਾ ਹੈ ਤੇ ਕਿਤੇ ਇੰਜ ਜਾਣ ਵੇਲੇ ਉਸ ਨੂੰ ਮੂੰਹ ਵਗੈਰਾ ਦੇ ਕਿਸੇ ਹਿੱਸੇ ਨਾਲ ਰੋਕ ਕੇ ਘੱਟ ਕਰ ਦਿੰਦਾ ਹੈ। ਇਨ੍ਹਾਂ ਨਿੱਕੀਆਂ ਵੱਡੀਆਂ, ਉੱਚੀਆਂ ਨੀਵੀਆਂ, ਤੇਜ਼ ਮਧਮ ਆਵਾਜ਼ਾਂ ਦੇ ਮਜਮੂਏ ਦਾ ਨਾਂ ਲਫ਼ਜ਼, ਕਲਮਾ, ਕਲਾਮ ਜਾਂ ਗੱਲਬਾਤ ਹੈ। ਇਨ੍ਹਾਂ ਲਫ਼ਜ਼ਾਂ ਨੂੰ ਇਲਾਮਤਾਂ ਜਾਂ ਹਰਫਾਂ ਦੇ ਜ਼ਰੀਏ ਲਿਖਤ ਵਿਚ ਲਿਆਂਦਾ ਗਿਆ ਹੈ। ਇਨ੍ਹਾਂ ਲਫ਼ਜ਼ਾਂ ਨੂੰ ਸੋਤੀ ਲਿਹਾਜ਼ ਨਾਲ ਤੋਰੀਏ ਤੇ ਇਹੋ ਨਿੱਕੀਆਂ ਵੱਡੀਆਂ ਆਵਾਜ਼ਾਂ ਨਤੀਜੇ ਵਜੋਂ ਹਾਸਿਲ ਹੁੰਦੀਆਂ ਨੇ। ਇਹਨਾਂ ਹਰਫੀ ਅਲਾਮਤਾਂ ਤੋਂ ਅੱਗੋਂ ਫੇਰ ਕੇ ਸੋਤਾਂ ਵਿੱਚ ਬਦਲਿਆ ਜਾ ਸਕਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਇਨਸਾਨੀ ਗੱਲਬਾਤ ਦੀ ਬੁਨਿਆਦ ਉਹ ਨਿੱਕੀਆਂ ਵੱਡੀਆਂ ਆਵਾਜ਼ਾਂ ਨੇ ਜਿਨ੍ਹਾਂ ਨੂੰ ਇਨਸਾਨ ਨੇ ਅਲਾਮਤਾਂ ਜਾਂ ਹਰਫਾਂ ਦਾ ਰੂਪ ਦੇ ਕੇ ਬਾਮਾਇਨੀ ਬਣਾ ਲਿਆ ਹੈ। ਇਹ ਬਾਮਾਇਨੀ ਸੋਤਾਂ ਲਿਸਾਨੀ ਇਸਲਾਹ ਵਿੱਚ ਸੋਤੀ ਇਕਾਈ ਜਾਂ ਫੋਨੋਮੈਨ ਅਖਵਾਉਂਦੀਆਂ ਨੇ। ਮਾਹਿਰਾਂ ਨੇ ਇਹ ਵੀ ਦੱਸਿਆ ਹੈ ਕਿ ਜਿਸ ਬਾਰੇ ਇਹ ਜਾਣਨਾ ਹੋਵੇ ਕਿ ਇਹ ਸੋਤੀਆ ਹੈ ਜਾਂ ਇਹਨੂੰ ਕਲਮੇ ਦੇ ਕਿਸੇ ਦੂਜੇ ਹਰਫ ਨਾਲ ਬਦਲ ਦਿਓ, ਬਦਲਣ ਮਗਰੋਂ ਜੇ ਮਾਇਨੀਆਂ ਵਾਲਾ ਕਲਮਾ ਹਾਸਿਲ ਹੋਵੇ ਤੇ ਇਹ ਸੋਤੀਆ ਹੈ। ਜਿਵੇਂ ਦਾਲ ਇੱਕ ਕਲਮਾ ਹੈ, ਇਹਨੂੰ ਚਾਲ ਵਿੱਚ ਬਦਲ ਦਿੱਤਾ, ਦਾਲ ਦੀ ਥਾਂ ਚੇ ਆ ਗਈ। ਇਸ ਨੇ ਪਹਿਲੇ ਕਲਮੇ ਤੋਂ ਇਸ ਕਲਮੇ ਨੂੰ ਵੱਖ ਕਰ ਦਿੱਤਾ ਤੇ ਮਾਇਨੇ ਵੀ ਵੱਖ ਹੋ ਗਏ। ਬਸ ਚੇ ਸੋਤੀਆ ਜਾਂ ਫੋਨੈਮੀ ਐ ਏ ਬੋਲਣ ਜਾਂ ਸੁਣਨ ਦੋਨਾਂ ਹਾਲਤਾਂ ਵਿੱਚ ਅਕਾਈ ਹੈ। ਚੀਨੀ ਜ਼ੁਬਾਨ ਉੱਤੇ ਸੋਤੀਆ ਦਾ ਮੁਆਮਲਾ ਲਾਗੂ ਨਹੀਂ ਹੁੰਦਾ ਕਿ ਇਹਨਾਂ ਰੁਕਨਾਂ ਦਾ ਮਜਮੂਆ ਹੈ ਤੇ ਰੁਕਣ ਵਿੱਚ ਇੱਕ ਤੋਂ ਵੱਧ ਸੋਤੀਏ ਵੀ ਵੱਖ ਹੋ ਸਕਦੇ ਨੇ। ਅੱਗੋ ਸੋਤੀਆਂ ਯਾਨੀ ਫੋਨੇਮਿਸ ਦਾ ਕਿਸਮਾਂ ਦੱਸੀਆਂ ਗਈਆਂ ਨੇ ਕਿ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਸਿਆਣਿਆਂ ਨੇ ਇਹਨਾਂ ਨੂੰ ਕਿੰਨੀਆਂ ਕਿਸਮਾਂ ਦੇ ਵਿੱਚ ਵੰਡਿਆ ਉਹਦਾ ਤਸਕਰਾ ਕੀਤਾ ਗਿਆ ਹੈ ਕਿ ਸਭ ਤੋਂ ਪਹਿਲੇ ਇਹਦੀ ਕਿਸਮ ਹੈ ਬੰਦਿਸ਼ੀ ਸੂਰਤ ਯਾਨੀ ਸਟ੍ਰੋਪਸ। ਹਵਾ ਨੂੰ ਪੂਰਾ ਪੂਰਾ ਬੰਦ ਕਰਕੇ ਇਹਦੇ ਦਬਾਅ ਨੂੰ ਸੰਗ ਜਾਂ ਏਦੋਂ ਅੱਗੇ ਮੂੰਹ ਵਿੱਚ ਕਿਸੇ ਵੀ ਥਾਂ ਤੇ ਡੱਕ ਦੇਣ ਨਾਲ ਜਿਹੜੀਆਂ ਸੋਤਾਂ ਪੁਗੜਦੀਆਂ ਨੇ ਇਹਨਾਂ ਨੂੰ ਬੰਦਿਸ਼ੀ ਸੋਤਾਂ ਆਖਿਆ ਜਾਂਦਾ ਹੈ। ਜਿਵੇਂ ਪੇ, ਬੇ, ਤੇ, ਦਾਲ, ਤੇ, ਡਾਲ, ਕਾਫ, ਗਾਫ ਵਗੈਰਾ। ਦੂਸਰੀ ਕਿਸਮ ਦੀ ਆ ਜਾਂਦੀ ਹੈ ਸਫੇਰੀ ਸਪਾਇਰੈਂਟਸ। ਸੰਗ ਵਿੱਚੋਂ ਨਿਕਲ ਰਹੀ ਆਵਾਜ਼ ਨੂੰ ਮੂੰਹ ਵਿੱਚ ਕਿਸੇ ਥਾਂ ਤੇ ਇਸ ਤਰੀਕੇ ਨਾਲ ਡੱਕਾ ਲਾਇਆ ਜਾਵੇ ਕਿ ਆਵਾਜ਼ ਕੱਢਣ ਵਿੱਚ ਬਹੁਤਾ ਜ਼ੋਰ ਨਾ ਲਾਣਾ ਪਏ। ਇੰਜ ਜਿਹੜੀ ਆਵਾਜ਼ ਪੈਦਾ ਹੋਵੇਗੀ ਉਸ ਨੂੰ ਸਫੇਰੀ ਆਵਾਜ਼ ਦਾ ਨਾਂ ਦਿੱਤਾ ਜਾਏਗਾ। ਜਿਵੇਂ ਫੇ, ਵਾਓ, ਸੀਨ, ਜ਼ੇ, ਸ਼ੀਨ, ਸੇ, ਖੇ, ਗਾਇਨ, ਹੇ ਵਗੈਰਾ। ਤੀਸਰੀ ਦੀ ਕਿਸਮ ਹੈ ਪਹਿਲਵੀ ਲੈਟੀਰਲਸ। ਮੂੰਹ ਵਿੱਚੋਂ ਲੰਘਦੀ ਆਵਾਜ਼ ਦੇ ਵਿਚਕਾਰ ਜ਼ੁਬਾਨ ਨਾਲ ਅਜਿਹੀ ਅਰੋਨੀ ਪਾਈ ਜਾਏ ਕਿ ਆਵਾਜ਼ ਜ਼ੁਬਾਨ ਦੇ ਇੱਕ ਪਾਸਿਓਂ ਜਾਂ ਦੋਵਾਂ ਪਾਸਿਓਂ ਲੰਘ ਜਾਏ। ਇੰਜ ਕਰਨ ਨਾਲ ਜਿਹੜੀ ਆਵਾਜ਼ ਜਾਂ ਸੋਤ ਪੈਦਾ ਹੋਏਗੀ ਉਸ ਨੂੰ ਪਹਿਲਵੀ ਆਖਦੇ ਨੇ, ਜਿਵੇਂ ਲਾਮ। ਚੌਥੀ ਕਿਸਮ ਹੈ ਇਰਤਾਸ਼ੀ ਪ੍ਰਿਲ। ਮੂੰਹ ਵਿੱਚੋਂ ਆਵਾਜ਼ ਦੇ ਲੰਘਦਿਆਂ ਮੂੰਹ ਦਾ ਕੋਈ ਅਜ਼ੂ ਨਾਲ ਹੀ ਹਿੱਲ ਜਾਏ ਤੇ ਇਸ ਤੋਂ ਜਿਹੜੀ ਆਵਾਜ਼ ਸਿੱਟੇ ਵਜੋਂ ਪੁੰਗਰੇ ਉਸ ਨੂੰ ਇਰਤਾਸ਼ੀ ਆਵਾਜ਼ ਕਹਿੰਦੇ ਨੇ। ਇਹਦੇ ਵਿੱਚ ਜੇ ਇਹ ਕੈਫੀਅਤ ਇੱਕ ਹੀ ਛੂਈ ਹੋਵੇ ਜਾਂ ਇਹ ਕਰਨ ਨਾਲ ਸਿਰਫ ਇੱਕ ਹੀ ਆਵਾਜ਼ ਪੁੰਗਰੇ ਤੇ ਇਸ ਆਵਾਜ਼ ਨੂੰ ਥਪਕਦਾਰ ਆਵਾਜ਼ ਜਾਂ ਫਲੈਪ ਆਖਦੇ ਨੇ, ਜਿਵੇਂ ਰੇ ਤੇ ਅਰੇ ਵਗੈਰਾ। ਪੰਜਵੀਂ ਕਿਸਮ ਹੈ ਨਫੀ ਨੈਸਲ। ਆਵਾਜ਼ ਨੂੰ ਕੱਢਣ ਲੱਗਿਆ ਜਦੋਂ ਨਰਹਰੇ ਦੇ ਉੱਤੋਂ ਉਹਦਾ ਰੂਹ ਮੂੰਹ ਦੀ ਥਾਂ ਨੱਕ ਵੱਲ ਕਰ ਦਿੱਤਾ ਜਾਏ ਤੇ ਇੰਜ ਜਿਹੜੀਆਂ ਸੋਤਾਂ ਪੈਦਾ ਹੋਣਗੀਆਂ ਉਹਨਾਂ ਨੂੰ ਅਨਫੀ, ਗੁੰਗਨੀ ਜਾਂ ਨੈਸਲ ਆਖਿਆ ਜਾਏਗਾ, ਜਿਵੇਂ ਮੀਮ ਔਰ ਨੂਨ ਵਗੈਰਾ। ਛੇਵੀਂ ਕਿਸਮ ਦੀ ਹੈ ਹਰਫੇ ਇੱਲਤ ਜਾਂ ਵੋਵਲਸ। ਉਹ ਆਵਾਜ਼ਾਂ ਜਿਹੜੀਆਂ ਮੂੰਹ ਵਿੱਚੋਂ ਇਸ ਤਰੀਕੇ ਨਾਲ ਲੰਘ ਕੇ ਪੈਦਾ ਹੁੰਦੀਆਂ ਨੇ ਕਿ ਮੂੰਹ ਦਾ ਰਾਹ ਲਗਭਗ ਖੁੱਲਾ ਛੱਡ ਦਿੱਤਾ ਜਾਂਦਾ ਹੈ। ਇਹਨਾਂ ਨੂੰ ਮੁਸਵਤੇ ਹਰਕਾਤ ਵੋਵਲਸ ਕਹਿੰਦੇ ਨੇ। ਸੰਸਕ੍ਰਿਤ ਵਾਲਿਆਂ ਨੇ ਇਹਨਾਂ ਦਾ ਨਾਂ ਸੋਰ ਰੱਖਿਆ ਹੈ ਤੇ ਗੁਰਮੁਖੀ ਵਾਲੇ ਲਗਾ ਮਾਤਰਾ ਆਖਦੇ ਨੇ। ਜ਼ੁਬਾਨ ਜਾਂ ਬੁੱਲਾਂ ਦੇ ਨਾਲ ਮੂੰਹ ਦੇ ਅੰਦਰਲੇ ਹਿੱਸੇ ਵਿੱਚ ਅੱਡੋ ਅੱਡ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ। ਇਹਨਾਂ ਨੂੰ ਹਰਫੇ ਇੱਲਤ, ਮੁਸਵਤੇ ਜਾਂ ਵੋਵਲਸ ਆਖਿਆ ਜਾਂਦਾ ਹੈ। ਇਹਦੀਆਂ ਅੱਗੋਂ ਤਿੰਨ ਹਾਲਤਾਂ ਹੁੰਦੀਆਂ ਨੇ। ਪਹਿਲੀ, ਜ਼ੁਬਾਨ ਦਾ ਪਿੱਛੇ ਵਾਲਾ ਹਿੱਸਾ ਜਿਹੜਾ ਸੰਗ ਦੇ ਨਾਲ ਜਾ ਲੱਗਦਾ ਹੈ। ਦੂਜੀ, ਜ਼ੁਬਾਨ ਦੀ ਉਚਾਈ। ਤੀਜੀ, ਬੁੱਲਾਂ ਦੀ ਹਰਕਤ। ਹਰਫੇ ਇੱਲਤ, ਮੁਸਵਤੇ ਜਾਂ ਵੋਵਲਸ ਉਚਾਰਨ ਵੇਲੇ ਜਦੋਂ ਜੀਭ ਦੀ ਨੋਕ ਵਰਤੀ ਜਾਏ ਤੇ ਇਸ ਮੁਸਵਤੇ ਨੂੰ ਫਰੰਟ ਜਾਂ ਅਗਲਾ ਮੁਸਵਤਾ, ਜਦੋਂ ਜੀਭ ਦਾ ਦਰਮਿਆਨੀ ਹਿੱਸਾ ਵਰਤਿਆ ਜਾਏ ਉਸ ਨੂੰ ਮਰਕਜ਼ੀ ਯਾਨੀ ਸੈਂਟਰਲ ਮੁਸਵਤਾ, ਤੇ ਜਦੋਂ ਜੀਭ ਦੇ ਪਿਛਲੇ ਹਿੱਸੇ ਨੂੰ ਵਰਤੋਂ ਵਿਚ ਲਿਆਇਆ ਜਾਂਦਾ ਹੈ ਉਸ ਨੂੰ ਪਿਛਲਾ ਜਾਂ ਬੈਕ ਮੁਸਵਤਾ, ਬੈਕ ਵੋਵਲ ਕਿਹਾ ਜਾਂਦਾ ਹੈ। ਲਿਸਾਨੀਆਤ ਦੇ ਸਿਆਣਿਆਂ ਨੇ ਇਹਨਾਂ ਤਿੰਨਾਂ ਹਾਲਤਾਂ ਨੂੰ ਮੁੱਖ ਰੱਖ ਕੇ ਮੂੰਹ ਵਿਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਅੱਗੋਂ ਨੀਵੀਂ, ਲੋਹ, ਮਿੱਠ ਜਾਂ ਹਾਈ ਤਿੰਨਾਂ ਹਾਲਤਾਂ ਵਿਚ ਵੰਡਿਆ ਤੇ ਇੰਜ ਦੁਨੀਆਂ ਦੀਆਂ ਜ਼ੁਬਾਨਾਂ ਦੇ ਸੋਤੀ ਨਿਜ਼ਾਮ ਦੀ ਦਰਜਾਬੰਦੀ ਕੀਤੀ ਗਈ ਹੈ। ਸੱਤਵੀਂ ਦੀ ਕਿਸਮ ਹੈ ਹਰਫੇ ਸਹੀ ਜਾਂ ਕੌਨਸੋਨੈਂਟਸ ਹਰਫੇ ਸਹੀ ਜਾਂ ਮੁਸੰਮਤੀਆਂ ਵਿਚ ਪੰਜ ਕਿਸਮਾਂ ਪਿੱਛੇ ਬਿਆਨ ਹੋਈਆਂ ਨੇ ਮੂੰਹ ਦੇ ਅੰਦਰਲੇ ਹਿੱਸੇ ਵਿਚ ਆਵਾਜ਼ ਨੂੰ ਬਾਹਰ ਕੱਢਣ ਵੇਲੇ ਅੱਡੋ ਅੱਡ ਥਾਂ ਉਤੇ ਜਿਹੜੀ ਮੂੰਹ ਦੇ ਅੱਡੋ ਅੱਡ ਹਿੱਸਿਆਂ ਨਾਲ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਇਸ ਦੇ ਫਲਸਰੂਪ ਇਨ੍ਹਾਂ ਮੁਸੰਮਤੀਆਂ ਨੂੰ ਅੱਗੋ ਹੋਰ ਪੰਜਾਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ਪਹਿਲਾ ਹਿੱਸਾ ਬੁੱਲਾਂ ਨਾਲ ਪੁੰਗਰਨ ਵਾਲੀਆਂ ਆਵਾਜ਼ਾਂ ਨੂੰ ਲੱਬੀ ਜਾਂ ਲੈਬੀ ਲੈਬੀਅਲ ਆਖਦੇ ਨੇ ਜਿਵੇਂ ਬੇ ਪੇ ਵਗੈਰਾ ਦੂਜਾ ਹਿੱਸਾ ਜੀਭ ਦੀ ਨੋਕ ਨਾਲ ਪੈਦਾ ਹੋਣ ਵਾਲੀਆਂ ਆਵਾਜ਼ਾਂ ਨੋਕੇਲੀਆਂ ਜਾਂ ਐਪੀਕਲ ਅਖਵਾਉਂਦੀਆਂ ਨੇ ਜਿਵੇਂ ਤੇ ਸੀਨ ਦਾਲ ਵਗੈਰਾ ਤੀਸਰਾ ਹਿੱਸਾ ਤਾਲੂ ਵੱਲੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਤਾਲਵੀ ਜਾਂ ਪਾਲਟਲ ਆਖਿਆ ਜਾਂਦਾ ਹੈ ਜਿਵੇਂ ਅਲਿਫ ਔਰ ਚੇ ਵਗੈਰਾ ਚੌਥਾ ਹਿੱਸਾ ਤਾਲੂ ਦੇ ਮਗਰਲੇ ਹਿੱਸਿਆਂ ਦੇ ਆਉਣ ਵਾਲੀ ਆਵਾਜ਼ਾਂ ਨੂੰ ਗੁਸ਼ਾਈ ਜਾਂ ਵੈਲਰ ਆਖਦੇ ਨੇ ਜਿਵੇਂ ਕਾਫ ਔਰ ਗੇ ਹਲਕ ਸੰਗ ਵਿਚੋਂ ਨਿਕਲਣ ਵਾਲੀਆਂ ਆਵਾਜ਼ਾਂ ਹਲਕੀ ਜਾਂ ਗਲੋਟਲ ਅਖਵਾਉਂਦੀਆਂ ਨੇ ਜਿਨ੍ਹਾਂ ਵਿਚ ਕਾਫ ਹੇ ਹੋਏ ਆਇਨ ਗਾਇਨ ਵਗੈਰਾ ਸ਼ਾਮਿਲ ਨੇ ਬੰਦਸ਼ੀ ਜਾਂ ਸਟੋਪਸ ਕਿਸਮ ਦੀਆਂ ਆਵਾਜ਼ਾਂ ਜਿਨ੍ਹਾਂ ਨੂੰ ਲੱਬੀ ਆਵਾਜ਼ਾਂ ਵੀ ਆਖਿਆ ਗਿਆ ਹੈ ਇਨ੍ਹਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਪਹਿਲੀ ਕਿਸਮ ਸਾਦਾ ਆਵਾਜ਼ਾਂ ਨੇ ਬੇ ਪੇ ਵਗੈਰਾ ਤੇ ਦੂਜੀ ਵਿਚ ਹਕਾਰ ਭੇ ਫੇ ਵਗੈਰਾ ਆਵਾਜ਼ਾਂ ਮੁਫਰਤ ਆਵਾਜ਼ਾਂ ਮੰਨੀਆਂ ਗਈਆਂ ਨੇ ਇੰਜ ਈ ਐਪੀਕਲ ਜਾਂ ਨੋਕੀਲੀਆਂ ਆਵਾਜ਼ਾਂ ਦੀਆਂ ਵੀ ਦੋ ਕਿਸਮਾਂ ਨੇ ਪਹਿਲੀ ਕਿਸਮ ਸਾਦਾ ਤੇ ਦਾਲ ਵਗੈਰਾ ਤੇ ਦੂਜੀ ਕਿਸਮ ਮਾਕੂਸੀ ਜਿਸ ਵਿਚ ਤੇ ਦਾਲ ਠੇ ਅਰੇ ਵਗੈਰਾ ਆਉਂਦੇ ਨੇ ਸਫ਼ਾ ਨੰਬਰ 35 ਤੇ ਬਲੂਮ ਫੀਲਡ ਦੀ ਵੰਡ ਬਿਆਨ ਕੀਤੀ ਗਈ ਹੈ ਲਿਸਾਨੀਆਤ ਦੇ ਸਿਆਣੇ ਬਲੂਮ ਫੀਲਡ ਨੇ ਫੋਨੇਮਸ ਨੂੰ ਮਜਮੂਈ ਪੱਖੋਂ ਦੋ ਖਾਨਿਆਂ ਵਿਚ ਵੰਡਿਆ ਏ ਸਭ ਤੋਂ ਪਹਿਲਾਂ ਰੋਲੇ ਵਾਲੀਆਂ ਆਵਾਜ਼ਾਂ ਨੋਇਸ ਸਾਊਂਡ ਇਹਦੀ ਤਿੰਨ ਹਿੱਸੇ ਨੇ ਬੰਦਿਸ਼ੀ ਸਟੋਪਸ ਦੂਸਰਾ ਇਰਤਾਸ਼ੀ ਟ੍ਰਿਲਸ ਤੀਸਰਾ ਸਫੇਰੀ ਸਪਾਇਰੈਂਟਸ ਔਰ ਦੂਸਰੇ ਹਿੱਸੇ ਦੇ ਵਿਚ ਮੌਸੀਕੀ ਵਾਲੀ ਆਵਾਜ਼ਾਂ ਨੇ ਮਿਊਜ਼ੀਕਲ ਸਾਊਂਡਸ ਇਹਦੇ ਵੀ ਤਿੰਨ ਹਿੱਸੇ ਨੇ ਸਭ ਤੋਂ ਪਹਿਲਾਂ ਕੰਗਨੀ ਨੈਸਲ ਦੂਸਰੇ ਪਹਿਲੋਈ ਲੈਟੀਰਲਸ ਤੀਸਰਾ ਮੁਸਵਤੇ ਹਰਫੇ ਇਲਤ ਵੋਵਲਸ ਜਿਵੇਂ ਕਿ ਸ਼ੁਰੂ ਵਿਚ ਹੀ ਅਰਜ਼ ਕੀਤਾ ਜਾ ਚੁੱਕਿਆ ਏ ਕਿ ਅਜੋਕੇ ਦੌਰ ਵਿਚ ਇਲਮੇ ਲਿਸਾਨੀਆਤ ਨੇ ਬਾਕਾਇਦਾ ਇਕ ਸਾਇੰਸ ਦਾ ਦਰਜਾ ਮੰਨ ਲਿਆ ਹੋਇਆ ਏ ਇਹਦੇ ਹਰ ਅੰਗ ਵਿਚ ਅੰਤਾਂ ਦੀ ਤਰੱਕੀ ਹੋਈ ਏ ਇਸ ਦੇ ਇਕ ਜ਼ਰੂਰੀ ਤੇ ਮੁੱਢਲੇ ਅੰਗ ਸੋਤਿਆਤ ਦੇ ਬਾਬ ਵਿਚ ਵੀ ਚਾਲੂ ਦੌਰ ਵਿਚ ਬਰੀਆਂ ਕਾਢਾਂ ਕੱਢੀਆਂ ਗਈਆਂ ਨੇ ਤੇ ਵਧੇਰੇ ਮਹੀਨ ਅੰਗਾਂ ਤੇ ਬਹਿਸਾਂ ਕੀਤੀ ਗਈਆਂ ਨੇ ਇੱਥੇ ਸੋਤਿਆਤ ਦੇ ਇਲਮ ਦੀਆਂ ਕੁਝ ਮੁੱਢਲੀਆਂ ਨਜ਼ਰੀ ਗੱਲਾਂ ਕੀਤੀਆਂ ਨੇ ਇਸ ਜ਼ਮਨ ਵਿਚ ਕੁਝ ਅਮਲੀ ਗੱਲਾਂ ਆਉਣ ਵਾਲੇ ਪੰਜਾਬੀ ਸੋਤਿਆਤ ਦੇ ਬਾਬ ਵਿਚ ਕੀਤੀਆਂ ਜਾਣਗੀਆਂ ਬਿਆਨੀਆਂ ਜਾਂ ਤਸ਼ਰੀਹੀ ਲਿਸਾਨੀਆਤ ਦੇ ਢੰਗ ਵਿਚ ਸੋਤਿਆਤ ਨੂੰ ਜ਼ੁਬਾਨ ਜਾਂ ਜ਼ੁਬਾਨਾਂ ਦੇ ਮੁਤਾਲੇ ਦਾ ਅਧਰਾ ਸਮਝਣਾ ਚਾਹੀਦਾ ਏ ਕਿਉਂ ਜੇ ਕਿਸੇ ਵੀ ਜ਼ੁਬਾਨ ਦੀਆਂ ਸੋਤਾਂ ਹੀ ਉਸ ਦੇ ਵੱਖਰੇ ਜਾਂ ਅਡਰੇਪਨ ਦਾ ਨਿਸ਼ਾਨ ਹੁੰਦੀਆਂ ਨੇ ਇਸ ਤੋਂ ਅੱਡ ਇਹ ਸੋਤਿਆਤ ਦਾ ਨਿਜ਼ਾਮ ਹੀ ਏ ਜਿਹੜਾ ਕਿਸੇ ਜ਼ੁਬਾਨ ਨੂੰ ਬਾਕਾਇਦਾ ਇਕ ਨਿਜ਼ਾਮ ਵਿਚ ਲਿਆਂਦਾ ਏ ਸੋਤਿਆਤ ਪਾਰੋਈ ਜ਼ੁਬਾਨ ਦੇ ਖਾਨਦਾਨਾਂ ਦੀ ਸਾਂਝ ਦਾ ਖੋਜ ਲਾਇਆ ਜਾਂਦਾ ਏ ਅਗਲਾ ਸਰਨਾਮਾ ਹੈ ਗ੍ਰਾਮਰ ਇਸ ਬਾਰੇ ਗੱਲਬਾਤ ਕਰਦੇ ਲਿਖਦੇ ਨੇ ਕਿ ਜ਼ੁਬਾਨ ਦੇ ਨਿਜ਼ਾਮ ਕਲਾਮ ਦੇ ਜੁਜ਼ਾਂ ਤੇ ਇਨ੍ਹਾਂ ਦੇ ਕਾਇਦਿਆਂ ਅੱਡੋ ਅੱਡ ਸੋਤਾਂ ਤੇ ਲਗਾਂ ਮਾਤਰਾਂ ਤੇ ਮੁਖਤਲਿਫ ਦੌਰਾਂ ਵਿਚ ਇਨ੍ਹਾਂ ਦੇ ਚਾਲੂ ਹੋਣ ਰਿਵਾਜ ਪਾਣ ਤੇ ਇਨ੍ਹਾਂ ਵਿਚ ਰੱਦੋ ਬਦਲ ਉਤੇ ਬਹਿਸ ਕਰਦੀ ਏ ਗ੍ਰਾਮਰ ਦੇ ਸਿਆਣੇ ਡਿਨੀਸੈਸ ਥ੍ਰੈਕਸ ਨੇ ਗ੍ਰਾਮਰ ਬਾਰੇ ਇਹ ਰਾਹ ਜ਼ਾਹਿਰ ਕੀਤੀ ਏ ਕਿ ਗ੍ਰਾਮਰ ਨਾ ਏ ਕਿਸੇ ਜ਼ੁਬਾਨ ਦੇ ਪੱਕੇ ਪੀਡੇ ਲਿਖਣ ਵਾਲਿਆਂ ਦੀ ਜ਼ੁਬਾਨ ਤੋਂ ਅਮਲੀ ਤੌਰ ਤੱਕ ਜਾਣਕਾਰੀ ਦਾ ਹਲੀਲ ਸਦੀਕੀ ਦਾ ਖਿਆਲ ਏ ਕਿ ਗ੍ਰਾਮਰ ਤੋਂ ਮੁਰਾਦ ਜ਼ੁਬਾਨ ਦੇ ਉਹ ਕਾਇਦੇ ਤੇ ਅਸੂਲ ਨੇ ਜਿਨ੍ਹਾਂ ਦੀ ਪਾਬੰਦੀ ਜ਼ੁਬਾਨ ਦੇ ਠੀਕ ਰੱਖਣ ਲਈ ਵਧੇਰੀ ਜ਼ਰੂਰੀ ਏ ਓਪਰੀ ਜ਼ੁਬਾਨ ਲਿਖਣ ਲਈ ਗ੍ਰਾਮਰ ਦਾ ਲਿਹਾਜ਼ ਰੱਖਣਾ ਪੈਂਦਾ ਏ ਇਹੋ ਹੀ ਨਹੀਂ ਸਗੋਂ ਬਾਲਪਨ ਵਿਚ ਮਾਦਰੀ ਜ਼ੁਬਾਨ ਦੀ ਤਾਲੀਮ ਵਿਚ ਗ੍ਰਾਮਰੀ ਤਾਲੀਮ ਇਸ ਲਿਹਾਜ਼ ਨਾਲ ਅਹਿਮ ਏ ਕਿ ਜੁਮਲਿਆਂ ਦੀ ਠੀਕ ਬੁਨਤਰ ਤੇ ਲਫ਼ਜ਼ਾਂ ਦੇ ਠੀਕ ਸਿਰ ਵਰਤਾਰੇ ਦਾ ਗਿਆਨ ਛੇਤੀ ਹੋ ਸਕਦਾ ਏ ਅੱਗੋਂ ਸਵਾਲ ਪੈਦਾ ਹੁੰਦਾ ਕਿ ਗ੍ਰਾਮਰ ਵਜੂਦ ਵਿਚ ਕਿਉਂ ਆਉਂਦੀ ਏ ਉਹਦਾ ਜਵਾਬ ਲਿਖਦੇ ਇਨ੍ਹਾਂ ਨੇ ਦੱਸਿਆ ਜਦੋਂ ਇਹ ਜ਼ੁਬਾਨ ਬਣਦੀ ਏ ਤੇ ਇਹ ਤਰੱਕੀ ਵੱਲ ਪੈਰ ਪੁੱਟਦੀ ਲੱਗਦੀ ਜਾਂਦੀ ਏ ਲਫ਼ਜ਼ਾਂ ਦੀ ਬੁਨਤਰ ਇਨ੍ਹਾਂ ਦੀ ਤਰਤੀਬ ਵਿਚ ਰੱਦੋ ਬਦਲ ਹੁੰਦਾ ਰਹਿੰਦਾ ਏ ਇੰਜ ਕੁਝ ਹੰਗਾਮੀ ਕਿਸਮ ਦੇ ਅਸੂਲ ਤੇ ਜ਼ਾਬਤੇ ਗ੍ਰਾਮਰ ਲਈ ਬਣਾਏ ਜਾਂਦੇ ਨੇ ਜ਼ੁਬਾਨ ਵਿਚ ਹੌਲੀ ਹੌਲੀ ਪਕਿਆਈ ਆਈ ਜਾਂਦੀ ਏ ਤੇ ਇੰਜ ਜ਼ੁਬਾਨ ਮਿਆਰੀ ਬਣਦੀ ਜਾਂਦੀ ਏ ਇਹਦੇ ਵਿਚ ਅਦਬ ਰਚਿਆ ਜਾਂਦਾ ਏ ਇਹਦੇ ਕੁਝ ਕਾਇਦੇ ਤੇ ਕਾਨੂੰਨ ਬਣਾਏ ਜਾਂਦੇ ਨੇ ਜਿਹੜੇ ਕਿ ਜ਼ੁਬਾਨ ਦੀਆਂ ਇਨ੍ਹਾਂ ਮਿਆਰੀ ਲਿਖਤਾਂ ਨੂੰ ਮੁੱਖ ਰੱਖ ਕੇ ਹੋਂਦ ਵਿੱਚ ਆਉਂਦੇ ਨੇ। ਮਤਲਬ ਇਹ ਕਿ ਗ੍ਰਾਮਰ ਦੇ ਅਸੂਲ ਤੇ ਕਾਇਦੇ ਮਿਆਰੀ ਜ਼ੁਬਾਨ ਤੋਂ ਘਰੇ ਜਾਂਦੇ ਨੇ। ਡਾਕਟਰ ਸ਼ੌਕਤ ਸਬਜ਼ਦਾਰੀ ਦੀ ਜਾਚੇ ਗ੍ਰਾਮਰ ਦਾ ਜ਼ੁਬਾਨ ਨਾਲ ਉਹ ਤਾਲੁਕ ਹੈ ਜਿਹੜਾ ਲਫ਼ਜ਼ ਨਾਲ ਮਾਇਨੇ ਦਾ, ਲਫ਼ਜ਼ ਮਾਇਨੇ ਨਾਲ ਹੋਂਦ ਵਿੱਚ ਆਉਂਦਾ ਹੈ, ਗ੍ਰਾਮਰ ਦੀ ਜ਼ੁਬਾਨ ਦੇ ਨਾਲ ਹੋਂਦ ਵਿੱਚ ਆਉਂਦੀ ਹੈ, ਲਫ਼ਜ਼ ਦੀ ਹਯਾਤੀ ਮਾਇਨੇ ਨਾਲ ਹੈ, ਜ਼ੁਬਾਨ ਵੀ ਹਰਫੀ ਤੇ ਨਹਿਵੀ ਕਾਇਦੇ ਨਾਲ ਜਿਉਂਦੀ ਹੈ। ਇਸ ਲਈ ਗ੍ਰਾਮਰ ਨੂੰ ਜ਼ੁਬਾਨ ਦੇ ਲਫ਼ਜ਼ਾਂ ਦੀ ਬੁਨਤਰ ਤੇ ਜੁਮਲਿਆਂ ਜਾਂ ਕਲਮਿਆਂ ਦੀ ਤਰਕੀਬ ਤੋਂ ਅੱਡ ਨਹੀਂ ਕੀਤਾ ਜਾ ਸਕਦਾ। ਇੱਕ ਗ੍ਰਾਮਰ ਉਹ ਹੁੰਦੀ ਹੈ ਜਿਸ ਵਿੱਚ ਸਿਰਫ ਕਿਸੇ ਜ਼ੁਬਾਨ ਦੇ ਕਾਇਦੇ ਕਾਨੂੰਨਾਂ ਦੀ ਦੱਸ ਪਾਈ ਜਾਂਦੀ ਹੈ। ਮਤਲਬ ਇਹ ਕਿ ਗ੍ਰਾਮਰ ਦਾ ਇਲਮੀ ਪੱਖ ਉਭਾਰਿਆ ਜਾਂਦਾ ਹੈ। ਇੱਕ ਗ੍ਰਾਮਰ ਅਜਿਹੀ ਵੀ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਕਾਇਦਾ ਤੇ ਕਾਨੂੰਨਾਂ ਦੇ ਅਲਮੀ ਪੱਖੋਂ ਸਾਹਮਣੇ ਲਿਆਇਆ ਜਾਂਦਾ ਹੈ। ਤਾਰੀਖੀ ਤਕਾਬਲੀ ਗ੍ਰਾਮਰ ਜ਼ੁਬਾਨ ਦੀਆਂ ਅੱਡੋ ਅੱਡ ਮੰਜ਼ਲਾਂ ਵਿੱਚ ਜ਼ੁਬਾਨ ਦੀ ਸੋਧ ਦਾ ਪਤਾ ਦਿੰਦੀ ਹੈ। ਗ੍ਰਾਮਰ ਬਾਰੇ ਕੀਤੀਆਂ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਗੱਲ ਨਿਖਰ ਤੇ ਨਿਤਰ ਕੇ ਸਾਹਮਣੇ ਆ ਗਈ ਕਿ ਗ੍ਰਾਮਰ ਅਸਲ ਵਿੱਚ ਬੁਨਿਆਦ ਜਾਂ ਦਰਾਏ ਦੋਨੋਂ ਕਿਸਮਾਂ ਦੇ ਲਸਾਨੀਆਤੀ ਢੰਗਾਂ ਦਾ, ਬਿਆਨੀਆਂ ਤਸ਼ਰੀਹੀ ਲਸਾਨੀਆਤ ਜਾਂ ਤਕਾਬਲੀ ਲਸਾਨੀਆਤ ਦੋਵਾਂ ਵਿੱਚ ਗ੍ਰਾਮਰ ਮੁੱਢਲਾ ਕਿਰਦਾਰ ਅਦਾ ਕਰਦੀ ਹੈ। ਇਸ ਲਈ ਕਿ ਜ਼ੁਬਾਨ ਜਾਂ ਜ਼ੁਬਾਨਾਂ ਦੇ ਮੁਤਾਲੇ ਵਿੱਚ ਮਹਿਦੂਦ ਜਾਂ ਵਿਸ਼ਾਲ ਪੱਖੋਂ ਜੋ ਵੀ ਗੋਹ ਕੀਤਾ ਜਾਂਦਾ ਹੈ ਔਰ ਗ੍ਰਾਮਰ ਵਜੋਂ ਮੁਹੱਈਆ ਕੀਤੇ ਮਵਾਦ ਦੀ ਮਦਦ ਨਾਲ ਹੀ ਕੀਤਾ ਜਾਂਦਾ ਹੈ। ਭਾਵੇਂ ਇਹ ਕਿ ਗ੍ਰਾਮਰ ਨੂੰ ਐਮ ਕੇ ਹੋਲੀਡੇ ਲਸਾਨੀਆਤ ਦੇ ਮੁਕਾਬਲੇ ਵਿੱਚ ਕਲੋਜ਼ ਸਿਸਟਮ ਦਾ ਨਾਂ ਦਿੱਤਾ ਹੈ, ਪਰ ਲਸਾਨੀਆਤ ਦੇ ਇਲਮ ਵਿੱਚ ਅੰਤਾਂ ਦੇ ਵਾਧੇ ਪਾਰੋਂ ਗ੍ਰਾਮਰ ਵਿੱਚ ਵੀ ਜਿਨ੍ਹਾਂ ਮਸਲਿਆਂ ਨੂੰ ਬਹਿਸ ਦਾ ਮੌਜੂ ਬਣਾਇਆ ਜਾਂਦਾ ਹੈ ਉਹ ਈ ਲਸਾਨੀਆਤ ਦੇ ਮਸਲੇ ਹੁੰਦੇ ਨੇ। ਪਰ ਫਰਕ ਸਿਰਫ ਇੰਨਾ ਹੈ ਕਿ ਗ੍ਰਾਮਰ ਵਿੱਚ ਕਲੋਜ਼ ਸਿਸਟਮ ਦੇ ਫਲਸਰੂਪ ਜੋ ਮਵਾਦ ਸਾਹਮਣੇ ਆਉਂਦਾ ਹੈ ਉਸ ਨੂੰ ਅਫਾਕੀ ਪੱਧਰ ਤੇ ਬੁਨਤਰ ਤੇ ਲਸਾਨੀਆਤੀ ਅਸੂਲਾਂ ਦੀ ਕਸੋਟੀ ਤੇ ਪਰਖ ਪੜਚੋਲ ਕਰਕੇ ਸਿੱਟੇ ਕੱਢੇ ਜਾਂਦੇ ਨੇ। ਲਫ਼ਜ਼ ਦੇ ਜੁਮਲਾ ਗ੍ਰਾਮਰ ਦੀਆਂ ਬੈਨ ਉਲ ਅਕਵਾਮੀ ਇਕਾਈਆਂ ਨੇ। ਫਿਰ ਇਹ ਕਿਉਂ ਜੇ ਗ੍ਰਾਮਰ ਦੀਆਂ ਬਹਿਸਾਂ ਤੇ ਮਸਲੇ ਈ ਲਸਾਨੀਆਤ ਦੀ ਬਹਿਸਾਂ ਤੇ ਮਸਲੇ ਹੁੰਦੇ ਨੇ ਤੇ ਇਨ੍ਹਾਂ ਉੱਤੇ ਲਸਾਨੀਆਤ ਵਿੱਚ ਬਹਿਸ ਕਰਨ ਲਈ ਗ੍ਰਾਮਰ ਦੇ ਮਸਲਿਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਸ ਲਈ ਗ੍ਰਾਮਰ ਤੇ ਉਹਦੇ ਮੁਖਤਲਿਫ ਅੰਗਾਂ ਦਾ ਵੇਰਵਾ ਜ਼ਰੂਰੀ ਜਾਪਦਾ ਹੈ। ਕਿਤਾਬ ਦੇ ਸਫ਼ਾ ਨੰਬਰ 38 ਤੇ ਗ੍ਰਾਮਰ ਦੇ ਵੱਖ ਵੱਖ ਅੰਗਾਂ ਦਾ ਵੇਰਵਾ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਹੈ ਹਿਜਿਆਂ ਦਾ ਇਲਮ। ਇਨਸਾਨ ਦੇ ਬਦਨੀ ਜਾਂ ਤਬਈ ਅਮਲ ਪਾਰੋਂ ਹਵਾ ਦੇ ਹਾਰਿਜ ਕਰਨ ਨਾਲ ਮੂੰਹ ਵਿਚੋਂ ਇਜ਼ਹਾਰ ਲਈ ਜਿਹੜੀਆਂ ਆਵਾਜ਼ਾਂ ਸ਼ੁਰੂ ਸ਼ੁਰੂ ਵਿਚ ਨਿਕਲੀਆਂ ਉਨ੍ਹਾਂ ਜਪਦੇ ਹੀ ਹਰਫਾਂ ਦਾ ਰੂਪ ਨਹੀਂ ਵਟਾ ਲਿਆ, ਸਗੋਂ ਇਹ ਅਟਕਲ ਇਨਸਾਨ ਨੂੰ ਬਹੁਤ ਬਾਅਦ ਵਿਚ ਆਈ। ਲੋਕਾਂ ਨੇ ਕੁਝ ਕਹਿਣਾ ਹੁੰਦਾ ਸੀ ਤੇ ਮਾਰੀਆਂ ਚੰਗੀਆਂ ਤਸਵੀਰਾਂ ਬਣਾ ਕੇ ਦਿਖਾ ਦਿੰਦੇ ਸਨ, ਜਿਵੇਂ ਇਹ ਕਿ ਸ਼ਿਕਾਰ ਕਰਨ ਲਈ ਗੱਲ ਕਹਿਣੀ ਹੁੰਦੀ ਸੀ ਤੇ ਉਹ ਲੀਕਾਂ ਵਾਹ ਕੇ ਤੇਰ ਬੇਰ ਦੀ ਤਸਵੀਰ ਬਣਾ ਦਿੰਦਾ ਸੀ। ਤਸਵੀਰਾਂ ਦਾ ਬਣਾਉਣਾ ਡਾਢਾ ਔਖਾ ਕੰਮ ਸੀ ਤੇ ਵਧੇਰੀ ਮਿਹਨਤ ਮੰਗਦਾ ਸੀ। ਹੌਲੀ ਹੌਲੀ ਇਨਸਾਨ ਨੇ ਆਪਣੀ ਜ਼ਿਹਨੀ ਸੋਚ ਨਾਲ ਇਹਦੇ ਵਿਚ ਰੱਦੋ ਬਦਲ ਕੀਤਾ। ਕਿਤੇ ਜਾਣ ਦੀ ਗੱਲ ਕਰਨੀ ਹੁੰਦੀ ਤੇ ਦੋ ਬੁਲਤਾਂ ਵਾ ਦਿੰਦਾ ਸੀ, ਕੁਝ ਵੇਖਣ ਦਾ ਜ਼ਿਕਰ ਕਰਨਾ ਹੁੰਦਾ ਤੇ ਅੱਖ ਦੀ ਤਸਵੀਰ ਵਾ ਦਿੰਦਾ। ਇਹਦੇ ਨਾਲ ਕੁਝ ਸੁਖਲ ਮਿਲ ਗਿਆ ਤੇ ਐਸੇ ਅਟਕਲ ਨੇ ਅੱਗੇ ਚੱਲ ਕੇ ਮੂੰਹ ਵਿਚੋਂ ਨਿਕਲਣ ਵਾਲੀਆਂ ਆਵਾਜ਼ਾਂ ਲਈ ਕੁਝ ਨਿਸ਼ਾਨੀਆਂ ਦਾ ਹਨੀਆ ਦੱਸਿਆ, ਜਿਹੜਾ ਅੱਗੇ ਚੱਲ ਕੇ ਹਰਫਾਂ ਦਾ ਰੂਪ ਧਾਰ ਕੇ ਹਰਫੇ ਤਹੱਜੀ ਬਣਿਆ। ਇੰਜ ਬੋਲਣ ਤੇ ਸੁਣਨ ਨਾਲ ਹੁਣ ਪੜ੍ਹਨ ਦਾ ਅਮਲ ਵੀ ਜ਼ੁਬਾਨ ਦੇ ਸਿਲਸਿਲੇ ਵਿਚ ਸ਼ਾਮਿਲ ਹੋ ਗਿਆ। ਰਸਮੁਲ ਹੱਥ ਦੇ ਜ਼ਰੀਏ ਇਨਸਾਨ ਦੇ ਜਜ਼ਬੇ, ਅਹਿਸਾਸ, ਖਿਆਲ ਜਾਂ ਮਫਹੂਮ ਸਬਸਟੈਂਸ ਦੀ ਤਸਵੀਰ ਵੀ ਦੱਸਣ ਡੇ ਪਈ। ਲਸਾਨੀਆਤ ਦੇ ਇਲਮ ਵਿਚ ਇਸ ਇਲਮ ਨੂੰ ਬਹਿਸ ਦਾ ਮੌਜੂ ਬਣਾਇਆ ਜਾਂਦਾ ਹੈ। ਉਸ ਤੋਂ ਅਗਲਾ ਗ੍ਰਾਮਰ ਦਾ ਅੰਗ ਹੈ ਸੂਰਤ ਜਾਂ ਸਰਫ ਦਾ ਇਲਮ, ਮੋਰਫੋਲੋਜੀ। ਅੱਡੋ ਅੱਡ ਲਫ਼ਜ਼ ਗੱਲ ਕਲਾਮ ਵਿਚ ਆਉਂਦੇ ਨੇ ਤੇ ਇਨ੍ਹਾਂ ਦੀ ਤਸਵੀਰੀ ਜਾਂ ਅਲਾਮਤੀ ਸ਼ਕਲ ਲਿਖਣ ਵਿਚ ਆਉਂਦੀ ਹੈ। ਲਫ਼ਜ਼ ਜਾਂ ਕਲਮਾ ਜੁਮਲੇ ਦਾ ਘੱਟ ਤੋਂ ਘੱਟ ਹਿੱਸਾ ਹੁੰਦਾ ਹੈ। ਜਦੋਂ ਕਲਮੇ ਬਾਰੇ ਇਸ ਗੱਲ ਤੇ ਗੋਹ ਕੀਤਾ ਜਾਵੇ ਕਿ ਇਸ ਦੀ ਅਸਲ ਸ਼ਕਲ ਕੀ ਹੈ, ਕਿਹੜੀ ਕਿਹੜੀ ਤਬਦੀਲੀ ਲਿਆਉਣ ਨਾਲ ਇਹਦੀ ਇਹ ਸੂਰਤ ਬਣੀ ਹੈ, ਇਹਦੇ ਵਿਚ ਹੋਰ ਕਿਹੜਾ ਕਿਹੜਾ ਰੱਦੋ ਬਦਲ ਕੀਤਾ ਜਾ ਸਕਦਾ ਹੈ, ਇਹ ਇਲਮ ਸਿਰਫ ਜਾਂ ਸੂਰਤ ਦੇ ਜ਼ਰੀਏ ਨਿਪੜੇ ਚੜਦਾ ਹੈ। ਇਸ ਇਲਮ ਨੂੰ ਅੰਗਰੇਜ਼ੀ ਵਿਚ ਮੋਰਫੋਲੋਜੀ ਕਹਿੰਦੇ ਨੇ। ਇਹਦੇ ਸਮਝਣ ਲਈ ਇਕ ਮਿਸਾਲ ਦੇਖੋ, ਅਬਦੁਲ ਰਹਿਮਾਨ ਆ ਗਿਆ ਹੈ। ਇਹਦੇ ਵਿਚ ਅਬਦੁਲ ਰਹਿਮਾਨ ਦੇ ਆ ਚੁੱਕਣ ਦੇ ਜ਼ਮਾਨੇ ਦਾ ਜ਼ਿਕਰ ਹੈ, ਮਤਲਬ ਇਹ ਕਿ ਅਸਲ ਆ ਜਾਣਾ ਸੀ, ਇਹਦੇ ਤੋਂ ਆ ਗਿਆ ਬਣ ਗਿਆ। ਐਸੇ ਇਹਦੇ ਤੋਂ ਹੋਰ ਵਧੇਰਾ ਕੁਛ ਬਣਾ ਸਕਨੇ ਆ, ਆ ਗਿਆ ਸੀ, ਆ ਗਿਆ ਹੋਣਾ ਹੈ,
ਆ ਜਾਵੇਗਾ, ਆ ਜਾਂਦਾ ਏ ਵਗੈਰਾ। ਇਹ ਅੱਡੋ ਅੱਡ ਜੁਮਲੇ ਅਬਦੁਲ ਰਹਿਮਾਨ ਦੇ ਅੱਡੋ ਅੱਡ ਜ਼ਮਾਨਿਆਂ ਤੇ ਹਾਲਤਾਂ ਵਿਚ ਆ ਜਾਣ ਨੂੰ ਜ਼ਾਹਿਰ ਕਰ ਰਹੇ ਨੇ। ਉਹ ਕਾਇਦੇ ਜਿਨ੍ਹਾਂ ਨਾਲ ਕਲਮਿਆਂ ਦੀ ਬਨਾਵਟ ਨੂੰ ਮਫਹੂਮ ਤੇ ਮੁੱਦਾ ਦੇ ਹਿਸਾਬ ਨਾਲ ਬਣਾਇਆ ਜਾਵੇ, ਇਹ ਇਲਮੇ ਸਰਫ ਜਾਂ ਮੋਨਰੋਲੋਜੀ ਕਹਿਲਾਂਦਾ ਏ। ਇਲਮੇ ਸਰਫ ਜਾਂ ਮੌਜੂ ਜੁਮਲੇ ਦੇ ਹਵਾਲੇ ਨਾਲ ਲਫ਼ਜ਼ ਹੁੰਦੇ ਨੇ। ਮਨਸਬ ਦੇ ਲਿਹਾਜ਼ ਨਾਲ ਲਫ਼ਜ਼ਾਂ ਦੀ ਵੰਡ, ਵਰਤਾਰਾ, ਲਫ਼ਜ਼ਾਂ ਵਿਚੋਂ ਲਫ਼ਜ਼ ਕੱਢਣੇ, ਗਰਦਾਨਾ, ਇਹ ਸਭ ਇਲਮੇ ਸਰਫ ਦੀਆਂ ਬਹਿਸਾਂ ਵਿਚ ਸ਼ਾਮਿਲ ਨੇ। ਇਹ ਸਾਰੀਆਂ ਬਹਿਸਾਂ ਕਿਉਂ ਜੇ ਲਫ਼ਜ਼ਾਂ ਦੀ ਜ਼ਾਹਰੀ ਸੂਰਤ ਨਾਲ ਜ਼ੋਰ ਮੇਲ ਖਾਂਦੀਆਂ ਨੇ। ਇਸ ਕਰਕੇ ਐਸੇ ਇਲਮ ਨੂੰ ਸ਼ੋਰੀਅਤ ਵੀ ਕਿਹਾ ਜਾਂਦਾ ਏ। ਅਗਲਾ ਇਹਦਾ ਅੰਗ ਏ ਨਹੂ ਦਾ ਇਲਮ, ਸਾਇੰਟੈਕਸ। ਜਦੋਂ ਅਸੀਂ ਕਿਸੇ ਜੁਮਲੇ ਵਿਚ ਕਲਮਿਆਂ ਦੇ ਆਪੋ ਵਿਚ ਜੋੜ ਮੇਲ ਬਾਰੇ ਗੋਹ ਖਿਆਲ ਕਰਕੇ ਇਸ ਜੋੜ ਮੇਲ ਦਾ ਨਖੇਰਾ ਤੇ ਨਤਾਰਾ ਕਰਨੇ ਆ, ਸਾਡੇ ਇਸ ਅਮਲ ਨੂੰ ਗਰਾਮਰ ਵਿਚ ਨਹੂ ਆਖਿਆ ਜਾਂਦਾ ਏ। ਮਿਰਜ਼ਾ ਮਕਬੂਲ ਬੇਗ ਬਦਹਿਸ਼ਾਨੀ ਹੋਰਾਂ ਇਸ ਦੀ ਮਿਸਾਲ ਇੰਜ ਦਿੱਤੀ ਏ, ਮੇਰੀ ਭਰਜਾਈ ਪੇਕਿਓ ਵਾਪਿਸ ਆ ਗਈ ਏ। ਇਸ ਪੂਰੇ ਜੁਮਲੇ ਵਿਚ ਕੁਲ ਪੰਜ ਕਲਮੇ ਨੇ, ਮੇਰੀ ਭਰਜਾਈ ਪੇਕਿਓ ਵਾਪਿਸ ਆ ਗਈ ਏ। ਇਸ ਦਾ ਹੋਰ ਨਖੇਰਾ ਕਰੀਏ ਤੇ ਗੱਲ ਇੰਜ ਬਣੇਗੀ ਕਿ ਆ ਗਈ ਏ ਇਕ ਕੰਮ ਏ, ਆਉਣ ਵਾਲਾ ਕੌਣ ਏ, ਮੇਰੀ ਭਰਜਾਈ, ਉਹ ਕਿੱਥੋਂ ਆਈ ਏ, ਪੇਕਿਓ। ਇਹ ਸਾਰੇ ਸਵਾਲ ਤੇ ਇਹਨਾਂ ਦੇ ਜਵਾਬ ਇਹ ਦੱਸ ਪਾਉਂਦੇ ਨੇ ਕਿ ਇਸ ਜੁਮਲੇ ਦੇ ਸਾਰੇ ਕਲਮਿਆਂ ਦਾ ਆਪਸ ਵਿਚ ਜ਼ੋਰ ਮੇਲ ਏ। ਜਦੋਂ ਇਸ ਜ਼ੋਰ ਮੇਲ ਉਤੇ ਗਿਨੇ ਮਿੱਥੇ ਅਸੂਲਾਂ ਤੇ ਕਾਇਦਿਆਂ ਮੁਜਬ ਬਹਿਸ ਕੀਤੀ ਜਾਵੇਗੀ, ਇਹ ਇਲਮੇ ਨਹੂ ਅਖਵਾਏਗੀ। ਇਲਮੇ ਨਹੂ ਮਫਹੂਮ ਤੇ ਮਾਨੀਆਂ ਦੇ ਲਿਹਾਜ਼ ਨਾਲ ਕਲਾਮ ਨੂੰ ਵੇਖਦਾ ਏ, ਜਦੋਂ ਕਿ ਇਲਮ ਸਰਫ ਸਿਰ ਉਹਦੀ ਜ਼ਾਹਰੀ ਸੂਰਤ ਵਿਚ ਤਬਦੀਲੀ ਨੂੰ ਵਾਚਿਆ ਜਾਂਦਾ ਏ। ਇਸ ਤੋਂ ਅਗਲਾ ਵੰਗ ਏ ਮਾਨਵੀਆਤ ਜਾਂ ਫਰਹੰਗ। ਸਮਾਜੀ ਲੋਰਾਂ ਥੋਰਾਂ ਨੇ ਲਫ਼ਜ਼ ਤੇ ਮਾਇਨੇ ਦੇ ਇਕ ਦੂਜੇ ਲਈ ਜ਼ਰੂਰੀ ਹੋਣ ਨੂੰ ਹੋਂਦ ਵਿਚ ਲਿਆਂਦਾ ਏ। ਲਫ਼ਜ਼ ਹੋਂਦ ਵਿਚ ਆਉਂਦਿਆਂ ਹੀ ਕਿਸੇ ਨਾ ਕਿਸੇ ਮਾਇਨੇ ਜਾਂ ਮਫਹੂਮ ਨਾਲ ਜੁੜ ਜਾਂਦਾ ਏ। ਮਤਲਬ ਇਹ ਕਿ ਲਫ਼ਜ਼ ਕਿਸੇ ਨਾ ਕਿਸੇ ਖਿਆਲ ਦੀ ਦੱਸ ਪਾਉਂਦਾ ਏ ਤੇ ਕਿਸੇ ਨਾ ਕਿਸੇ ਖਿਆਲ ਜਾਂ ਅਹਿਸਾਸ ਦੀ ਇਲਾਮਤ ਸਮਝਿਆ ਜਾਂਦਾ ਏ। ਇਸ ਲਿਹਾਜ਼ ਨਾਲ ਖਿਆਲ ਜਾਂ ਸੋਚ ਦਾ ਲਫ਼ਜ਼ਾਂ ਨਾਲ ਡੂੰਘਾ ਜੋੜ ਮੇਲ ਸਾਬਿਤ ਹੁੰਦਾ ਏ। ਐਸੇ ਲਈ ਇਲਮੇ ਲਿਸਾਨੀਅਤ ਵਿਚ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾਂਦੀ ਏ ਕਿ ਲਫ਼ਜ਼ਾਂ ਦੇ ਮਾਇਨਿਆਂ ਨੂੰ ਸਮਝਿਆ ਤੇ ਗਵੇਰਿਆ ਜਾਵੇ। ਲਿਸਾਨੀਅਤ ਵਿਚ ਫਰਹੰਗ ਜਾਂ ਮਾਨਵੀਅਤ ਨੂੰ ਉਚੇਚਾ ਥਾਂ ਦਿੱਤਾ ਜਾਂਦਾ ਏ। ਇਹ ਗੱਲ ਯੂਨਾਨੀ ਗ੍ਰਾਮਰਾਂ ਦੇ ਜ਼ਰੀਏ ਸਮਝੀ ਜਾਂਦੀ ਏ। ਕੁਝ ਸਿਆਣਿਆਂ ਮੁਜਬ ਮਾਨਵੀਅਤ ਵਿਚ ਉਨ੍ਹਾਂ ਅਸੂਲਿਆਂ ਨੂੰ ਵੇਖਿਆ ਵਾਚਿਆ ਜਾਂਦਾ ਏ ਜਿਨ੍ਹਾਂ ਦੇ ਤਹਿਤ ਇਲਾਮਤਾਂ ਤੇ ਇਸ਼ਾਰੇ ਮਾਇਨੇਦਾਰ ਹੋ ਸਕਦੇ ਨੇ। ਮਤਲਬ ਇਹ ਕਿ ਹਯਾਤੀ ਦੇ ਸਾਹਮਣੇ ਦੇ ਅੰਗਾਂ ਦੇ ਵਿਚ ਵਲੇਵੀਆਂ ਦੇ ਮਾਇਨੀ ਦਾ ਰਿਸ਼ਤਿਆਂ ਨੂੰ ਪੜਨਾ ਜਾਂ ਸਮਝਣਾ ਮਾਨਵੀਅਤ ਏ। ਹੌਲੀ ਹੌਲੀ ਇਸ ਇਲਮ ਦਾ ਘੇਰਾ ਵੱਧਦਾ ਗਿਆ ਤੇ ਇਸ ਦੇ ਵੱਡੇ ਪੱਖੋਂ ਦੋ ਹਿੱਸੇ ਬਣ ਗਏ, ਇਕ ਫਰਹੰਗ ਜਾਂ ਡਿਕਸ਼ਨਰੀ ਤੇ ਦੂਜੀ ਲੈਕਸਿਸ ਜਾਂ ਟ੍ਰਾਇਰਸ। ਅਖਵਾਈ ਡਿਕਸ਼ਨਰੀ ਵਿਚ ਅਲਫ ਬੇ ਦੀ ਪੱਟੀ ਦੇ ਹਿਸਾਬ ਨਾਲ ਲਫ਼ਜ਼ਾਂ ਤੇ ਉਨ੍ਹਾਂ ਦੇ ਮੁਮਕਿਨ ਮਾਇਨਿਆਂ ਨੂੰ ਲਿਖ ਦਿੱਤਾ ਜਾਂਦਾ ਏ, ਜਦ ਕਿ ਥੀਸਾਉਰਸ ਵਿਚ ਲਫ਼ਜ਼ਾਂ ਨੂੰ ਉਨ੍ਹਾਂ ਦੇ ਮਾਇਨਿਆਂ ਤੇ ਮਫਹੂਮ ਦੇ ਹਿਸਾਬ ਨਾਲ ਉਨ੍ਹਾਂ ਦੇ ਗਰੁੱਪ ਬਣਾ ਕੇ ਜਮ੍ਹਾਂ ਕੀਤਾ ਜਾਂਦਾ ਏ। ਜਿਵੇਂ ਵਾਈ ਬੀਜੀ ਦੇ ਕਾਰੋਬਾਰ ਬਾਰੇ ਵਰਤੇਂਦੇ ਲਫ਼ਜ਼, ਤਰਖਾਨੇ ਕੰਮ ਦੇ ਲਫ਼ਜ਼ ਵਗੈਰਾ। ਇੰਜ ਸਾਰੇ ਕੰਮ ਨੂੰ ਲੈਕਸਿਸ ਜਾਂ ਮਾਨਵੀਅਤ ਈ ਕਹਿੰਦੇ ਨੇ। ਗੱਲਬਾਤ ਲਿਸਾਨੀ ਹਸੂਸੀਤਾ ਤੇ ਜ਼ਹਿਨੀ ਅਮਲਾ ਵਿਚਾਲੇ ਜਿਹੜਾ ਜ਼ੋਰ ਮੇਲੇ, ਐਸ ਨੂੰ ਗਵੇਰਨਾ ਮਾਨਵੀਅਤ ਦਾ ਕੰਮ ਏ। ਫਿਰ ਇਹ ਕਿ ਆਵਾਜ਼ ਤੇ ਐਸ ਦੇ ਮਾਇਨੀ ਦੇ ਰੂਪ ਵਿਚ ਜਿਹੜਾ ਤਾਲੁਕ ਹੁੰਦਾ ਏ, ਉਸ ਦੀ ਹੈਸੀਅਤ ਹਾਲਿਸ ਸਿਆਕੀ ਹੁੰਦੀ ਏ। ਲਫ਼ਜ਼ ਭਾਵੇਂ ਉਹ ਹਰਫੀ ਲਿਹਾਜ਼ ਨਾਲ ਕੁਝ ਵੀ ਹੋਣ, ਤਜਰਬੇ ਦਾ ਸਿੱਟਾ ਹੁੰਦੇ ਨੇ। ਐਸ ਲਈ ਇਨ੍ਹਾਂ ਵਿਚ ਇਕ ਤੋਂ ਵੱਧ ਮਾਇਨੀਆਂ, ਮਫਹੂਮ ਜਾਂ ਅਭਾਮ ਮੁਮਕਿਨ ਹੁੰਦਾ ਏ। ਐਸ ਲਈ ਕਲਾਮ ਦੇ ਵਰਤਾਰੇ ਤੇ ਇਸਤੇਮਾਲ ਦੇ ਮਹਿਲ ਨੂੰ ਮੁੱਖ ਰੱਖ ਕੇ ਹੀ ਲਫ਼ਜ਼ ਨੂੰ ਉਹਦੀ ਅਸਲੀ ਸ਼ਕਲੋ ਸੂਰਤ ਵਿਚ ਵੇਖਿਆ ਜਾਂ ਸਮਝਿਆ ਜਾ ਸਕਦਾ ਏ। ਇਸ ਬਾਰੇ ਲਿਸਾਨੀਅਤ ਦੇ ਮਾਹਿਰ ਵਿਟਨੇ ਦਾ ਆਖਣਾ ਏ ਕਿ ਹਰ ਲਫ਼ਜ਼ ਇਕ ਲਿਹਾਜ਼ ਨਾਲ ਤਸਵੀਰ ਦੀ ਇਕ ਲਕੀਰ ਹੁੰਦਾ ਏ। ਐਸ ਦਾ ਠੁਕਸਰ ਤੇ ਦਰੁਸਤ ਮਤਲਬ ਸਮਝਣ ਲਈ ਤਸਵੀਰ ਦੀਆਂ ਲਕੀਰਾਂ ਦੇ ਜ਼ੋਰ ਮੇਲ ਨੂੰ ਮੁੱਖ ਰੱਖਣਾ ਜ਼ਰੂਰੀ ਏ। ਕਿਸੇ ਜ਼ੁਬਾਨ ਦੇ ਲਿਸਾਨੀ ਤਜ਼ੀਏ ਵਾਸਤੇ ਇਸ ਗੱਲ ਦੀ ਲੋੜ ਹੁੰਦੀ ਏ ਕਿ ਉਹਦੇ ਬੋਲ ਜਾਣ ਵਾਲੇ ਮੁਮਕਿਨ ਹੱਦ ਤੱਕ ਸਾਰੇ ਲਫ਼ਜ਼ਾਂ ਦੇ ਭੰਡਾਰ ਨੂੰ ਇਕ ਥਾਂ ਜਮ੍ਹਾਂ ਕੀਤਾ ਜਾਏ ਤੇ ਇਨ੍ਹਾਂ ਨਾਲ ਜੁੜੇ ਮਾਇਨਿਆਂ ਤੇ ਮਫਹੂਮ ਤੇ ਇਨ੍ਹਾਂ ਦੇ ਤਲਫ਼ੁਜ਼ ਦਾ ਵੇਰਵਾ ਪਾਇਆ ਜਾਵੇ। ਜਦ ਵੀ ਕਿਸੇ ਜ਼ੁਬਾਨੇ ਦੀ ਫਰਹੰਗ ਵੱਡੀ ਹੋ ਜਾਏਗੀ, ਓਡੀ ਈ ਉਹ ਜ਼ੁਬਾਨ ਵੱਡੀ ਹੋਵੇਗੀ। ਇਹ ਠੀਕ ਏ ਕਿ ਕਿਸੇ ਜ਼ੁਬਾਨ ਦੇ ਸਾਰੇ ਲਫ਼ਜ਼ ਇੱਕ ਥਾਂ ਜਮ੍ਹਾਂ ਨਹੀਂ ਹੋ ਸਕਦੇ, ਪਰ ਇਹਨਾਂ ਨੂੰ ਜਮ੍ਹਾਂ ਕਰਨਾ ਤੇ ਫਿਰ ਇਹਨਾਂ ਤੇ ਗੋਹ ਕਰਨਾ ਜ਼ੁਬਾਨ ਦੀ ਤਰੱਕੀ ਵਿਚ ਮਦਦ ਦਿੰਦਾ ਏ, ਕਿਉਂ ਜੇ ਇੰਜ ਜ਼ੁਬਾਨ ਵਿਚ ਨਵੇਂ ਨਵੇਂ ਲਫ਼ਜ਼ ਬਣਾਉਣ ਵਿਚ ਫਰਹੰਗ ਨਾਲ ਮਦਦ ਮਿਲਦੀ ਏ। ਸਾਡੇ ਇੱਥੇ ਤੇ ਫਰਹੰਗ ਦਾ ਮਤਲਬ ਮਾਇਨੇ ਤੇ ਤਲਫੁਜ਼ ਹੀ ਜ਼ਿਆਦਾ ਨੇ, ਪਰ ਅਸਲ ਵਿਚ ਇਹਦਾ ਮਨਸਬ ਲਫ਼ਜ਼ਾਂ ਦੇ ਮੁੱਢ ਮਹਜ਼ ਅਹਿਦ ਬਾ ਅਹਿਦ ਦੀਆਂ ਸੂਰਤਾਂ ਇਹਨਾਂ ਦੇ ਇਸਤੇਮਾਲ ਦੇ ਮਹਿਲ ਵੀ ਏ। ਤਸ਼ਰੀਹ ਲਫ਼ਜ਼ਾਂ ਤੋਂ ਅੱਡ ਫੋਨੇਮਿਸ ਸੋਤੀਆਂ ਸਰਫੀ ਸੂਰਤਾਂ ਕਵਾਇਦ ਦੇ ਅਸੂਲਾਂ ਲੱਭੋ ਲਹਿਜਾ ਜ਼ੋਰ ਤੇ ਹੋਰ ਕਈ ਗੱਲਾਂ ਨੂੰ ਫਰਹੰਗ ਵਿਚ ਲਿਆਉਣਾ ਏ। ਮਗਰਬੀ ਜ਼ੁਬਾਨਾਂ ਦੀਆਂ ਕਈ ਫਰਹੰਗਾਂ ਵਿਚ ਇਸ਼ਤਕਾਕੀਆਤ ਦੀਆਂ ਬਹਿਸਾਂ ਨੂੰ ਸ਼ਾਮਿਲ ਕੀਤਾ ਜਾਂਦਾ ਏ, ਪਰ ਇਨ੍ਹਾਂ ਵਿਚ ਸੋਤੀ ਸਰਫੀ ਤੇ ਲੱਭੋ ਲਹਿਜਾ ਵਗੈਰਾ ਵਾਲੇ ਕੰਮ ਵੱਲ ਧਿਆਨ ਨਹੀਂ ਦਿੱਤਾ ਗਿਆ। ਗਰਾਮਰ ਦਾ ਚੌਥਾ ਅੰਗ ਏ ਇਸ਼ਤਕਾਕੀਆਤ ਇਟੈਮੋਲੋਜੀ। ਜ਼ੁਬਾਨ ਸੋਚ ਜਾਂ ਫਿਕਰ ਦੇ ਇਜ਼ਹਾਰ ਲਈ ਆਵਾਜ਼ਾਂ ਰਾਹੀਂ ਲਫ਼ਜ਼ਾਂ ਦਾ ਰੂਪ ਵਟਾਉਂਦੀ ਏ, ਜਿਹੜੇ ਇਜ਼ਹਾਰ ਦੇ ਨਿਜ਼ਾਮ ਦਾ ਇਕ ਹਿੱਸਾ ਹੋਣ ਦੇ ਨਾਲ ਨਾਲ ਆਪਣੀ ਇਕ ਵੱਖਰੀ ਤੇ ਉਚੇਚੀ ਥਾਂ ਵੀ ਰੱਖਦੇ ਨੇ। ਇਜ਼ਹਾਰ ਦੇ ਨਿਜ਼ਾਮ ਦਾ ਹਿੱਸਾ ਹੋਣ ਵਜੋਂ ਇਹ ਮਾਨਵੀਆਤ ਜਾਂ ਫਰਹੰਗ ਵਿਚ ਗਵੇਰੇ ਜਾਂਦੇ ਨੇ। ਇੰਜ ਈ ਲਫ਼ਜ਼ਾਂ ਤੋਂ ਬਣੇ ਕਲਮੇ ਤੇ ਕਲਮਿਆਂ ਤੋਂ ਬਣੇ ਜੁਮਲੇ ਜਿਹੜੇ ਕਿ ਉਚੇਚੇ ਕਿਸੇ ਨਾ ਕਿਸੇ ਮਕਸਦ ਜਾਂ ਮੁੱਦਾ ਲਈ ਹੋਣ ਵਿਚ ਆਉਂਦੇ ਨੇ, ਲਿਸਾਨੀਆਤ ਵਿਚ ਸਰਫ ਤੇ ਨਹੂ ਵਗੈਰਾ ਰਾਹੀਂ ਵੇਖੇ ਪਰਖੇ ਜਾਂਦੇ ਨੇ। ਪਰ ਜਿਵੇਂ ਆਖਿਆ ਜਾ ਚੁੱਕਿਆ ਏ ਕਿ ਇਸ ਨਿਜ਼ਾਮ ਵਿਚ ਪਰੋਏ ਲਫ਼ਜ਼ਾਂ ਦੀ ਇਕ ਆਪਣੀ ਵੱਖ ਹੈਸੀਅਤ ਵੀ ਹੁੰਦੀ ਏ, ਇਨ੍ਹਾਂ ਦੀ ਆਪਣੀ ਇਕ ਤਾਰੀਖ ਵੀ ਹੁੰਦੀ ਏ, ਕਿਉਂ ਜੇ ਇਹ ਲਫ਼ਜ਼ ਜਿਵੇਂ ਕਿ ਅੱਜ ਹੈ ਨੇ ਐਸੇ ਸ਼ਕਲੋ ਸੂਰਤ ਵਿਚ ਸਾਡੇ ਤਿਕੜ ਨਹੀਂ ਅਪਰੇ, ਸਗੋਂ ਲਿਸਾਨੀਅਤ ਦੇ ਅਸੂਲ ਦੇ ਤਹਿਤ ਮੁਸਲਸਲ ਇਨ੍ਹਾਂ ਵਿਚ ਬੰਦ ਦਰੋੜ ਦਾ ਅਮਲ ਹੁੰਦਾ ਰਿਹਾ ਏ। ਲਿਸਾਨੀਅਤ ਵਿਚ ਲਫ਼ਜ਼ਾਂ ਦੀ ਇਸ ਬੰਦ ਦਰੋੜ ਰੱਦੋ ਬਦਲ ਤੇ ਟੋਰ ਉਤੇ ਇਸ਼ਤਕਾਕੀਆਤ ਦੇ ਢੰਗ ਵਿਚ ਗੋਹ ਕੀਤਾ ਜਾਂਦਾ ਏ। ਲਫ਼ਜ਼ਾਂ ਦੀ ਇਸ ਖੋਜ ਜਾਂ ਇਸ਼ਤਕਾਕੀਆਤ ਨੂੰ ਲਿਸਾਨੀ ਮੁਤਾਲੇ ਦਾ ਧਰਾ ਸਮਝਿਆ ਜਾਂਦਾ ਏ, ਕਿਉਂ ਜੇ ਜ਼ੁਬਾਨਾਂ ਦੇ ਤਕਾਬਲੀ ਵੇਰਵੇ ਲਈ ਇਸ ਢੰਗ ਕੋਲੋਂ ਇਹ ਮਦਦ ਲਈ ਜਾਂਦੀ ਏ। ਵਹਿਟ ਨੇ ਆਖਦਾ ਏ ਕਿ ਲਫ਼ਜ਼ਾਂ ਦੀ ਖੋਜ ਤੋਂ ਇਹ ਲਿਸਾਨੀ ਸਾਖ ਦੇ ਜੁਜ ਅਸੂਲ ਤੇ ਕਲਮੇ ਬਣਾਏ ਜਾਂਦੇ ਨੇ ਜਿਹੜੇ ਆਫਾਕੀ ਹੁੰਦੇ ਨੇ, ਕਿਉਂ ਜੇ ਹਰ ਲਫ਼ਜ਼ ਆਪਣੀ ਰਹਿਤਲ ਦੇ ਰੂਪ ਨਾਲ ਉਥੋਂ ਦੇ ਲੋਕਾਂ ਦੇ ਜ਼ਿਹਨੀ ਝੁਕਾਓ ਦਾ ਝਲਕਾਰਾ ਪਾਉਂਦਾ ਏ। ਜਿਸ ਦੌਰ ਦਾ ਲਫ਼ਜ਼ ਹੋਵੇ ਉਸ ਦੌਰ ਦੇ ਜ਼ਿਹਨੀ ਮਿਲਾਨਾ ਦਾ ਪਤਾ ਵੀ ਦਿੰਦਾ ਏ। ਇਹ ਵੀ ਆਖਿਆ ਜਾ ਸਕਦਾ ਏ ਕਿ ਲਫ਼ਜ਼ ਆਪਣੇ ਪਛੋਕਰ ਦੀ ਚੰਗੀ ਜਾਂ ਮੰਦੀ ਕਹਾਣੀ ਆਪ ਪਾਉਂਦਾ ਏ। ਵਹਿਟ ਨੇ ਇਹ ਵੀ ਆਖਦਾ ਏ ਕਿ ਹਿੰਦ ਯੂਰਪੀ ਜ਼ਬਾਨਾਂ ਦੀ ਲਫ਼ਜ਼ੀ ਤਹਿਕੀਕ ਤੋਂ ਇਹ ਗੱਲ ਸੱਚੀ ਨਿਕਲੀ ਏ ਕਿ ਇਹ ਲਫ਼ਜ਼ ਆਮ ਕਰਕੇ ਰਲ ਮਿਲ ਕੇ ਬਣੇ ਨੇ। ਜਿਹੜੇ ਲਫ਼ਜ਼ ਉਤੋਂ ਤੇ ਮਾਦਾ ਜਾਂ ਮੁਫਰਤ ਦਿਸਦੇ ਨੇ ਇਹ ਵੀ ਅੱਡੋ ਅੱਡ ਲਫ਼ਜ਼ਾਂ ਤੋਂ ਬਣੇ ਨੇ, ਜਿਵੇਂ ਰਨ ਮੁਰੀਦ ਸਫ਼ਰ ਹਰਚ ਵਗੈਰਾ। ਇਹ ਆਪੋ ਮਾਦਾ ਜਾਂ ਮੁਸ਼ਤਕ ਨੇ। ਇੰਜ ਇਹ ਮੁਰੱਕਬ ਲਫ਼ਜ਼ ਚਿੜੀਮਾਰ ਗਣਕਪ ਵਗੈਰਾ ਦੀ ਮਿਸਾਲ ਵਜੋਂ ਪੇਸ਼ ਕੀਤੇ ਜਾ ਸਕਦੇ ਨੇ। ਇਸ਼ਤਕਾਕਿਆਤ ਲਿਸਾਨੀ ਮੁਤਾਲੇ ਲਈ ਇਕ ਜ਼ਰੂਰੀ ਅੰਗ ਏ। ਇਹ ਤਾਰੀਖ ਤੇ ਤਕਾਬਲੀ ਗਰਾਮਰ ਲਈ ਮਵਾਦ ਮੁਹੱਈਆ ਕਰਦਾ ਏ। ਜਦੀਦ ਇਸ਼ਤਕਾਕਿਆਤ ਇਕ ਸਾਇੰਸ ਦਾ ਦਰਜਾ ਹਾਸਲ ਕਰ ਚੁੱਕਿਆ ਏ। ਸਕੇਟ ਨੇ ਲਿਸਾਨੀ ਤਕਾਬਲ ਲਈ ਇਸ਼ਤਕਾਕਿਆਤ ਦੇ ਇਹ ਅਸੂਲ ਪੇਸ਼ ਕੀਤੇ ਨੇ। ਇਹ ਅਸੂਲ ਬਿਲਕੁਲ ਮੁਕੰਮਲ ਤੇ ਨਹੀਂ ਆਖੇ ਜਾ ਸਕਦੇ, ਪਰ ਫੇਰ ਵੀ ਇਨ੍ਹਾਂ ਰਾਹੀਂ ਜਿਹੜੇ ਸਿੱਟੇ ਨਿਕਲਦੇ ਨੇ ਉਹ ਦਰੁਸਤ ਹੋਣ ਦੇ ਨੇੜੇ ਤੇੜੇ ਆਖੇ ਜਾ ਸਕਦੇ ਨੇ। ਪਹਿਲਾ, ਲਫ਼ਜ਼ਾਂ ਦੀ ਮੁੱਢਲੀ ਬੁਨਤਰ ਤੇ ਇਨ੍ਹਾਂ ਦੇ ਵਰਤਾਰੇ ਨੂੰ ਮਿੱਥਣ ਮਗਰੋਂ ਇਨ੍ਹਾਂ ਦਾ ਤਾਰੀਖੀ ਜਾਇਜ਼ਾ ਲਿਆ ਜਾਵੇ। ਨੰਬਰ 2, ਸਿਆਸੀ ਤਾਰੀਖ ਤੇ ਜੁਗਰਾਫੀਏ ਨੂੰ ਧਿਆਨ ਵਿਚ ਰਖਿਆ ਜਾਵੇ, ਕਿਉਂ ਜੇ ਅੱਡੋ ਅੱਡ ਜ਼ੁਬਾਨਾਂ ਬੋਲਣ ਵਾਲੇ ਇਕ ਦੂਜੇ ਤੋਂ ਲਫ਼ਜ਼ ਲੈ ਦੇ ਸਕਦੇ ਨੇ। ਨੰਬਰ 3, ਸੋਤੀ ਅਸੂਲਾਂ ਨੂੰ ਮੁੱਖ ਰੱਖਿਆ ਜਾਵੇ ਤੇ ਖਾਸ ਤੌਰ ਤੇ ਆਰੀਆਈ ਜ਼ੁਬਾਨਾਂ ਵਿਚ ਇਕੋ ਜ਼ੁਬਾਨ ਦੇ ਦੋ ਲਫ਼ਜ਼ਾਂ ਦਾ ਮੁਕਾਬਲਾ ਕਰਦੀਆਂ, ਜਿਹਦੇ ਰੁਕਨ ਘੱਟ ਹੋਣ ਉਸ ਨੂੰ ਪੁਰਾਣਾ ਸਮਝਿਆ ਜਾਵੇ, ਜੇ ਦੋਵਾਂ ਦੇ ਰੁਕਨ ਬਰਾਬਰ ਹੋਣ ਤੇ ਉਨ੍ਹਾਂ ਦੇ ਵਿਚਲੇ ਮੁਸਵਤਿਆਂ ਨੂੰ ਰਲਾਇਆ ਜਾਵੇ। ਨੰਬਰ 4, ਜੇ ਦੋ ਜ਼ੁਬਾਨਾਂ ਦੇ ਦੋ ਲਫ਼ਜ਼ ਬਿਲਕੁਲ ਰਲਦੇ ਪਏ ਨੇ, ਇਕ ਜ਼ਰੂਰੀ ਗੱਲ ਏ ਦੂਜੀ ਜ਼ੁਬਾਨ ਵਿਚ ਰਲਿਆ ਏ। ਇਹ ਪਤਾ ਲਾਉਣ ਲਈ ਸਿਆਸਤ ਤੇ ਸਕਾਫਤ ਨੂੰ ਰਲਾ ਮਿਲਾ ਕੇ ਵੇਖਣ ਵਾਚਨ ਨਾਲ ਆਉਣ ਵਾਲੇ ਲਫ਼ਜ਼ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਨੰਬਰ 5, ਦੋ ਅੱਡੋ ਅੱਡ ਜ਼ੁਬਾਨਾਂ ਦੇ ਜ਼ਾਹਰੀ ਤੇ ਮਫਹੂਮ ਦੇ ਲਿਹਾਜ਼ ਨਾਲ ਰਲਨ ਮਿਲਨ ਦੇ ਲਫ਼ਜ਼ਾਂ ਨੂੰ ਪੜਚੋਲਿਆ ਨਾ ਜਾਏ, ਹਾਂ ਇਕ ਦਾ ਦੂਜੀ ਜ਼ੁਬਾਨ ਵਿਚ ਜਾਣਾ ਨਿਥਿਆ ਜਾ ਸਕਦਾ ਏ। ਨੰਬਰ 6, ਲਫ਼ਜ਼ ਤੇ ਇਕ ਇਕ ਹਰਫ਼ ਦੀ ਪੜਚੋਲ ਜ਼ਰੂਰੀ ਏ,
ਸੋਤੀ ਰੱਦੇ ਅਮਲ ਦੇ ਖੋਜ ਲਈ ਸੋਤੀ ਅਸੂਲਾਂ ਨੂੰ ਮੁੱਖ ਰੱਖਿਆ ਜਾਵੇ। ਇਸ ਸਿਲਸਿਲੇ ਵਿਚ ਛੇਕੜਲੀ ਗੱਲ ਇਹ ਵੇ ਕਿ ਦੋ ਲਫ਼ਜ਼ਾਂ ਵਿਚ ਏਕਤਾ ਲੱਭਣ ਲਈ ਕੋਈ ਹਿਸਾਬ ਵਾਂਗ ਦੇ ਅਸੂਲ ਤੇ ਮੌਜੂਦ ਨਹੀਂ, ਪਰ ਇਹ ਗੱਲ ਵੀ ਆਖੀਏ ਕਿ ਇਨ੍ਹਾਂ ਦੇ ਸੋਤੀ ਅੰਗ ਤੇ ਜ਼ੋਰ ਦਿੱਤਾ ਜਾਵੇ ਜਾਂ ਮਾਨਿਆਂ ਵੱਲ। ਸੋਤਾਂ ਦੇ ਇਲਮ ਨੇ ਤਰੱਕੀ ਕਰਕੇ ਇੰਨੀ ਗੱਲ ਕਰ ਦਿੱਤੀ ਕਿ ਦੋ ਲਫ਼ਜ਼ਾਂ ਵਿਚ ਏਕਤਾ ਵੇਲੇ ਸੋਤੀ ਏਕਤਾ ਨੂੰ ਲੱਭਿਆ ਜਾਵੇ ਤੇ ਇਸ ਗੱਲ ਨੂੰ ਅੱਗੇ ਰੱਖ ਕੇ ਦੋਵਾਂ ਵਿਚ ਮਾਇਨਿਆਂ ਦੀ ਏਕਤਾ ਲੱਭੀ ਜਾਵੇ।
ਇਸ ਦੇ ਨਾਲ ਹੀ ਇਸ ਕਿਤਾਬ ਦਾ ਪਾਠ ਨੰਬਰ 1 ਆਪਣੇ ਅਖੀਰ ਤੱਕ ਉਪੜਿਆ। ਅਗਰ ਤੁਸੀਂ ਕਿਤਾਬ ਨੂੰ ਅੱਗੋਂ ਸੁਣਨਾ ਚਾਹੋ ਤੇ ਪਾਠ ਨੰਬਰ 2 ਲਾ ਲਓ। ਸ਼ੁਕਰੀਆ।